में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है बीएनसी मेडिकल सेंटर, जहां अर्जेंट केयर, ECG, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 2895690124।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਾਡਾ ਜਿਹੜਾ ਟੋਪਿਕ ਹੈ ਉਹ ਸਟਮਿਕ ਫਲੂ ਦੇ ਉੱਤੇ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਅੱਜ ਕੱਲ੍ਹ ਪਾਰਟੀਆਂ ਦਾ ਸੀਜ਼ਨ ਹੈ, ਸੈਚਰਡੇ ਸੰਡੇ ਪਾਰਟੀਆਂ ਰਹਿੰਦੀਆਂ ਨੇ, ਕਦੇ ਕੋਈ ਫੰਕਸ਼ਨ ਕਦੇ ਕੋਈ ਫੰਕਸ਼ਨ, ਅਤੇ ਜਦੋਂ ਅਸੀਂ ਫੰਕਸ਼ਨ 'ਤੇ ਚਲੇ ਜਾਂਦੇ ਹਾਂ ਅਤੇ ਫਿਰ ਖਾਣ ਪੀਣ ਦੀ ਵੀ ਕੋਈ ਪਰਵਾਹ ਨਹੀਂ ਕਰਦੇ, ਪਲੇਟਾਂ ਭਰ ਭਰ ਕੇ ਖਾਂਦੇ ਹਾਂ, ਅਤੇ ਉਹਦਾ ਫਿਰ ਰਿਐਕਸ਼ਨ ਕੀ ਹੁੰਦਾ ਕਿ ਸਾਡੇ ਪੇਟ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ, ਕਈ ਵਾਰੀ ਸਾਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ, ਕਈ ਵੋਮਿਟਿੰਗਸ ਹੋ ਜਾਂਦੀਆਂ ਨੇ। ਮੈਂ ਖੁਦ ਵੀ ਇਸ ਦਾ ਸ਼ਿਕਾਰ ਹਾਂ ਅਤੇ ਇਸੇ ਕਰਕੇ ਅਸੀਂ ਇਹ ਟੋਪਿਕ ਚੁਣਿਆ। ਸੋ ਤੁਸੀਂ ਸਟੂਡੀਓ ਦੇ ਵਿੱਚ ਜਿਸੋ ਮਰਜ਼ੀ ਇਹ ਟੋਪਿਕ ਦੇ ਉੱਤੇ ਗੱਲ ਕਰਨੀ ਹੈ, ਇਸ ਟੋਪਿਕ ਦੇ ਗੱਲ ਕਰ ਲਓ, ਜੇ ਕੋਈ ਹੋਰ ਵੀ ਹੈਲਥ ਨਾਲ ਰਿਲੇਟਡ ਤੁਹਾਡੀ ਕੋਈ ਸਮੱਸਿਆ, ਡਾਕਟਰ ਅੰਕੁਸ਼ ਤੁਹਾਨੂੰ ਜਵਾਬ ਦੇਣਗੇ। ਸਟੂਡੀਓ ਦਾ ਨੰਬਰ ਤੁਹਾਨੂੰ ਮੈਂ ਦੱਸ ਦਿੰਦਾ, 416-620-1778। ਟੋਪਿਕ ਹੈ ਸਾਡਾ ਸਟਮਿਕ ਫਲੂ ਦਾ ਅੱਜ, ਕਿ ਸਟਮਿਕ ਫਲੂ ਕਿਉਂ, ਕੀ ਹੁੰਦਾ, ਦਰਦ ਕਿਉਂ ਹੁੰਦਾ, ਸਾਨੂੰ ਲੂਜ਼ ਮੋਸ਼ਨਸ ਕਿਉਂ ਲੱਗਦੇ ਨੇ, ਡਾਇਰੀਆ ਜਿਹਨੂੰ ਕਹਿੰਦੇ ਨੇ ਆਪਾਂ, ਜਾਂ ਵੋਮਿਟਿੰਗ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਈ ਵਾਰੀ ਬੜੀਆਂ ਖਤਰਨਾਕ ਹੁੰਦੀਆਂ, ਇੰਨੀਆਂ ਜ਼ਿਆਦਾ ਲੂਜ਼ ਮੋਸ਼ਨ ਲੱਗ ਜਾਂਦੇ ਨੇ ਕਿ ਇਹ ਤੁਹਾਨੂੰ ਡਾਕਟਰ ਸਾਹਿਬ ਦੱਸਣਗੇ। ਸੋ ਤੁਸੀਂ ਇਸ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ, ਜੇ ਇਹ ਕੁਐਸਚਨ ਨਹੀਂ ਤੁਹਾਡਾ ਹੋਰ ਵੀ ਕੋਈ ਹੈਲਥ ਨਾਲ ਰਿਲੇਟਡ ਕੋਈ ਕੁਐਸਚਨ ਹੈ, ਤੁਸੀਂ ਡਾਕਟਰ ਅੰਕੁਸ਼ ਗੋਇਲ ਨੂੰ ਪੁੱਛ ਸਕਦੇ ਹੋ। ਇਹ ਜਿਹੜਾ ਸਾਡਾ ਪ੍ਰੋਗਰਾਮ ਹੈ, ਮੈਂ ਰਿਪੀਟ ਕਰ ਦਿੰਦਾ, ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਹਰ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ 770 AM ਦੇ ਉੱਪਰ ਹੁੰਦਾ ਹੈ। ਇਹ ਕਾਫੀ ਮਹੀਨਿਆਂ ਤੋਂ ਆ ਰਿਹਾ ਸਾਡਾ ਪ੍ਰੋਗਰਾਮ, ਮੈਂ ਕਹਿ ਸਕਦਾ ਕਿ ਕਾਫੀ ਪਾਪੂਲਰ ਹੈ, ਕਿਉਂਕਿ ਹੈਲਥ ਨਾਲ ਰਿਲੇਟਡ ਹੈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਵੀ ਐਡਵਰਟਾਈਜਮੈਂਟ ਨਹੀਂ ਕਰਦੇ ਸਿਵਾਏ BNC ਮੈਡੀਕਲ ਸੈਂਟਰ ਦੇ, ਕਿਉਂਕਿ ਉਹ ਸਾਨੂੰ ਫੰਡਿੰਗ ਕਰਦੀ ਹੈ, ਹੋਰ ਕੋਈ ਨਹੀਂ। ਸੋ ਮੋਸਟਲੀ 40-45 ਮਿੰਟ ਜਿਹੜਾ ਹੁੰਦਾ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ। ਇਹ ਜਿਹੜਾ ਸਾਡਾ BNC ਮੈਡੀਕਲ ਸੈਂਟਰ ਹੈ, ਇਹ ਬ੍ਰੈਂਪਟਨ ਦੇ ਵਿੱਚ ਹੈ। ਬ੍ਰੈਂਪਟਨ ਦੇ ਵਿੱਚ ਜਿੱਥੇ 2 ਰੋਡ, ਜਿਹਨੂੰ ਆਪਾਂ ਸੜਕਾਂ ਪੰਜਾਬੀ 'ਚ ਕਹਿੰਦੇ ਹਾਂ, ਮਿਲਦੀਆਂ ਨੇ, ਬ੍ਰੈਮਲੀ ਅਤੇ ਕੰਟਰੀ ਸਾਈਡ, ਉਸ ਦੀ ਬਿਲਕੁਲ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ। ਸੋ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ। BNC ਦਾ ਮਤਲਬ ਵੀ ਇਹੀ ਹੈ, ਡੀ ਦਾ ਮਤਲਬ ਬ੍ਰੈਮਲੀ, ਸੀ ਦਾ ਮਤਲਬ ਕੰਟਰੀ, BNC ਬ੍ਰੈਮਲੀ ਐਂਡ ਕੰਟਰੀ ਸਾਈਡ ਜਿੱਥੇ ਮਿਲਦੀਆਂ ਨੇ ਉਹਦਾ ਨਾਂ ਹੈ BNC ਮੈਡੀਕਲ ਸੈਂਟਰ। ਇੱਕੋ ਛੱਤ ਦੇ ਥੱਲੇ ਅਸੀਂ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਡ ਸਮੱਸਿਆਵਾਂ ਜਿਹੜੀਆਂ ਸਰਵਿਸਿਜ਼ ਦੇ ਰਹੇ ਹਾਂ, ਜਿਸ ਤਰ੍ਹਾਂ ਫਿਜੀਓਥੈਰੇਪੀ, ਕੈਰੋਪ੍ਰੈਕਟਰ ਹੈ ਸਾਡੇ ਕੋਲ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਫੈਮਲੀ ਪ੍ਰੈਕਟਿਸ ਹੈ, 4 ਸਾਡੇ ਕੋਲ ਫੈਮਲੀ ਡਾਕਟਰਸ ਨੇ, 2 ਮੇਲ ਨੇ, 2 ਫੀਮੇਲ ਨੇ, 2 ਪੰਜਾਬੀ ਹਿੰਦੀ ਬੋਲਦੇ ਨੇ, 4 ਤਾਂ ਆਫਕੋਰਸ ਇੰਗਲਿਸ਼ ਬੋਲਦੇ ਹੀ ਬੋਲਦੇ ਨੇ। ਇਸ ਤੋਂ ਇਲਾਵਾ ਪਿਛਲੇ ਕਈ ਮਹੀਨਿਆਂ ਤੋਂ ਅਸੀਂ ਕੌਂਸਲਿੰਗ ਦੀ ਸਰਵਿਸ ਦੇ ਰਹੇ ਹਾਂ। ਕੌਂਸਲਿੰਗ ਦੀ ਪਹਿਲੀ ਵਾਰ ਟੋਟਲ ਅੰਟੈਰੀਓ ਦੇ ਵਿੱਚ ਸਾਡੇ ਕੋਲ ਜਿਹੜੀ ਕੌਂਸਲਿੰਗ ਦੀ ਸਰਵਿਸ ਦੇ ਰਹੇ ਨੇ ਡਾਕਟਰ ਫੈਨੀ, ਉਹ ਜਿੱਥੇ ਫੁੱਲ ਫਲੈਸ਼ ਡਾਕਟਰ ਆਫ ਮੈਡੀਸਨ ਨੇ, ਉਹਦੇ ਨਾਲ ਨਾਲ ਸ਼ੀ ਇਜ਼ ਮਾਸਟਰਸ ਇਨ ਕੌਂਸਲਿੰਗ। ਸੋਨੇ ਉੱਤੇ ਸਾਗੇ ਵਾਲੀ ਗੱਲ ਹੈ, ਉਹ ਮੈਡੀਕਲ ਫੀਲਡ ਨੂੰ ਵੀ ਜਾਣਦੇ ਨੇ ਅਤੇ ਉਹ ਕੌਂਸਲਿੰਗ ਨੂੰ ਵੀ ਜਾਣਦੇ ਨੇ। ਦੇਖੋ, ਜਿਵੇਂ ਬਾਬਾ ਫਰੀਦ ਨੇ ਕਿਹਾ ਸੀ ਨਾ, ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਤੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਹਰੇਕ ਬੰਦਾ ਆਪਣੇ ਸੋਚਦਾ ਮੈਂ ਦੁਖੀ ਹਾਂ, ਜਦੋਂ ਕਿ ਸਾਰਾ ਸੰਸਾਰ ਦੁਖੀ ਹੈ। ਖਾਸ ਕਰਕੇ ਇਸ ਸਦੀ ਦੇ ਵਿੱਚ ਤਾਂ ਹਰ ਘਰ ਦੇ ਵਿੱਚ ਦੁੱਖ ਵੱਧਦੇ ਜਾ ਰਹੇ ਨੇ। ਕਿਸੇ ਨੂੰ ਕੋਈ ਸਟ੍ਰੈਸ ਦੇ ਵਿੱਚ ਰਹਿੰਦਾ ਹੈ, ਕੋਈ ਡਿਪਰੈਸ਼ਨ 'ਚ ਆ ਗਿਆ, ਕਿਸੇ ਨੂੰ ਐਂਗਜ਼ਾਇਟੀ ਰਹਿੰਦੀ ਹੈ, ਕਿਸੇ ਨੂੰ ਪੈਨਿਕ ਅਟੈਕ ਹੋ ਰਹੇ ਨੇ, ਕੋਈ ਸੁਈਸਾਈਡਲ ਦੇ ਵਿਚਾਰ ਲਈ ਬੈਠਾ ਹੈ। ਤੁਸੀਂ ਦੇਖ ਲਓ, ਸਕੂਲ 'ਚ ਜਾਂਦੇ ਹਾਂ, ਸਾਡਾ ਪੜ੍ਹਾਈ 'ਚ ਦਿਲ ਨਹੀਂ ਲੱਗਦਾ, ਘਰੇ ਬੈਠਦੇ ਹਾਂ, ਕੋਈ ਮੂਵੀ ਨੂੰ ਨਹੀਂ ਦਾ ਜੀ ਕਰਦਾ, ਅਸੀਂ ਉੱਪਰ ਹੀ ਚੜ੍ਹੇ ਰਹੀਏ, ਸਾਡੇ ਨਾਲ ਕੋਈ ਗੱਲ ਨਾ ਕਰੇ, ਜਦੋਂ ਸਾਡੇ ਕੋਈ ਮਹਿਮਾਨ ਵੀ ਆ ਜਾਂਦੇ ਨੇ ਅਸੀਂ ਉਹਨਾਂ ਦੇ ਸਾਹਮਣੇ ਨੱਕ ਨਹੀਂ ਮਿਲਾ ਸਕਦੇ। ਇਸੇ ਤਰ੍ਹਾਂ ਹੀ ਡਾਈਵੋਰਸ ਦੇ ਬੜੇ ਕੇਸਿਸ ਹੋ ਰਹੇ ਨੇ, ਕਿਉਂਕਿ ਮੀਆਂ ਬੀਬੀ ਭੱਜੇ ਰਹਿੰਦੇ ਨੇ ਪੈਸੇ ਕਮਾਉਣ ਦੇ ਲਈ, ਫਿਰ ਉਹਨਾਂ ਦੀ ਜਿਹੜੀ ਪੇਸ਼ੈਂਸ ਹੈ ਘੱਟ ਜਾਂਦੀ, ਆਰਗੂਮੈਂਟ ਹੁੰਦੀ, ਆਰਗੂਮੈਂਟ ਤੋਂ ਬਾਅਦ ਫਿਰ ਗੱਲ ਵੱਧਦੀ ਡਾਈਵੋਰਸ ਤੱਕ ਚਲੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਨੂੰ ਗੁੱਸਾ ਆਉਂਦਾ ਹੈ, ਅਸੀਂ ਬਹੁਤ ਸਾਰੇ ਕੇਸਾਂ ਵਿੱਚ ਕੋਰਟਾਂ 'ਚ ਉਲਝ ਜਾਂਦੇ ਹਾਂ, ਅਸਾਲਟ ਵਿਦ ਵੈਪਨ, ਅਸਾਲਟ ਵਿਦਆਊਟ ਵੈਪਨ, ਸਾਨੂੰ ਫਿਰ ਕੋਰਟ ਵਾਲੇ ਵੀ ਕਹਿੰਦੇ ਨੇ ਤੁਸੀਂ ਕੌਂਸਲਿੰਗ ਲਓ। ਸੋ ਕੌਂਸਲਿੰਗ ਦੀਆਂ ਸਰਵਿਸਿਜ਼ ਅਸੀਂ BNC ਮੈਡੀਕਲ ਸੈਂਟਰ ਦਿੰਦੇ ਹਾਂ ਡਾਕਟਰ ਫੈਨੀ, ਕਿਸੇ ਵੀ ਡਾਕਟਰ ਤੋਂ ਰਿਕਮੈਂਡ ਕਰਾਉਣ ਦੀ ਲੋੜ ਨਹੀਂ। ਹਾਂ, ਜੇ ਤੁਸੀਂ ਦਵਾਈਆਂ ਲੈਂਦੇ ਹੋ, ਤੁਹਾਨੂੰ ਪਤਾ ਵੀ ਜਦੋਂ ਸਾਈਕੈਟ੍ਰਿਸਟ ਕੋਲ ਜਾਂਦੇ ਤਾਂ ਦਵਾਈਆਂ ਦਿੰਦੇ ਨੇ, ਉਹਦੇ ਨਾਲ ਫਿਰ ਸਾਈਡ ਇਫੈਕਟ ਹੁੰਦੇ ਨੇ, ਪਰ ਕੌਂਸਲਿੰਗ ਇੱਕ ਪ੍ਰੀ ਜਿਹੜੀ ਹੈਗੀ ਸਟੇਜ ਹੈ ਜਿੱਥੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੁਹਾਨੂੰ ਉਹ ਬੂਸਟ ਕਰਦੇ ਨੇ, ਤੁਹਾਡੀ ਗੱਲ ਸੁਣਦੇ ਨੇ ਧਿਆਨ ਨਾਲ, ਕੌਨਫੀਡੈਂਸ਼ੀਅਲ ਹੁੰਦੀ ਹੈ 100%, ਉਹਨਾਂ ਦੀਆਂ ਕੰਧਾਂ ਹੀ ਬਹੁਤ ਮੋਟੀਆਂ, ਗੱਲ ਤਾਂ ਕਿਸੇ ਨੂੰ ਕੀ ਪਤਾ ਲੱਗਣਾ, ਕੌਨਫੀਡੈਂਸ਼ੀਅਲ ਹੁੰਦੀ ਹੈ ਬੱਚੇ ਦੀ ਮਾਂ ਨੂੰ ਜਾਂ ਪਿਓ ਨੂੰ ਨਹੀਂ ਪਤਾ ਹੁੰਦੀ, ਪਿਓ ਦੀ ਮਾਂ ਨੂੰ ਨਹੀਂ ਪਤਾ ਹੁੰਦਾ, ਬਿਲਕੁਲ ਇਹ ਨਹੀਂ ਹੈ ਵੀ ਤੁਹਾਡੀ ਗੱਲ ਸੁਣੀ ਪੇਰੈਂਟਸ ਨੂੰ ਦੱਸਦਾ ਤੁਸੀਂ ਇੰਝ ਨਾ ਕਰੋ ਉਹ ਨਾ ਕਰੋ, ਉਹਦੇ ਵਿੱਚ ਹੀ ਉਹਨੂੰ ਸਮਝਾਇਆ ਜਾਂਦਾ ਪੋਜ਼ਿਟਿਵ ਤਰੀਕੇ ਨਾਲ, ਉਹਨਾਂ ਕੋਲ ਵਿਸ਼ੇਸ਼ ਢੰਗ ਹੁੰਦੇ ਨੇ ਜਿਹਦੇ ਨਾਲ ਸਾਡੀਆਂ 2 ਜਾਂ 3 ਮੀਟਿੰਗਾਂ ਦੇ ਵਿੱਚ, 4 ਮੀਟਿੰਗਾਂ ਦੇ ਵਿੱਚ ਸਾਡੀ 80-90% ਤੱਕ, ਕਈ ਵਾਰੀ 100% ਤੱਕ ਵੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ BNC ਫਾਰਮੇਸੀ ਹੈ ਜਿਹਨੂੰ IDA ਫਾਰਮੇਸੀ ਕਹਿੰਦੇ ਹਾਂ, ਇਹ ਵੀ 365 ਦਿਨ ਖੁੱਲ੍ਹਦੀ ਹੈ, ਲੌਂਗ ਵੀਕਐਂਡ ਨੂੰ ਵੀ ਖੁੱਲ੍ਹੇਗੀ ਔਰ ਖੁੱਲ੍ਹਦੀ ਹੈ, ਕ੍ਰਿਸਮਿਸ ਹੋਵੇ, ਨਵਾਂ ਸਾਲ ਹੋਵੇ। ਇਹਦੀ ਖਾਸੀਅਤ ਕੀ ਹੈ ਕਿ ਤੁਸੀਂ ਕਿਸੇ ਵੀ ਡਾਕਟਰ ਕੋਲ ਜਾ ਕੇ ਜਦੋਂ ਪਰਚੀ ਲੈ ਕੇ ਆਉਂਦੇ, ਜਿਹਨੂੰ ਆਪਾਂ ਅੰਗਰੇਜ਼ੀ 'ਚ ਪ੍ਰਸਕ੍ਰਿਪਸ਼ਨ ਕਹਿੰਦੇ ਹਾਂ, ਤੁਸੀਂ ਘਰੇ ਬੈਠ ਕੇ ਇਹਨਾਂ ਨੂੰ ਫੋਨ ਕਰ ਦਿਓ, ਸਾਡੀ ਫਾਰਮੇਸੀ ਵਾਲਿਆਂ ਨੂੰ, ਇਹ ਤੁਹਾਨੂੰ ਬੰਦਾ ਭੇਜਣਗੇ, ਤੁਹਾਡੀ ਪ੍ਰਿਸਕ੍ਰਿਪਸ਼ਨ ਚੱਕ ਕੇ ਦਵਾਈ ਤੁਹਾਡੇ ਘਰੇ ਡਿਲੀਵਰ ਕਰਨਗੇ। ਇਸ ਤੋਂ ਇਲਾਵਾ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ, 5 ਸਾਡੇ ਕੋਲ ਆਈ ਡਾਕਟਰ ਨੇ ਦੁਨੀਆ ਸਾਰੇ, ਬਰੈਂਪਟਨ ਦੇ ਵਿੱਚ, ਮਿਸੀਸਾਗਾ, ਟੋਬੀਕੋ ਵਿੱਚ ਬਹੁਤ ਸਾਰੇ ਆਈ ਡਾਕਟਰ ਨੇ, ਤੁਸੀਂ ਕਿਤੇ ਵੀ ਜਾ ਕੇ ਅੱਖਾਂ ਚੈੱਕ ਕਰਾ ਲਓ। ਪਰ ਜੇ ਤੁਹਾਨੂੰ ਐਨਕਾਂ ਦੀ ਲੋੜ ਹੈ, ਮੈਂ ਇੱਕੋ ਹੀ ਬੇਨਤੀ ਕਰਦਾ ਕਿ ਇੱਕ ਵਾਰ ਆ ਕੇ ਦੇਖ ਲਓ, ਲਈਓ ਬਿਲਕੁਲ ਵੀ ਨਾ, ਜੋ ਅਸੀਂ ਰੇਡੀਓ 'ਤੇ ਕਹਿੰਦੇ ਹਾਂ, ਮੈਂ ਤਾਂ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦਾ ਹੁੰਦਾ ਕਿ ਜੋ ਕਹੀਏ ਉਹਦੇ ਤਕਰੀਬਨ ਉਹਦੇ ਉੱਤੇ ਪੂਰਾ ਉਤਰੀਏ। ਇਹ ਨਹੀਂ ਕਿ ਵੀ ਹਾਥੀ ਕੇ ਦਾਂਤ ਦਿਖਾਣੇ ਮੇ ਔਰ ਖਾਣੇ ਮੇ ਔਰ, ਇਹ ਨਹੀਂ ਹੋਣਾ ਚਾਹੀਦਾ ਵੀ ਇੱਥੇ ਤਾਂ ਵਧੀਆ ਗੱਲਾਂ ਕਰਦੇ ਹਾਂ, ਜਦੋਂ ਉੱਥੇ ਜਾਈਏ ਉੱਥੇ ਫੇਰਾ ਫੇਰੀਆਂ ਕਰੀਏ। ਮੈਂ ਕਹਿੰਦਾ ਹੁੰਦਾ ਵੀ ਇਸ ਤਰ੍ਹਾਂ ਦੀ ਨਾ ਕੀਤੀ, ਜੋ ਕਹਿੰਦੇ ਹਾਂ ਉਹਦੇ 'ਤੇ ਕੋਸ਼ਿਸ਼ ਕਰੀ ਦੀ ਹੈ ਕਿ ਦਿਲੋਂ ਪੂਰਾ ਉਤਰੀਏ। ਸਾਡੇ ਕੋਲ ਆ ਕੇ ਦੇਖੋ, ਪ੍ਰਾਈਜ਼ ਤੁਹਾਨੂੰ ਘੱਟ ਮਿਲੂਗੀ ਜੋ ਤੁਸੀਂ ਕੰਪੇਅਰ ਕਰੋਗੇ ਸੇਮ ਚੀਜ਼ ਨੂੰ। ਫਿਰ ਤੁਹਾਨੂੰ ਜੋ ਸਾਡੀ ਕੁੜੀ ਸਿੰਥੀਆ ਨੀਲ ਕਹਿੰਦੀ ਆ, ਉਹ ਕੌਮਾ ਫੁੱਲ ਸਟਾਪ ਉਹੀ ਮਿਲੂਗਾ। ਇਹ ਨਹੀਂ ਹੈ ਵੀ ਇੱਧਰ ਉੱਧਰ ਕਰਕੇ $5-10 ਵੱਧ ਬਦਲ, ਤੁਹਾਨੂੰ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸ਼ੀਸ਼ੇ ਕਿਸ ਤਰ੍ਹਾਂ ਦੇ ਹੁੰਦੇ ਨੇ। ਫਿਰ ਇੱਜ਼ਤ ਮਾਣ ਵੀ ਹੋਏਗੀ, ਤੁਸੀਂ ਐਨਕਾਂ ਲਓ ਨਾ ਲਓ, ਡਜ਼ਨਟ ਮੈਟਰ, ਪਰ ਇੱਜ਼ਤ ਤਾਂ ਕਰਨੀ ਚਾਹੀਦਾ, ਕਿਉਂਕਿ ਬਾਅਦ ਬਾਨਸੀਬ ਜਿਹੜਾ ਬੰਦਿਆਂ ਦੀ ਇੱਜ਼ਤ ਕਰਦਾ ਮਾਲਕ, ਉਹ ਵੈਸੀ ਬਰਕਤ ਪਾ ਦਿੰਦਾ। ਇਕੱਲੇ ਇਹ ਨਹੀਂ ਵੀ ਪੈਸੇ ਜਿੰਨੇ ਮਰਜ਼ੀ ਢੇਰ ਦੇ ਢੇਰ ਇਕੱਠੇ ਕਰੀ ਚਲੋ, ਫਿਰ ਜਾਣਾ ਤਾਂ ਖਾਲੀ ਹੱਥ ਪੈਣਾ। ਅਤੇ ਜਿਹੜੀਆਂ ਹੇਰਾ ਫੇਰੀਆਂ ਕਰਕੇ ਪੈਸੇ ਕਮਾਏ ਹੁੰਦੇ ਨੇ, ਕਦੇ ਔਲਾਦ ਪੁੱਠੀ ਨਿਕਲ ਜਾਂਦੇ, ਕਦੇ ਐਕਸੀਡੈਂਟ, ਕਦੇ ਹਸਪਤਾਲਾਂ 'ਚ ਪੈਂਦੇ ਆ, ਇਹ ਰਿਜ਼ਲਟ ਹੁੰਦੇ ਨੇ। ਸੋ ਇਸ ਕਰਕੇ ਜਿਹੋ ਜਿਹਾ ਬੀਜ ਦੀਆਂ ਬੀਜਣ ਲੱਗੇ ਸੋਚੀਏ, ਜੇ ਬੀਜ ਹੀ ਆਪਾਂ ਬੀਜਣ ਲੱਗੇ ਬੀਜੀਆਂ ਮਿਰਚਾਂ ਨੇ, ਤਾਂ ਫਿਰ ਅੰਬ ਕਿੱਥੋਂ ਖਾ ਲਾਂਗੇ? ਜਦੋਂ ਕੀਤੀ ਤਾਂ ਛੋਟੀ ਛੋਟੀਆਂ ਬੇਈਮਾਨੀਆਂ ਨੇ ਇਕੱਠੀਆਂ, ਜਦੋਂ ਇਕੱਠਾ ਢੇਰ ਇਕੱਠਾ ਹੋ ਜਾਂਦਾ, ਵੱਡੇ ਵੱਡੇ ਘਰ ਬਣ ਜਾਂਦੇ ਨੇ, ਬੈਂਕ ਬੈਲੈਂਸ ਭਰ ਜਾਂਦੇ ਨੇ, ਜਾਂ ਤਾਂ ਕਿਤੇ ਰੈਵਨਿਊ ਕੈਨੇਡਾ ਦੇ ਛਾਪੇ ਪੈ ਜਾਂਦੇ ਨੇ, ਜਾਂ ਕਦੇ ਐਕਸੀਡੈਂਟ ਹੋ ਜਾਂਦਾ, ਫਿਰ ਆਪਾਂ ਇੱਧਰ ਉੱਧਰ ਭੱਜਦੇ, ਫਿਰ ਵਕੀਲਾਂ ਨੂੰ ਫੀਸਾਂ ਦਿੰਦੇ ਹਾਂ, ਕੋਰਟਾਂ 'ਚ ਤੁਰੇ ਫਿਰਦੇ ਹਾਂ। ਸੋ ਇਸ ਕਰਕੇ ਸੋਚ ਕੇ ਹੱਕ ਲਾਲ ਦੀ, ਐਵੇਂ ਤਾਂ ਨਹੀਂ ਜਿਹੜੇ ਰਿਸ਼ੀ ਮੁਨੀ ਪੀਰ ਪੈਗੰਬਰ ਆ ਕੇ ਕਹਿ ਗਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇਬ, ਜਿਹੜਾ ਹੱਕ ਦੀ ਖਾਓ, ਕਾਲ ਖਾਏ ਕੁਛ ਹੱਥੋਂ ਦੇ, ਹੱਕ ਦੀ ਕਰੋ ਥੋੜ੍ਹੀ ਖਾਲੋ ਭਈਏ, ਜਿਹੜੇ ਸਾਡੇ ਇੰਡੀਆ ਦੀ ਬੈਸਟ ਐਗਜ਼ਾਮਪਲ ਨੇ। ਹੱਕ ਲਾਲ ਦੀ ਕਮਾਈ ਕਰਦੇ ਨੇ, ਰਾਤ ਨੂੰ ਨੱਚਦੇ ਨੇ, ਡਾਂਸ ਕਰਦੇ ਨੇ, ਇੱਕੋ ਮੰਜੇ ਦੇ ਸੌ ਜਾਂਦੇ ਨੇ, ਉਹਨਾਂ ਨੂੰ ਰੈਵਨਿਊ ਕੈਨੇਡਾ ਦਾ ਜਾਂ ਪੁਲਿਸ ਵਾਲਿਆਂ ਦਾ ਕਾਹਦਾ ਫਿਕਰ ਹੋਊ ਜਦੋਂ ਹੇਰਾ ਫੇਰੀ ਕੀਤੀ ਹੀ ਨਹੀਂ ਆਪਾਂ। ਸੋ ਇਸ ਕਰਕੇ BNC ਮੈਡੀਕਲ ਸੈਂਟਰ ਦੇ ਵਿੱਚ ਜਿਹੜੀ ਸਾਡੀ ਐਨਕਾਂ ਦੀ ਦੁਕਾਨ ਹੈ, ਇਹ ਖਾਸੀਅਤ ਹੈ। ਸੋ ਇਹ ਸਾਰੀਆਂ ਜਿੰਨੀਆਂ ਸਰਵਿਸ ਨੇ BNC ਮੈਡੀਕਲ ਸੈਂਟਰ ਦਿੱਤੀਆਂ ਨੇ, ਜਿਹਦਾ ਫੋਨ ਨੰਬਰ ਹੈ 9057935888 ਜਾਂ 9057935866। ਸੋ ਡਾਕਟਰ ਅੰਕੁਸ਼, ਮੈਂ ਆਪਣੀ ਇੰਟਰੋਡਕਸ਼ਨ ਦੇ ਦਿੱਤੀ, ਡਾਕਟਰ ਅੰਕੁਸ਼ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਕਰਤਾ ਧਰਤਾ ਨੇ ਅਰਜੈਂਟ ਕੇਅਰ 'ਚ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਮੈਂ ਸਵਾਗਤ ਕਰਦਾ, ਵੈਲਕਮ ਡਾਕਟਰ ਸਾਹਿਬ।
ਥੈਂਕ ਯੂ ਵੈਰੀ ਮੱਚ।
ਸੋ ਅਸੀਂ ਬਿਫੋਰ ਅਸੀਂ ਸਟਮਿਕ ਫਲੂ 'ਤੇ ਗੱਲ ਕਰੀਏ, ਮੇਰੇ ਖਿਆਲ ਹੋ ਸਕਦਾ ਕਸਟਮਰ ਸਾਡੀ ਲਾਈਨ 'ਤੇ, ਹੋ ਸਕਦਾ ਸਟਮਿਕ ਫਲੂ 'ਤੇ ਹੀ ਗੱਲ ਕਰਨੀ ਹੋਵੇ। ਪਹਿਲੀ ਲਾਈਨ 'ਤੇ ਅਸੀਂ ਜਾ ਰਹੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪੁੱਛੋ।
ਮੇਰਾ ਕੁਐਸਚਨ ਹੈ ਸਟਮਕ ਪੇਨ ਤੇ, ਲਾਈਕ ਮੈਨੂੰ ਬਹੁਤ ਫ੍ਰੀਕੁਐਂਟ ਸਟਮਕ ਪੇਨ ਰਹਿੰਦੀ ਹੈ, ਲਾਈਕ ਮੰਥ 1-2 ਵਾਰੀ ਤਾਂ ਹੁੰਦੀ ਰਹਿੰਦੀ ਹੈ। ਸੋ ਜਨਰਲੀ ਮੈਂ ਕੀ ਕਰਦੀ ਹਾਂ, ਗ੍ਰੈਵਲ ਲੈ ਲਈ ਹੋ ਗਿਆ, ਠੀਕ, ਦੈਟਸ ਇਟ। ਸੋ ਮਾਈ ਕੁਐਸਚਨ ਇਜ਼, ਡਾਕਟਰ ਗੌਰ, ਸ਼ੁਡ ਆਈ ਡੂ ਸਮਥਿੰਗ ਐਲਸ, ਲਾਈਕ ਕੋਈ ਬਲੱਡ ਟੈਸਟ, ਲਾਈਕ ਕੋਈ ਸਮਥਿੰਗ, ਕੋਈ ਅੱਛੀ ਮੈਡੀਸਨ, ਹੋਰ ਕੁਝ ਮੈਨੂੰ ਟਰਾਈ ਕਰਨੀ ਚਾਹੀਦੀ ਹੈ, ਚੈੱਕ ਕਰਾਉਣਾ ਚਾਹੀਦਾ ਇਹਦੇ ਲਈ?
ਇਹ ਕਿੰਨੇ ਟਾਈਮ ਤੋਂ ਪ੍ਰੋਬਲਮ ਤੁਹਾਨੂੰ, ਲਾਈਕ ਸ਼ੁਰੂ ਕਿਦੋਂ ਹੋਈ ਹੈ?
ਲਾਈਕ yesterday I was having stomach pain, month ch 1-2 baar mainu ho hi janda hai same issue ki stomach pain hai, nausea hai.
Par time kinna ho gaya, like pehli wari kadon shuru hoyi si?
Pehli wari like
6 to 8 months. They every month hundi hai, once a month
ho jandi, once a month kai baar do wari bhi ho jandi mahine de vich, like rehndi hai
te hundi pain te nausea hai na?
Yes,
te loose motion bhi.
ਜਦੋਂ ਬਹੁਤ ਸੀਵੀਅਰ ਹੋ ਜਾਏ ਤਾਂ ਡਾਇਰੀਆ ਵੀ।
ਓਕੇ ਓਕੇ, ਸੋ ਤੁਹਾਡਾ ਕੁਐਸਚਨ ਹੈ ਹੁਣ ਮੈਂ ਕੀ ਕਰਾਂ, ਰਾਈਟ? Now the thing is, it's a little bit different. Apna topic aaj hai ga gastroenteritis. Ode bare vi main gal karunga, but tusi vadhiya question puchhe cuz todi thodi different gal. Je te tusi keh munukal hoya te agge maybe saal pehla hoya si kade kade ho janda matlab not every month. Fir main kehna si bhi is probably infection, hai na? Te o apne aap usually ek do din, tin char panch din theek ho jandi hai. Si kehne abhi loose motion waste tusi koi dairy product na lo. Je te nu ਜੀ ਵਾਮਿਟਿੰਗ ਹੈਗੀ ਆ ਜ਼ਰੂਰ ਤੁਸੀਂ ਗ੍ਰੈਵਲ ਲੈ ਸਕਦੇ ਆ ਕਿ ਉਹਨੀ ਗ੍ਰੈਵਲ ਦੇ ਨਾਲ ਵੀ ਨਹੀਂ ਫਰਕ ਪੈਂਦਾ ਫਿਰ ਅਸੀਂ ਹੋਰ ਪ੍ਰਸਕ੍ਰਿਪਸ਼ਨ ਦਿੰਦੇ ਹਾਂ ਵਾਮਿਟਿੰਗ ਵਾਸਤੇ ਐਂਡ ਦੈਨ ਅਸੀਂ ਕਹਿੰਦੇ ਵੀ ਹਲਕਾ ਸਾਦਾ ਜਿਹਾ ਖਾਣਾ ਖਾਓ ਜ਼ਿਆਦਾ ਲਿਕੁਇਡਸ ਪੀਓ ਸਪੈਸ਼ਲੀ ਸਾਲਟ ਐਂਡ ਸ਼ੂਗਰ ਵਾਲੀ ਲਿਕੁਇਡਸ ਬਿਕਾਜ਼ ਜਦੋਂ ਲੂਜ਼ ਮੋਸ਼ਨ ਹੁੰਦੇ ਆ ਉਦੋਂ ਡੀਹਾਈਡਰੇਸ਼ਨ ਹੋ ਸਕਦੀ ਹੈ ਉਹ ਇਨਫੈਕਸ਼ਨ ਲਈ ਆ ਤੁਹਾਡੀ ਗੱਲ ਡਿਫਰੈਂਟ ਆ ਬਿਕਾਜ਼ ਤੁਸੀਂ ਕਿਹਾ ਆਲਮੋਸਟ ਤਕਰੀਬਨ ਐਵਰੀ ਮੰਥ ਹੋ ਜਾਂਦਾ ਐਂਡ ਇਟ ਵੁੱਡ ਬੀ ਰੇਅਰ ਵੀ ਤੁਹਾਨੂੰ ਇਨਫੈਕਸ਼ਨ ਐਵਰੀ ਮੰਥ ਕਿਉਂ ਹੋ ਰਿਹਾ ਡਜ਼ਨਟ ਮੇਕ ਸੈਂਸ ਹੈ ਨਾ ਲਾਈਕ ਕਹਿ ਲਓ ਸਾਲ 'ਚ ਦੋ ਤਿੰਨ ਵਾਰੀ ਤਾਂ ਹੋ ਸਕਦਾ ਬਟ ਨਾਟ ਐਵਰੀ ਮੰਥ ਹੁਣ ਜੇ ਐਵਰੀ ਮੰਥ ਹੁੰਦਾ ਤਾਂ ਗ੍ਰੈਵਲ ਦੇ ਨਾਲ ਇੱਕ ਦੋ ਦਿਨ 'ਚ ਠੀਕ ਹੋ ਜਾਂਦਾ ਅਗੇਨ ਦੇਖਣ ਤੋਂ ਬਿਨਾਂ ਮੈਂ ਤੁਹਾਨੂੰ ਕਹਿ ਸਕਦਾ ਵੀ ਪ੍ਰੋਬਲੀ ਤੁਹਾਡਾ ਜਿਹੜਾ ਜੀ ਆਈ ਸਿਸਟਮ ਆ ਸਟਮਿਕ ਸਿਸਟਮ ਉਹ ਥੋੜ੍ਹਾ ਜਿਹਾ ਵੀਕ ਆ ਐਂਡ ਲਾਈਕਲੀ ਤੁਹਾਨੂੰ ਕੋਈ ਕਈ ਖਾਣਿਆਂ ਤੋਂ ਪ੍ਰੋਬਬਲੀ ਇਹ ਹੋ ਰਿਹਾ ਖਾਣਿਆਂ ਤੋਂ ਜਸਟ ਸਟ੍ਰੈਸ ਤੋਂ ਮੇ ਬੀ ਈਵਨ ਮੈਡੀਸਨ ਤੋਂ ਮੈਡੀਸਨ ਮੈਂ ਤੁਹਾਨੂੰ ਪੁੱਛਣ ਨਹੀਂ ਕਿਹੜੀ ਲੈ ਰਿਹਾ ਇਫ ਯੂਰ ਟੇਕਿੰਗ ਮੈਡੀਸਨ ਕਈ ਵਾਰੀ ਉਹਦੇ ਤੋਂ ਹੋ ਸਕਦਾ ਤਾਂ ਬੈਸਟ ਥਿੰਗ ਇਜ਼ ਯੈਸ ਇੱਕ ਤਾਂ ਤੁਸੀਂ ਜਿਹੜੇ ਬੇਸਿਕ ਬਲੱਡ ਟੈਸਟ ਉਹ ਕਰ ਸਕਦੇ ਹੋ ਜਸਟ ਟੂ ਮੇਕ ਸ਼ੋਰ ਲਾਈਕ ਇਮਿਊਨ ਸਿਸਟਮ ਠੀਕ ਆ ਇੱਕ ਸੀਲੀਐਕ ਟੈਸਟ ਵੀ ਹੁੰਦਾ ਉਹ ਵੀ ਬਲੱਡ ਟੈਸਟ ਪਤਾ ਲੱਗ ਜਾਂਦਾ ਮੇਕ ਸ਼ੋਰ ਆਪਾਂ ਕਰ ਸਕਦੇ ਵੀ ਤੁਹਾਨੂੰ ਕੋਈ ਵੀਟ ਕਣਕ ਤੋਂ ਤਾਂ ਨਹੀਂ ਐਲਰਜੀ ਹੈਗੀ ਵੈਸੇ ਉਹਦੇ ਨਾਲ ਮੰਥ 'ਚ ਇੱਕ ਵਾਰੀ ਹੁਣ ਅਸੀਂ ਉਹ ਹੁਣ ਅਸੀਂ ਜਦੋਂ ਵੀ ਤੁਸੀਂ ਕਣਕ ਖਾਂਦੇ ਹਾਂ ਐਂਡ ਅਸੀਂ ਹੋਰ ਵੀ ਕਹਿੰਦੇ ਹਾਂ ਵੀ ਮੇਕ ਸ਼ੋਰ ਤੁਸੀਂ ਇਹ ਨੋਟ ਕਰੋ ਕਿਹੜੇ ਖਾਣਿਆਂ ਦੇ ਨਾਲ ਹੁੰਦਾ ਜੇ ਤੁਹਾਨੂੰ ਐਵਰੀ ਮੰਥ ਹੁੰਦਾ ਤੁਸੀਂ ਦੇਖੋ ਵੀ ਬਾਹਰ ਵਾਲੇ ਖਾਣੇ ਨਾਲ ਹੁੰਦਾ ਐਂਡ ਦੈਨ ਆਫਕੋਰਸ ਤੁਸੀਂ ਉਹ ਚੀਜ਼ਾਂ ਨੂੰ ਅਵੋਇਡ ਕਰੋ ਆਲਸੋ ਤੁਹਾਨੂੰ ਇੱਕ ਪ੍ਰੋਬਾਇਓਟਿਕ ਵੀ ਖਾਣੀ ਚਾਹੀਦੀ ਉਹਦੇ ਬਾਰੇ ਮੈਂ ਬਾਅਦ 'ਚ ਹੋਰ ਗੱਲ ਕਰੂੰਗਾ ਉਹ ਪੇਟ ਲਈ ਚੰਗੀ ਹੁੰਦੀ ਉਹ ਤੁਸੀਂ ਰੈਗੂਲਰ ਐਵਰੀ ਡੇ ਖਾ ਸਕਦੇ ਆ ਐਂਡ ਦੈਨ There's not too many tests. Ek celiac test hai ga, ek basic blood test hai ga, and ultrasound vagara probably tonu nahi lord, but if it continues, then to see doctor ko jao, maybe tonu specialist ko bhi jana chahida.
ਹਾਂਜੀ ਸੋ ਪਿਆਰੇ ਸਰੋਤਿਓ ਮੈਨੂੰ ਪਤਾ ਤੁਸੀਂ ਲਾਈਨਾਂ ਹੋਲਡ ਕੀਤੀਆਂ ਵੀ ਆ ਪਲੀਜ਼ ਹੱਥ ਜੋੜ ਕੇ ਬੇਨਤੀ ਆ ਲਾਈਨਾਂ ਡਰੋਪ ਨਾ ਕਰਿਓ ਕਿਉਂਕਿ ਕੁਐਸਚਨ ਕਈ ਵਾਰੀ ਡਾਕਟਰ ਸਾਹਿਬ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਇੱਕ ਸਕਿੰਟ 'ਚ ਦਿਓ ਉਹ ਤਾਂ ਕਲੀਨਿਕ ਦੇ ਵਿੱਚ ਛੇਤੀ ਕਰਦੇ ਨੇ ਪਰ ਇੱਥੇ ਤਾਂ ਆਪਣਾ ਪਰਪਜ਼ ਹੀ ਆ ਵੀ ਤੁਹਾਨੂੰ ਫਾਇਦਾ ਹੋਵੇ ਜਿਹੜੇ ਬੰਦੇ ਸੁਣਦੇ ਨੇ ਉਹਨਾਂ ਨੂੰ ਫਾਇਦਾ ਹੋਵੇ ਸੋ ਲਾਈਨਾਂ ਨੂੰ ਤੁਸੀਂ ਲਾਈਨਾਂ ਸਾਰੀਆਂ ਬਿਜ਼ੀ ਨੇ ਪਰ ਤੁਸੀਂ ਹੋਲਡ 'ਤੇ ਰੱਖਿਓ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ ਹੈਲੋ ਹੈਲੋ ਹੈਲੋ
ਹੈਲੋ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਸਰ
ਮੇਰੇ ਦੋ ਕੁਐਸਚਨ ਆ ਜੀ ਪਹਿਲਾ ਤਾਂ ਇਹ ਆ ਕਿ ਜਦੋਂ ਮੈਂ ਜਦੋਂ ਬਾਹਰੋਂ ਕਈ ਵਾਰੀ ਮਿਰਚਾਂ ਵਾਲਾ ਜਾਂ ਹੈਵੀ ਫੂਡ ਖਾ ਲਾ ਨਾ ਤੇ ਕਈ ਵਾਰੀ ਐਸੀਡਿਟੀ ਹੋ ਜਾਂਦੀ ਆ ਤੇ ਮੈਂ ਇਹ ਪੁੱਛਣਾ ਸੀਗਾ ਵੀ ਇਹ ਗਾਂ ਜਾ ਕੇ ਕੋਈ ਬਿਮਾਰੀ 'ਚ ਬਦਲ ਸਕਦੀ ਹੈ ਕਿ ਨੋਰਮਲ ਗੱਲ ਆ ਵੀ ਗੰਦਾ ਫੂਡ ਖਾਣ ਕਰਕੇ ਹੋ ਜਾਂਦੀ ਆ ਤੇ ਇਹਨੂੰ ਹਟਾਇਆ ਕਿਵੇਂ ਜਾ ਸਕਦਾ ਵੀ ਇਹਦੀ ਕੀ ਪ੍ਰੀਕੋਸ਼ਨ ਆ ਤੇ ਇੱਕ ਦੂਸਰਾ ਮੈਂ ਉਹਦੇ ਬਨਾਨਾ ਬਾਰੇ ਪੁੱਛਣਾ ਸੀਗਾ ਜੇ ਵੀ ਕਈ ਵਾਰੀ ਕੇਲਾ ਖਾਈਏ ਤੇ ਉਹਦੇ ਨਾਲ ਵੀ ਐਸੀਡਿਟੀ ਹੋ ਜਾਂਦੀ ਆ ਉਹ ਖਾਣਾ ਛੱਡ ਦੇਣਾ ਚਾਹੀਦਾ ਫਿਰ ਕਿ ਉਹਦਾ ਕੀ ਕਰੀਏ
ਓਕੇ ਯਾ ਵਧੀਆ ਕੁਐਸਚਨ ਪੁੱਛਿਆ ਤੁਸੀਂ ਐਸੀਡਿਟੀ ਤੇ ਪੁੱਛਿਆ ਸਾਰੇ ਤਕਰੀਬਨ ਲਿੰਕਡ ਹਾਂ ਪੱਕਿਆ ਨਹੀਂ ਵੀ ਐਸੀਡਿਟੀ ਬਾਰੇ ਗੱਲ ਕਰਨੀ ਹੈ ਪਰ ਅਗੇਨ ਤੁਸੀਂ ਕੋਈ ਵੀ ਕੁਐਸਚਨ ਪੁੱਛ ਸਕਦੇ ਆ ਬਿਕਾਜ਼ ਦੂਜਿਆਂ ਨੂੰ ਵੀ ਫਾਇਦਾ ਹੋਪਫੁਲੀ ਤੁਹਾਨੂੰ ਵੀ ਕੋਈ ਮੇ ਬੀ ਆਂਸਰ ਮਿਲ ਜਾਵੇ ਪਹਿਲੀ ਗੱਲ ਤਾਂ ਜਿਹੜੀ ਐਸੀਡਿਟੀ ਆ ਵੀ ਲੋਕ ਪੰਜਾਬੀ 'ਚ ਤੇਜ਼ਾਬ ਕਹਿੰਦੇ ਆ ਅਸੀਂ ਐਸੀਡਿਟੀ ਕਹਿੰਦੇ ਹਾਂ ਕਈ ਲੋਕ ਐਸਿਡ ਰੀਫਲਕਸ ਕਹਿੰਦੇ ਆ ਕਈ ਲੋਕ ਉੱਦਾਂ ਰੈਗੂਲਰ ਲੈਂਗੁਏਜ ਗੈਸ ਵੀ ਇਹਨੂੰ ਕਹਿੰਦੇ ਆ ਪਰ ਗੈਸ ਥੋੜ੍ਹੀ ਜਿਹੀ ਡਿਫਰੈਂਟ ਆ ਜਿਹੜੀ ਐਸੀਡਿਟੀ ਆ ਪਹਿਲੀ ਗੱਲ ਤਾਂ ਉਹਦਾ ਮਤਲਬ ਆ ਪਹਿਲੀ ਆਪਣੇ ਪੇਟ ਦੇ ਵਿੱਚ ਐਸਿਡ ਹੁੰਦਾ ਜਦੋਂ ਆਪਾਂ ਕੁਛ ਖਾਂਦੇ ਹਾਂ ਪੇਟ ਦੇ ਵਿੱਚ ਐਸਿਡ ਪ੍ਰੋਡਿਊਸ ਹੁੰਦਾ ਉਹਨੇ ਫੂਡ ਨੂੰ ਡਾਈਜੈਸਟ ਕਰਨਾ ਪ੍ਰੋਬਲਮ ਉਦੋਂ ਆਉਂਦੀ ਆ ਈਦਰ ਜੇ ਤੁਹਾਡਾ ਜ਼ਿਆਦਾ ਐਸਿਡ ਬਣਦਾ ਕਈ ਵਾਰੀ ਉਹਦੇ ਨਾਲ ਪੇਟ ਦੇ ਵਿੱਚ ਇਨਫਲਮੇਸ਼ਨ ਹੋ ਜਾਂਦੀ ਆ ਉਹਦੇ ਨਾਲ ਪੇਟ ਕਈ ਵਾਰੀ ਦੁਖਦਾ ਉਹ ਐਸਿਡ ਕਈ ਵਾਰੀ ਉੱਤੇ ਨੂੰ ਵੀ ਜਾਂਦੀ ਆ ਜਾਣੀ ਨਹੀਂ ਚਾਹੀਦੀ ਉਹਦੇ ਨਾਲ ਕਈ ਵਾਰੀ ਛਾਤੀ ਦੇ ਵਿੱਚ ਹਾਰਟ ਬਰਨ ਹੁੰਦਾ ਲੋਕ ਕਹਿੰਦੇ ਹਾਰਟ ਬਰਨ ਕਿਉਂ ਕਹਿੰਦੇ ਹਾਰਟ ਦੇ ਨਾਲ ਤਾਂ ਰਿਲੇਟਡ ਹੈ ਨਹੀਂ ਇਸ ਥਰੂ ਉੱਦਾਂ ਹੀ ਨਾਮ ਰੱਖਿਆ ਹੋਇਆ ਉਹਨੂੰ ਐਸਿਡ ਰੀਫਲਕਸ ਵੀ ਕਹਿੰਦੇ ਆ ਕਈ ਲੋਕ ਕਹਿੰਦੇ ਖੱਟਾ ਡਕਾਰ ਆਉਂਦਾ ਜਾਂ ਮੂੰਹ 'ਚ ਖੱਟਾ ਟੇਸਟ ਆਉਂਦਾ ਜਦੋਂ ਮੈਂ ਪਹਿਨਣਾ ਕਈ ਲੋਕ ਕਹਿੰਦੇ ਅਲਸਰ ਬਣ ਗਿਆ ਉਹਦੇ ਨਾਲ ਬਹੁਤ ਪੇਨ ਹੁੰਦੀ ਹੈ ਦ ਥਿੰਗ ਇਜ਼ ਇਟ ਡਜ਼ਨਟ ਯੂਜਲੀ ਲੀਡ ਟੂ ਐਨੀਥਿੰਗ ਡੇਂਜਰਸ ਇੱਕ ਤਾਂ ਤੁਸੀਂ ਇਹ ਪੁੱਛਿਆ ਸੀ ਵੀ ਇਹ ਕੁਛ ਹੋਰ ਬਣ ਸਕਦਾ ਪਰ ਜੇ ਤੁਹਾਨੂੰ ਐਸਿਡਿਟੀ ਲੌਂਗ ਟਾਈਮ ਵਾਸਤੇ ਰਹਿੰਦੀ ਹੈ ਯੈਸ ਇਟ ਕੈਨ ਕੋਜ਼ ਸਮ ਪ੍ਰੋਬਲਮ ਜਿਹੜੇ ਤੁਹਾਡੇ ਖਾਣੇ ਵਾਲੀ ਪਾਈਪ ਆ ਉਹਦੇ ਵਿੱਚ ਇਨਫਲਮੇਸ਼ਨ ਅਤੇ ਅਲਸਰ ਹੋ ਸਕਦਾ ਸੋ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਿਹੜੇ ਐਸਿਡਿਟੀ ਦੀ ਮੇ ਬੀ ਗੋਲੀ ਲੌਂਗ ਟਾਈਮ ਲੈਂਦੇ ਆ ਅਸੀਂ ਜ਼ਰੂਰ ਉਹਨਾਂ ਨੂੰ ਪੁੱਛਦੇ ਹਾਂ ਫਿਊ ਕੁਐਸਚਨਸ ਭਾਰ ਤਾਂ ਨਹੀਂ ਤੁਹਾਡਾ ਘੱਟ ਰਿਹਾ ਅਨਇੰਟੈਂਸ਼ਨਲ ਵੇਟ ਲਾਸ ਜਦੋਂ ਤੁਸੀਂ ਕੁਛ ਖਾਂਦੇ ਪੀਂਦੇ ਆ ਔਖਾ ਤਾਂ ਨਹੀਂ ਲੱਗਦਾ ਨੰਘਾ ਨੂੰ ਵੀ ਨੰਘਦਾ ਨਹੀਂ ਅਤੇ ਜੇ ਇਹ ਸਿਮਟਮ ਆ ਤਾਂ ਤੁਹਾਨੂੰ ਐਸਿਡਿਟੀ ਵੀ ਲੌਂਗ ਟਾਈਮ ਹੈਗੀ ਆ ਲੌਂਗ ਟਾਈਮ ਦਾ ਮਤਲਬ 5 ਈਅਰਸ ਫਿਰ ਅਸੀਂ ਐਂਡੋਸਕੋਪੀ ਕਰਦੇ ਹਾਂ, ਅਸੀਂ ਦੇਖਦੇ ਹਾਂ ਕੈਮਰਾ ਪਾ ਕੇ ਵੀ ਕੋਈ ਚੇਂਜਸ ਤਾਂ ਨਹੀਂ ਆਈਆਂ ਜਿਹੜੀ ਅਸੀਂ ਨਹੀਂ ਚਾਹੁੰਦੇ. ਸੋ ਜਿਨ੍ਹਾਂ ਨੂੰ ਵੀ ਕੋਈ ਵੀ ਰੈੱਡ ਫਲੈਗ ਸਿਮਟਮ ਆ, ਔਖਾ ਹੋ ਕੇ ਲੰਘਦਾ ਖਾਣਾ ਜਾਂ ਪਾਣੀ ਜਾਂ ਭਾਰ ਘੱਟ ਰਿਹਾ ਤੇਜ਼ੀ ਤੇਜ਼ੀ ਦੇ ਨਾਲ ਪਤਾ ਨਹੀਂ ਕਿਉਂ, ਜਾਂ ਤੁਹਾਨੂੰ 5 ਸਾਲ ਹੋ ਗਏ ਐਸਿਡ ਦੇ ਨਾਲ, ਤੁਹਾਨੂੰ ਐਂਡੋਸਕੋਪੀ ਕਰਾਉਣੀ ਚਾਹੀਦੀ ਹੈ. ਯੂ ਕੈਨ ਮੀਟ ਯੋਰ ਡਾਕਟਰ. ਤੁਸੀਂ ਪ੍ਰਿਕੋਸ਼ਨਸ ਵੀ ਪੁੱਛਿਆ ਵੀ ਪ੍ਰੀਵੈਂਟ ਕਿੱਦਾਂ ਕਰੀਏ ਐਸਿਡ ਨੂੰ. ਡੈਫੀਨੇਟਲੀ ਡੈਫੀਨੇਟਲੀ ਵੇਟ ਲੋਸ, ਜੇ ਤੁਹਾਡਾ ਭਾਰ ਜ਼ਿਆਦਾ ਤੁਸੀਂ ਵੇਟ ਘਟਾਓਗੇ ਐਸਿਡ ਵੀ ਘੱਟ ਬਣੂਗਾ. ਔਲਸੋ ਅਸੀਂ ਹੋਰ ਪਰਹੇਜ਼ ਵਾਲੀਆਂ ਚੀਜ਼ਾਂ ਲਾਈਕ ਤਲੀਆਂ ਚੀਜ਼ਾਂ ਘੱਟ ਖਾਓ, ਮਿਰਚੀਆਂ, ਖੱਟੀਆਂ, ਚਾਹ, ਪਤੀਨਾ, ਮਿੰਟ, ਚਾਕਲੇਟ, ਐਲਕੋਹੋਲ ਐਂਡ ਟਬੈਕੋ. ਇਹ ਚੀਜ਼ਾਂ ਦੇ ਨਾਲ ਐਸਿਡ ਬਣਦਾ. ਖੱਟੀਆਂ ਦੇ ਵਿੱਚ ਕਾਫੀ ਚੀਜ਼ਾਂ ਆਉਂਦੀਆਂ ਲਾਈਕ ਟਮਾਟਰ ਵੀ ਆਉਂਦੇ ਆ, ਹੋਰ ਚੀਜ਼ਾਂ ਵੀ ਆਉਂਦੀਆਂ. ਐਂਡ ਦੈਨ ਖਾਣ ਤੋਂ ਬਾਅਦ ਤੁਸੀਂ ਬੈਠਿਆ ਨਾ ਕਰੋ, ਤੁਰ ਫਿਰਿਆ ਕਰੋ ਵੀ ਡਾਈਜੈਸਟਨ ਹੋ ਜਾਵੇ. ਪਿਆ ਨਾ ਕਰੋ ਰਾਈਟ ਅਵੇ. ਜਦੋਂ ਤੁਸੀਂ ਖਾਂਦੇ ਆ ਜ਼ਿਆਦਾ ਇੱਕਦਮ ਨਾ ਖਾਇਆ ਕਰੋ. ਜੇ ਮੈਂ ਹੁਣ ਜ਼ਿਆਦਾ ਖਾ ਲਵਾਂ ਮੇਰੇ ਪੇਟ ਨੇ ਐਸਿਡ ਅਫਕੋਰਸ ਨੈਚੁਰਲੀ ਜ਼ਿਆਦਾ ਬਣਾਉਣਾ. ਜੇ ਮੈਂ ਘੱਟ ਖਾਵਾਂ ਉਹਨੇ ਐਸਿਡ ਘੱਟ ਬਣਾਉਣਾ. ਸੋ ਸਮਾਲ ਫ੍ਰੀਕੁਐਂਟ ਮੀਲਸ ਦੇ ਨਾਲ ਫਰਕ ਪੈਂਦਾ. ਐਂਡ ਲਾਸਟਲੀ ਤੁਸੀਂ ਪੁੱਛਿਆ ਸੀ, ਐਂਡ ਅਫਕੋਰਸ ਜੇ ਤੁਸੀਂ ਸਮੋਕ ਜਾਂ ਡਰਿੰਕ ਕਰਦੇ ਆ ਉਹ ਵੀ ਘਟਾ ਦਿਉ. ਅਗੇਨ ਜਿਹੜੀਆਂ ਚੀਜ਼ਾਂ ਦੇ ਨਾਲ ਐਸਿਡ ਬਣਦੀ ਹੈ, ਤਲੀਆਂ, ਖੱਟੀਆਂ, ਮਿਰਚੀਆਂ, ਚਾਹ, ਪਤੀਨਾ, ਕਾਫੀ, ਟਬੈਕੋ, ਐਲਕੋਹੋਲ. ਐਂਡ ਦੈਨ ਕੇਲੇ, ਮੈਨੂੰ ਐਕਚੁਲੀ ਮੈਂ ਸੁਣਿਆ ਇੱਕ ਦੋ ਪੇਸ਼ੈਂਟ ਕਹਿੰਦੇ ਆ ਕੇਲੇ ਦੇ ਨਾਲ ਬਣਦਾ. ਮੈਂ ਹਮੇਸ਼ਾ ਪੇਸ਼ੈਂਟਸ ਨੂੰ ਕਹਿੰਦਾ ਹਾਂ ਇਹ ਚੀਜ਼ਾਂ ਦੇ ਨਾਲ ਬਣਦਾ, ਤਲੀਆਂ, ਖੱਟੀਆਂ, ਮਿਰਚੀਆਂ, ਚਾਹ, ਪਤੀਨਾ, ਕਾਫੀ, ਟਬੈਕੋ. ਬਟ ਹੋਰ ਵੀ ਸਮ ਪੇਸ਼ੈਂਟਸ ਦੇ ਨਾਲ ਬਨਾਨਾ ਦੇ ਨਾਲ ਬਣਦਾ. ਕਈਆਂ ਨੂੰ ਕਹਿੰਦੇ ਵੀ ਹਾਂ ਮੇਰੇ ਤਾਂ ਤਲੀਆਂ ਦੇ ਨਾਲ ਕਦੇ ਨਹੀਂ ਬਣਿਆ. ਸੋ ਯੂ ਕੈਨ ਸੀ ਤੁਹਾਡਾ ਕਿਹਦੇ ਨਾਲ ਬਣਦਾ, ਅਤੇ ਉਹਨੂੰ ਅਫਕੋਰਸ ਅਵੋਇਡ ਕਰੋ. ਐਂਡ ਜਦੋਂ ਨਹੀਂ ਅਵੋਇਡ ਕੀਤਾ ਜਾਂਦਾ ਤੁਸੀਂ ਸਾਰੇ ਪਰਹੇਜ਼ ਕੀਤੇ, ਕਈ ਵਾਰੀ ਫਿਰ ਗੋਲੀ ਵੀ ਲੈਣੀ ਪੈਂਦੀ ਆ.
ਹਾਂਜੀ. ਸੋ ਨੈਕਸਟ ਕਾਲ. ਹੈਲੋ, ਹੈਲੋ.
ਦੇਖੋ ਮੇਰੇ ਜਾਣ ਵਾਲੇ ਉਹਨਾਂ ਨੇ ਆਪਣੇ ਕੋਈ 2 ਦਿਨ ਪਹਿਲਾਂ ਦੀ ਗੱਲ ਹੈ, ਉਹਨਾਂ ਨਾਲ ਮੈਂ ਮੁਲਾਕਾਤ ਕਰਨੀ ਸੀ ਤੇ ਰੈਸਟੋਰੈਂਟ ਚ ਬੈਠੇ ਸਰ, ਤੇ ਵੇਟ ਮੈਂ ਥੋੜਾ ਅਰਸੇ ਬਾਅਦ ਇੱਕ ਉਹਨਾਂ ਨੂੰ ਮਿਲਿਆ ਵਾ. ਵੇਟ ਸੀ ਇਹ ਕਿ ਜੋ ਹੈ ਨਾ 230. ਮੈਂ ਐਨੀ ਵੇ ਕੋਈ ਉੱਥੇ ਹੋਰ ਵੀ ਜੋ ਰੈਸਟੋਰੈਂਟ ਜਾਏ ਤਾਂ ਮੈਂ ਤਾਂ ਕੁਛ 250 ਸੀ, 220 ਸੀ, ਵਟ ਐਵਰ. ਲੇਕਿਨ ਜਿਹੜਾ ਉਹ ਖਾਣਾ ਖਾ ਰਹੇ ਉਹਨਾਂ ਦੇ ਮੱਥੇ 'ਚ ਪਸੀਨਾ, ਸਿਰ 'ਚ ਪਸੀਨਾ, ਨਾ ਤਾਂ ਕੋਈ ਇਹ ਕਿ ਜੋ ਹੈ ਨਾ ਦੌੜ ਲਗਾਈ ਹੈ, ਨਾ ਕੋਈ ਐਕਸਰਸਾਈਜ਼. ਮੈਂ ਉਹਨਾਂ ਨੂੰ ਕਿਹਾ ਕਿ ਵੀ ਇਹ ਕਿ ਤੁਸੀਂ ਕੋਈ ਆਪਣਾ ਬਲੱਡ ਵਰਕ ਕਰਵਾਇਆ ਵੇ ਜਾਂ ਕੋਈ ਸਟ੍ਰੈਸ ਤੁਸੀਂ ਕਰਵਾਇਆ. ਉਹਨਾਂ ਕਿਹਾ ਜੀ ਨਹੀਂ, ਮੈਂ ਤਾਂ ਆਪਣੇ ਕੋਈ 11-12-13 ਸਾਲ ਹੋ ਗਏ ਨੇ. ਮੈਂ ਕੋਈ ਨਹੀਂ ਗਿਆ, ਫੈਮਿਲੀ ਡਾਕਟਰ ਹੈ, ਕੋਈ ਮੈਡੀਸਨ ਕੋਈ ਕੁਛ ਨਹੀਂ ਉਹ ਇਸਤੇਮਾਲ ਕਰਦੇ. ਉਹ ਨਾ ਕੋਈ ਪ੍ਰਿਸਟ੍ਰਕਸ਼ਨ ਵੀ ਇੱਕ ਇਸਤੇਮਾਲ ਕਰਦੇ. ਇਹਦੇ ਬਾਰੇ ਤੁਸੀਂ ਇਹ ਦੱਸਦੋ, ਇਹ ਲੋਕਾਂ ਦੀ ਇਹ ਪ੍ਰੋਬਲਮ ਹੈ ਜੋ ਓਵਰ ਵੇਟ ਵੀ. ਲੇਕਿਨ ਹੁਣ ਬੰਦਾ ਇੱਕ ਅਗਰ ਕੋਈ ਖਾਣਾ ਦਾਲ ਰੋਟੀ ਜੋ ਵੀ ਸੀ, ਮੈਂ ਤਾਂ ਆਖਿਆ ਵੀ ਇਹ ਜੋ ਨਾ ਭਾਈ ਇਸ ਤਰ੍ਹਾਂ ਦਾ ਕੋਈ ਆਰਡਰ ਇੱਕ ਜੋ ਨਾ ਕਰ ਦੇਣਾ ਜਿਹੜਾ ਮੈਂ ਆਪਣੇ ਉਹਨਾਂ ਨੂੰ ਮਿਲਣਾ ਆ ਮਿਲਣ ਤੋਂ ਪਹਿਲਾਂ. ਤੇ ਉਹ ਮੈਂ ਦੇਖ ਕੇ ਹੈਰਾਨ ਹੋਇਆ ਵੀ ਇਹ ਕਿਉਂ ਪਸੀਨਾ ਹੈ ਕਿ ਆ ਰਿਹਾ ਮੱਥੇ ਸਿਰ. ਇਹਦੇ ਬਾਰੇ ਤੁਸੀਂ ਇੱਕ ਦੱਸ ਦਿਓ ਲੋਕਾਂ ਦੀ ਇੱਕ ਹੈਲਪ ਹੋ ਜੇ, ਜਾਨ ਛੁੱਟ ਜੇ ਜੇ ਓਵਰ ਵੇਟ ਵਾਲੇ ਵੀ, ਉਹਨਾਂ ਨੂੰ ਕੀ ਕਰਨਾ ਚਾਹੀਦਾ?
ਯਾ ਜ਼ਰੂਰ, ਯਾ ਵਧੀਆ ਤੁਸੀਂ ਪੁੱਛਿਆ. ਓਕੇ, ਪਹਿਲੀ ਗੱਲ ਤਾਂ ਪਸੀਨਾ ਕਿਉਂ ਆਇਆ, ਜੇ ਗਰਮੀ ਨਹੀਂ ਸੀ ਉੱਥੇ ਅਤੇ ਮਿਰਚੀ ਖਾਣਾ ਨਹੀਂ ਖਾ ਰਹੇ, ਆਉਣਾ ਤਾਂ ਨਹੀਂ ਚਾਹੀਦਾ ਪਸੀਨਾ. ਜਿੱਦਾਂ ਤੁਸੀਂ ਕਿਹਾ ਭੱਜ ਰਹੇ ਤਾਂ ਹੈ ਨਹੀਂ, ਕੋਈ ਐਕਸਰਸਾਈਜ਼ ਨਹੀਂ ਕਰ ਰਹੇ, ਪਸੀਨਾ ਕਿਉਂ ਆ ਰਿਹਾ? ਇਫ ਦੇ ਆਰ ਓਵਰ ਵੇਟ ਅਤੇ ਉਹਨਾਂ ਨੂੰ ਸਿਰਫ ਖਾਣ ਦੇ ਨਾਲ ਵੀ ਪਸੀਨਾ ਲੱਗ ਜਾਂਦਾ, ਫਿਰ ਉਹ ਗੱਲ ਨਹੀਂ ਠੀਕ. ਹਾਂ, ਜੇ ਗਰਮੀ ਆ, ਜੇ ਮਿਰਚੀ ਖਾਧਾ, ਦੱਸ ਅ ਡਿਫਰੈਂਟ ਸਟੋਰੀ. ਕਦੇ ਕਦੇ ਆਪਾਂ ਮਿਰਚ ਖਾ ਲੈਂਦੇ ਹਾਂ, ਪਸੀਨਾ ਆ ਸਕਦਾ. ਜੇ ਨਹੀਂ ਚੀਜ਼ਾਂ ਹੈਗੀਆਂ ਦੈਨ ਉਹਨਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਡੈਫੀਨੇਟਲੀ. ਐਕਸਰਸਾਈਜ਼ ਵੀ ਜੇ ਅੱਗੇ ਨਹੀਂ ਕਰਦੇ, ਇੱਕਦਮ ਨਹੀਂ ਜ਼ਿਆਦਾ ਸ਼ੁਰੂ ਕਰਨੀ ਚਾਹੀਦੀ, ਜਸਟ ਇਨ ਕੇਸ ਜਿੱਦਾਂ ਤੁਸੀਂ ਕਿਹਾ ਮੇ ਬੀ ਕੋਈ ਬਲੋਕੇਜ ਹੋ ਸਕਦੀ ਹੈ ਜਾਂ ਕੋਈ ਵੀ ਕਾਰਨ, ਰਾਈਟ? ਸੋ ਜੇ ਤੁਸੀਂ ਐਕਸਰਸਾਈਜ਼ ਕਦੇ ਨਹੀਂ ਕਰਦੇ, ਤੁਸੀਂ ਸ਼ੁਰੂ ਕਰਨੀ ਹੈ, ਪਹਿਲਾਂ ਹੌਲੀ ਹੌਲੀ ਸ਼ੁਰੂ ਕਰੋ. 5 ਮਿੰਟ ਸੈਰ ਕਰੋ, ਫਿਰ ਹੌਲੀ ਹੌਲੀ ਉਹਨੂੰ ਵਧਾਓ, ਟਾਈਮ ਵੀ ਵਧਾਓ ਅਤੇ ਐਕਟੀਵਿਟੀ ਦਾ ਲੈਵਲ ਵੀ ਵਧਾਓ. ਹੌਲੀ ਹੌਲੀ ਤੁਸੀਂ ਜਾਗਿੰਗ ਕਰ ਸਕਦੇ ਆ, ਬਿਕੋਜ਼ ਜੇ ਹੁਣ ਉਹ ਐਕਸਰਸਾਈਜ਼ ਰੈਗੂਲਰਲੀ ਕਰਨ ਲੱਗ ਜਾਣ, ਉਹਨਾਂ ਨੂੰ ਖਾਣ ਦੇ ਵਿੱਚ ਕੋਈ ਨਹੀਂ ਪਸੀਨਾ ਆਉਣਾ, ਨਾ ਉਹਨਾਂ ਦਾ ਭਾਰ ਵੀ ਘਟੂਗਾ. ਐਂਡ ਭਾਰ ਘਟਾਉਣ ਲਈ ਐਕਸਰਸਾਈਜ਼ ਤੋਂ ਇਲਾਵਾ ਉਹਨਾਂ ਨੂੰ ਹੈਲਥੀ ਖਾਣਾ ਚਾਹੀਦਾ.
ਹਾਂਜੀ. ਸੋ ਨੈਕਸਟ ਲਾਈਨ. ਹੈਲੋ, ਹੈਲੋ. ਹਾਂਜੀ, ਨੈਕਸਟ ਲਾਈਨ. ਹੈਲੋ.
ਹਾਂਜੀ
ਹਾਂਜੀ, ਮੇਰੇ ਕੋਲ. ਹਾਂਜੀ ਬੋਲੋ ਜੀ.
ਹਾਂਜੀ ਸਰ, ਮੈਂ ਕੁਐਸਚਨ ਪੁੱਛਣਾ ਸੀ ਕਿ ਜਿੱਦਾਂ ਸਾਨੂੰ ਸੋਰ ਥਰੋਟ ਹੁੰਦਾ ਜਾਂ ਕੁਛ ਵੀ ਹੈ, ਹਨਾ, ਤਾਂ ਡਾਕਟਰ ਐਂਟੀਬਾਇਓਟਿਕਸ ਦੇ ਦਿੰਦੇ ਆ, ਤਾਂ ਫਿਰ ਘਰ ਆ ਕੇ ਜਦੋਂ ਅਸੀਂ ਉਹ ਮੈਡੀਸਨ ਖਾਂਦੇ ਆ ਉਹਦੇ ਨਾਲ ਕਈ ਵਾਰੀ ਸਟਮਕ ਇਰੀਟੇਸ਼ਨ ਬਹੁਤ ਹੋਣ ਲੱਗ ਜਾਂਦੀ ਆ, ਜਿੱਦਾਂ ਸਾਨੂੰ ਲੂਜ਼ ਮੋਸ਼ਨ ਹੋ ਜਾਂਦੇ ਆ, ਅਸੀਂ ਵਾਰ ਵਾਰ ਜਾਂਦੇ ਆ, ਰਾਈਟ? ਤਾਂ ਉਸ ਚੀਜ਼ ਦਾ ਅਸੀਂ ਕੀ ਇਲਾਜ ਕਰ ਸਕਦੇ ਆ?
ਯਾ ਬਹੁਤ ਬਹੁਤ ਵਧੀਆ ਕੁਐਸਚਨ ਪੁੱਛਿਆ, ਬਿਕਾਜ਼ ਅੱਜ ਕੱਲ੍ਹ ਬਹੁਤ ਮੈਂ ਲਾਈਕ ਇਹੀ ਦੇਖ ਰਿਹਾ ਪੇਟ ਦੀ ਪ੍ਰੋਬਲਮ, ਈਦਰ ਗੈਸਟ੍ਰੋਐਨਟਰਾਈਟਿਸ ਇਨਫੈਕਸ਼ਨ, ਜਾਂ ਇੱਕ ਪੇਸ਼ੈਂਟ ਮੇਰੇ ਕੋਲ ਵਾਰੀ ਵਾਰੀ ਆ ਜਾਂਦਾ, ਉਹਨਾਂ ਨੂੰ ਐਂਟੀਬਾਇਓਟਿਕ ਅਸੀਂ ਦਿੱਤੀ ਹੈ, ਉਹਨਾਂ ਦੇ ਹੁਣ ਈਦਰ ਲੂਜ਼ ਮੋਸ਼ਨ, ਪਤਲੀ ਪਾਣੀ ਵਰਗੀ ਟੋਇਲੇਟ ਆਉਂਦੀ ਹੈ, ਜਾਂ ਅੱਗੇ ਨਾਲ ਉਹ ਜਿੱਦਾਂ ਪਹਿਲਾਂ ਆਉਂਦੀ ਸੀ ਇੱਕ ਜਦੋਂ ਵਰੀ ਦਿਨ 'ਚ, ਹੁਣ ਐਵਰੀ ਟਾਈਮ ਜਦੋਂ ਉਹ ਖਾਂਦੇ ਆ ਵਾਸ਼ਰੂਮ ਟੋਇਲੇਟ ਜਾਣਾ ਪੈਂਦਾ। ਐਂਡ ਮੈਂ ਇਹੀ ਲੋਕਾਂ ਨੂੰ ਕਹਿੰਦਾ ਵੀ ਇਹਦੇ ਦੋ ਪੋਸੀਬਲ ਚੀਜ਼ਾਂ ਹੈਗੀਆਂ। ਜਿਹੜੀ ਮੋਸਟ ਕਾਮਨ ਚੀਜ਼ ਹੈ, ਯਾਦ ਰੱਖੋ, ਜਦੋਂ ਆਪਾਂ ਕੋਈ ਐਂਟੀਬਾਇਓਟਿਕ ਖਾਂਦੇ ਹਾਂ, ਉਹਨੇ ਜਿਹੜੇ ਮਾੜੇ ਬੈਕਟੀਰੀਆ ਉਹਨੂੰ ਮਾਰਨਾ ਜ਼ਰੂਰ, ਉਹ ਹੀ ਅਸੀਂ ਚਾਹੁੰਦੇ ਹਾਂ, ਪਰ ਜਿਹੜੇ ਚੰਗੇ ਆਪਣੇ ਬੈਕਟੀਰੀਆ ਪੇਟ ਦੇ ਵਿੱਚ ਹੁੰਦੇ ਆ, ਜਿਹੜਾ ਨੋਰਮਲ ਗਟ ਫਲੋ ਹੈ, ਜਿਹੜਾ ਆਪਣੇ ਪੇਟ ਨੂੰ ਪ੍ਰੋਟੈਕਟ ਕਰਦੇ ਆ, ਕਈ ਵਾਰੀ ਉਹ ਵੀ ਮਰ ਜਾਂਦੇ ਆ। ਅਤੇ ਜਦੋਂ ਉਹ ਮਰ ਜਾਂਦੇ ਆ, ਫਿਰ ਇਹ ਸਿਮਟਮ ਹੁੰਦੇ ਆ ਲਾਈਕ ਪੇਟ ਦੁਖਦਾ, ਬਲੋਡਿੰਗ, ਗੈਸ, ਲੂਜ਼ ਮੋਸ਼ਨ, ਬਾਰੀ ਬਾਰੀ ਟੋਇਲੇਟ ਆਉਂਦਾ। ਐਂਡ ਇਹਨੂੰ ਪ੍ਰੀਵੈਂਸ਼ਨ ਲਈ ਜਿਹਨਾਂ ਨੂੰ ਮੇ ਬੀ ਕਈਆਂ ਦਾ ਸਟਮਿਕ ਥੋੜ੍ਹਾ ਜਿਹਾ ਵੀਕ ਆ, ਉਹ ਕਹਿੰਦੇ ਆ ਜਦੋਂ ਵੀ ਮੈਂ ਐਂਟੀਬਾਇਓਟਿਕ ਲੈਂਦਾ ਮੈਨੂੰ ਲੂਜ਼ ਮੋਸ਼ਨ ਹੁੰਦੇ ਹੀ ਹੁੰਦੇ ਆ, ਸੋ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਵੀ ਅਫਕੋਰਸ ਪਹਿਲੀ ਗੱਲ ਤਾਂ ਮੇਕ ਸ਼ੋਰ ਜਦੋਂ ਤੁਸੀਂ ਐਂਟੀਬਾਇਓਟਿਕ ਲੈਣੀ ਆ, ਡਾਕਟਰ ਨੂੰ ਦੱਸੋ ਮੈਨੂੰ ਲੋੜ ਹੈ ਜ਼ਰੂਰ, ਬਿਕਾਜ਼ ਮੋਸਟ ਇਨਫੈਕਸ਼ਨ ਦੇ ਨਹੀਂ ਲੋੜ। ਅਤੇ ਜੇ ਲੋੜ ਆ ਤੁਹਾਨੂੰ ਸਟ੍ਰੈਪ ਥਰੋਟ ਹੈਗਾ ਜਾਂ ਕੋਈ ਵੀ ਇਨਫੈਕਸ਼ਨ, ਨਮੋਨੀਆ ਜਿਹਦੇ ਵਾਸਤੇ ਐਂਟੀਬਾਇਓਟਿਕ ਦੀ ਲੋੜ ਆ, ਫਿਰ ਤੁਸੀਂ ਇੱਕ ਚੀਜ਼ ਲੈ ਸਕਦੇ ਹੋ ਉਹਦੇ ਨਾਲ ਪ੍ਰੋਬਾਇਓਟਿਕ, ਜਿਹੜਾ ਮੈਂ ਪਹਿਲਾਂ ਕਹਿ ਰਿਹਾ ਸੀ, ਉਹ ਪੇਟ ਲਈ ਚੰਗੇ ਹੁੰਦੇ ਆ, ਉਹ ਬੇਸਿਕਲੀ ਗੁੱਡ ਬੈਕਟੀਰੀਆ ਹੁੰਦੇ ਆ, ਈਦਰ ਪਾਊਡਰ ਮਿਲਦਾ ਜਾਂ ਲਿਕੁਇਡ, ਇੱਕ ਦਹੀਂ ਵੀ ਮਿਲਦਾ ਬਿਆਰੋ, ਲੱਸੀ ਮੰਗਰਾ, ਖੈਫੀਆ ਕਹਿੰਦੇ ਆ, ਅਤੇ ਉਹ ਤੁਹਾਨੂੰ ਰੈਗੂਲਰ ਖਾਣੇ ਚਾਹੀਦੇ ਆ, ਸਪੈਸ਼ਲੀ ਜਦੋਂ ਤੁਸੀਂ ਕੋਈ ਐਂਟੀਬਾਇਓਟਿਕ ਸ਼ੁਰੂ ਕਰਨ ਲੱਗੇ ਆ। ਅਤੇ ਜੇ ਤੁਸੀਂ ਨਹੀਂ ਲਏ ਅਤੇ ਹੁਣ ਤੁਸੀਂ ਐਂਟੀਬਾਇਓਟਿਕ ਲਿਆ, ਤੁਹਾਨੂੰ ਡਾਇਰੀਆ ਵਗੈਰਾ ਹੋਈ ਆ, ਅਤੇ ਤੁਸੀਂ ਹੁਣ ਵੀ ਉਹਨੂੰ ਸ਼ੁਰੂ ਕਰ ਸਕਦੇ ਆ। ਐਂਡ ਅਫਕੋਰਸ ਲਾਈਕ ਡੇਅਰੀ ਵਾਲੀਆਂ ਚੀਜ਼ਾਂ ਅਵੋਇਡ ਕਰੋ, ਯੂਕਿਨੀ ਕੇਲੇ ਚੰਗੇ ਹੁੰਦੇ ਆ ਡਾਇਰੀਆ ਲਈ, ਚੌਲ ਵੀ ਚੰਗੇ ਹੁੰਦੇ ਆ, ਟੋਸਟ ਵੀ ਚੰਗਾ ਹੁੰਦਾ। ਐਂਡ ਬਰੀਫਲੀ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ ਇਨ ਕੇਸ ਸਮਨ ਇਜ਼ ਲਿਸਨਿੰਗ, ਇੱਕ ਹੋਰ ਚੀਜ਼ ਹੈ, ਇਟਸ ਅ ਰੇਅਰ, ਇਟਸ ਕਾਲਡ ਸੀ ਡੈਫਿਸੀਲ, ਉਹ ਕੋਈ ਇਨਫੈਕਸ਼ਨ ਹੈਗੀ ਹੈ ਜਿਹਦੇ ਨਾਲ ਡਾਇਰੀਆ ਹੋ ਸਕਦਾ ਐਂਟੀਬਾਇਓਟਿਕ ਲੈਣ ਤੋਂ ਬਾਅਦ। ਉਹ ਅਸੀਂ ਯੂਜਲੀ ਹੋਸਪਿਟਲ ਦੇ ਵਿੱਚ ਦੇਖਦੇ ਹਾਂ, ਪਰ ਕਈ ਵਾਰੀ ਕਲੀਨਿਕ 'ਚ ਵੀ ਦੇਖ ਸਕਦੇ ਹਾਂ। ਸੋ ਜੇ ਤੁਸੀਂ ਕਦੇ ਐਂਟੀਬਾਇਓਟਿਕ ਲਏ ਆ ਅਤੇ ਤੁਹਾਡੀ ਡਾਇਰੀਆ ਹੋ ਰਹੀ ਹੈ, ਬਹੁਤ ਆ ਰਹੀ ਹੈ, ਫੀਵਰ ਵੀ ਕਈ ਵਾਰੀ ਹੁੰਦੇ, ਉਹਦੇ ਨਾਲ ਪੇਟ ਵੀ ਦੁਖਦਾ, ਫਿਰ ਤੁਸੀਂ ਡਾਕਟਰ ਨੂੰ ਵੀ ਦਿਖਾਓ, ਬਿਕਾਜ਼ ਉਹਦੇ ਲਈ ਅਸੀਂ ਸਟੂਲ ਟੈਸਟ ਕਰ ਸਕਦੇ ਹਾਂ, ਪਤਾ ਲੱਗ ਜਾਂਦਾ। ਉਹ ਚੀਜ਼ ਤਾਂ ਨਹੀਂ ਹੈਗੀ, ਬਟ ਅਗੇਨ ਉਹ ਬਹੁਤ ਰੇਅਰ ਇਨਫੈਕਸ਼ਨ ਹੈ। ਸੋ ਇੱਦਾਂ ਨਾ ਸੋਚੋ ਜੇ ਤੁਹਾਨੂੰ ਮਾੜੀ ਮੋਟੀ ਡਾਇਰੀਆ ਐਂਟੀਬਾਇਓਟਿਕ ਤੋਂ ਬਾਅਦ, ਜ਼ਰੂਰੀ ਨਹੀਂ ਡਾਕਟਰ ਕੋਲ ਜਾਣਾ, ਪਹਿਲਾਂ ਤੁਸੀਂ ਪ੍ਰੋਬਾਇਓਟਿਕ ਵੀ ਟਰਾਈ ਕਰ ਸਕਦੇ।
ਹਾਂ, ਪਰ ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ, ਤੁਹਾਡਾ ਰਾਈਟ ਹੈ, ਆਪਣੇ ਫੈਮਿਲੀ ਡਾਕਟਰ ਨੂੰ ਪੁੱਛੋ, ਸਾਰੇ ਕੁਆਲੀਫਾਈਡ ਡਾਕਟਰਸ ਹੁੰਦੇ ਨੇ। ਪਰ ਜੇ ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੈ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਡਾਕਟਰ ਅੰਕੁਸ਼ ਗੋਇਲ ਤੋਂ ਕੋਈ ਰਾਏ ਲੈਣੀ ਹੈ, ਤਾਂ ਤੁਸੀਂ BNC ਮੈਡੀਕਲ ਸੈਂਟਰ 'ਚ ਆ ਸਕਦੇ ਹੋ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਪ੍ਰਚਾਰ ਕਰਦਾ ਵੀ ਜ਼ਰੂਰ ਆਓ, ਇਹ ਇਹਨਾਂ ਦੀ ਮਰਜ਼ੀ ਹੈ, ਕਿਉਂਕਿ ਉੱਥੇ ਪਹਿਲਾਂ ਹੀ ਓਵਰ ਕਰਾਊਡਡ ਸਾਡੇ ਕੋਲ ਹੁੰਦੇ ਨੇ। ਪਰ ਮੈਂ ਫਿਰ ਵੀ ਕਹਿੰਦਾ, ਕਿਉਂਕਿ ਜਦੋਂ ਮੈਂ ਡਾਕਟਰ ਗੋਇਲ ਨਾਲ ਅੰਕੁਸ਼ ਗੋਇਲ ਨਾਲ ਕਰਦਾ, ਕਹਿੰਦੇ ਜੇ ਦੁਖੀ ਹੁੰਦੇ ਨੇ ਬੰਦੇ ਤਾਂ ਮੈਂ ਟਾਈਮ ਕਿਉਂ ਨਾ ਦਵਾਂ, ਫਿਰ ਕੀ ਉਹ ਡਾਕਟਰ ਬਣਨ ਦਾ ਵੀ ਕੀ ਫਾਇਦਾ? ਸੋ ਇਸ ਕਰਕੇ ਉਹਨਾਂ ਦੀ ਫੀਲਿੰਗ ਡਿਫਰੈਂਟ ਹੈ। ਜੇ ਤਾਂ ਕੋਈ ਵੀ ਤੁਸੀਂ ਸੈਕਿੰਡ ਓਪੀਨੀਅਨ ਲੈਣੀ ਹੈ, ਤੁਸੀਂ ਮੈਡੀਕਲ ਸੈਂਟਰ 'ਚ ਆ ਕੇ ਇਹਨਾਂ ਨਾਲ ਜਦੋਂ ਤੁਸੀਂ ਮਿਲੋਗੇ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ। ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ। ਹੈਲੋ ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਹੁਕਮ ਕਰੋ।
ਮੈਂ ਤਾਂ ਇਹ ਪੁੱਛਣਾ ਚਾਹੁੰਦਾ ਸੀ ਜੀ, ਜੇ ਕੋਈ ਬੰਦਾ ਮਤਲਬ ਕੀ ਜ਼ਿਆਦਾ ਨਾ ਬੋਲਦਾ ਹੋਵੇ, ਉਹ ਨਾ ਜ਼ਿਆਦਾ ਸੁਣਨਾ ਚਾਹੁੰਦਾ ਹੋਵੇ, ਇਹ ਵੀ ਕੋਈ ਇਫੈਕਟ ਹੁੰਦੇ ਨੇ? ਜਾਂ ਵੀ ਉਹ ਕਿਸੇ ਦੀ ਗੱਲ ਨਾ ਸੁਣਨਾ ਚਾਹੁੰਦਾ ਹੋਵੇ, ਸੁਣ ਜੇ ਕੋਈ ਗੱਲ ਕਰਦਾ ਹੋਵੇ, ਇਰੀਟੇਟ ਹੁੰਦਾ ਹੋਵੇ, ਤੇ ਇਹਦੇ ਇਹ ਵੀ ਕੋਈ ਪ੍ਰੋਬਲਮ ਦੇ ਵਿੱਚੋਂ ਹੀ ਆਉਂਦੀ ਹੈ? ਨਾ ਉਹ ਜ਼ਿਆਦਾ ਖੁਦ ਗੱਲ ਕਰਦਾ, ਕਹਿੰਦਾ ਵੀ ਯਾਰ ਵੀ ਇਹ ਜ਼ਿਆਦਾ ਦੂਸਰਾ ਬੰਦਾ ਵੀ ਜ਼ਿਆਦਾ ਗੱਲ ਨਾ ਕਰੇ ਮੇਰੇ ਨਾਲ।
ਠੀਕ ਹੈ ਸਰ, ਸੁਣੋ ਆਨਸਰ।
ਯਾ ਹੋ ਸਕਦਾ ਜ਼ਰੂਰ, ਸਪੈਸ਼ਲੀ ਜੇ ਪਹਿਲਾਂ ਇੱਦਾਂ ਉਹ ਬੰਦਾ ਹੈ ਨਹੀਂ ਸੀ, ਫਿਰ ਤਾਂ ਡੈਫੀਨੇਟਲੀ ਕੋਈ ਚੀਜ਼ ਹੋ ਸਕਦੀ ਹੈ, ਮੇ ਬੀ ਕੋਈ ਲਾਈਕ ਸਾਈਕੋਲੋਜੀਕਲ ਪ੍ਰੋਬਲਮ, ਜਿੱਦਾਂ ਡਿਪਰੈਸ਼ਨ, ਐਂਗਜ਼ਾਇਟੀ, ਮੇ ਬੀ ਕੋਈ ਹੀ ਹੈਡ ਸਮ ਪ੍ਰੋਬਲਮ ਕੰਮ 'ਤੇ ਜੇ ਘਰੇ, ਜਿਹਦੇ ਕਰਕੇ ਹੁਣ ਚੁੱਪੀਤੇ ਰਹਿੰਦੇ ਆ, ਅਤੇ ਡੈਫੀਨੇਟਲੀ ਉਹਨਾਂ ਨਾਲ ਉਹਨਾਂ ਨੂੰ ਫੈਮਲੀ ਡਾਕਟਰ ਜਾਂ ਕੋਈ ਵੀ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ, ਬਿਕਾਜ਼ ਕਈ ਵਾਰੀ ਇਹ ਕਾਉਂਸਲਿੰਗ ਦੇ ਨਾਲ ਪਤਾ ਲੱਗ ਜਾਂਦਾ, ਈਵਨ ਕਈ ਵਾਰੀ ਕਾਉਂਸਲਰ ਕੋਲ ਨਹੀਂ ਜਾਣਾ ਪੈਂਦਾ, ਡਾਕਟਰ ਦੇ ਨਾਲ ਹੀ ਪਤਾ ਲੱਗ ਜਾਂਦਾ, ਜੇ ਨਹੀਂ ਪਤਾ ਲੱਗਦਾ ਕਾਉਂਸਲਰ ਕੋਲ ਜਾ ਸਕਦੇ ਆ। ਪਰ ਜੇ ਸ਼ੁਰੂ ਤੋਂ ਇੱਦਾਂ ਹੀ ਆ ਬਚਪਨ ਤੋਂ, ਦੈਨ ਇਹ ਖੁਦ ਵੀ ਇਹਨਾਂ ਦੀ ਪਰਸਨੈਲਿਟੀ ਵੀ ਇੱਦਾਂ ਹੀ ਆ। ਬਟ ਡੈਫੀਨੇਟਲੀ ਜੇ ਤੁਹਾਨੂੰ ਨਹੀਂ ਦੱਸ ਰਹੇ, ਤੁਸੀਂ ਪੁੱਛਿਆ ਵੀ ਭਾਅ ਜੀ ਸਭ ਕੁਛ ਠੀਕ ਆ, ਭੈਣ ਜੀ ਠੀਕ ਆ, ਨਹੀਂ ਦੱਸ ਰਹੇ, ਫੈਮਲੀ ਵਾਲੇ ਨੇ ਵੀ ਪੁੱਛਿਆ, ਦੈਨ ਨੈਕਸਟ ਸਟੈਪ ਮੇ ਬੀ ਉਹ ਡਾਕਟਰ ਨੂੰ ਦੱਸ ਦੂੰਗੇ। ਜੇ ਡਾਕਟਰ ਨੂੰ ਨਹੀਂ ਦੱਸ ਰਹੇ, ਮੇ ਬੀ ਉਹ ਕਾਉਂਸਲਰ ਨਾਲ ਨਾ ਖੋ ਕੇ ਗਾ ਕਰੋਗੇ ਜਿਹੜੇ ਟ੍ਰੇਨ ਪ੍ਰੋਫੈਸ਼ਨਲ ਕਿਉਂਕਿ ਕਈ ਲੋਕ ਜਿਹੜੇ ਆਪਣੇ ਸਾਈਕੋਥੈਰੇਪਿਸਟ ਕਾਉਂਸਲਰ ਜਿੱਦਾਂ ਆਪਣੇ ਡਾਕਟਰ ਫੈਨੀ ਆਉਂਦੇ ਆ ਉਹਨਾਂ ਨੇ ਟ੍ਰੇਨਿੰਗ ਕੀਤੀ ਵੀ ਹੈ ਇਹਦੀ ਕਈ ਵਾਰੀ ਪੇਸ਼ੈਂਟ ਮੈਨੂੰ ਨਹੀਂ ਦੱਸਦੇ ਉਹਨਾਂ ਕੋਲ ਜਾਂਦੇ ਆ ਜਾਂ ਕੋਈ ਹੋਰ ਸਾਈਕੋਥੈਰੇਪਿਸਟ ਕੋਲ ਜਾਂਦੇ ਆ ਅਤੇ ਉਹ ਖੁੱਲ੍ਹ ਕੇ ਦੱਸ ਦਿੰਦੇ ਆ ਅਗੇਨ ਉਹਨਾਂ ਕੋਲ ਸਪੈਸ਼ਲ ਟ੍ਰੇਨਿੰਗ ਕੀਤੀ ਵੀ ਹੈ ਜਿਹੜੀ ਅਸੀਂ ਵੀ ਨਹੀਂ ਕੀਤੀ ਵੀ ਤੁਸੀਂ ਵੀ ਨਹੀਂ ਕੀਤੀ ਵੀ ਕਿਸੇ ਨੇ ਵੀ ਨਹੀਂ ਕੀਤੀ ਵੀ
ਸੋ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਨੈਕਸਟ ਲਾਈਨ ਹੈਲੋ ਹੈਲੋ ਨੈਕਸਟ ਲਾਈਨ ਹਾਂਜੀ ਹੈਲੋ
ਹੈਲੋ
ਹਾਂਜੀ ਹਾਂਜੀ
ਹਾਈ ਆਈ ਵਾਸ ਵੰਡਰਿੰਗ ਇਫ ਯੂ ਹੈਵ ਗਲਾਸਿਸ ਫਾਰ ਕਿਡਸ
ਓਕੇ ਸੋ ਡਾਕਟਰ ਸਾਹਿਬ ਮੈਂ ਜਵਾਬ ਦੇ ਦਿੰਦਾ ਕਿਉਂਕਿ ਬੱਚਿਆਂ ਦੀਆਂ ਜਿਹੜੀਆਂ ਐਨਕਾਂ ਨੇ ਆਫਕੋਰਸ ਵੀ ਹੈਵ ਆਲ ਡਿਫਰੈਂਟ ਵਰਾਇਟੀਜ਼ ਆਫ ਕਿਡਸ ਸਪੈਸ਼ਲੀ ਔਨ ਅਵਰ ਆਪਟੀਕਲ ਸਟੋਰ ਵੀ ਹੈਵ ਮੈਕਸੀਮਮ ਡਿਫਰੈਂਟ ਕਲਰਸ ਅਟਰੈਕਟਿਵ ਕਲਰਸ ਵੀ ਹੈਵ ਆਲ ਟਾਈਪਸ ਆਫ ਕਿਡਸ ਗਲਾਸਿਸ ਐਂਡ ਆਫਕੋਰਸ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਮੈਂ ਨਹੀਂ ਕਹਿੰਦਾ ਵੀ 50% ਹੈ 60% ਹੈ 7% ਹੈ 100% ਵੈਨਐਵਰ ਯੂ ਬਾਏ ਗਰੰਟਿਡ ਯੂ ਵਿਲ ਗੈਟ ਦਾ ਲੋਐਸਟ ਪ੍ਰਾਈਸ ਤੁਹਾਡੀ ਜੇਬ 'ਚੋਂ ਘੱਟ ਪੈਸੇ ਨਿਕਲਣਗੇ ਮੈਂ ਹੁਣ ਉਹ ਟ੍ਰਿਕ ਨਹੀਂ ਕਰਦਾ ਵੀ ਬਾਏ ਵਨ ਸੈਕਿੰਡ ਫਰੀ ਬਾਏ ਵਨ ਐਗਜ਼ਾਮੀਨੇਸ਼ਨ ਫਰੀ ਕਰਾ ਦਿਆਂਗੇ ਫਰੀ ਫਰੂ ਤਾਂ ਕੁਛ ਨਹੀਂ ਮਿਲਦਾ ਇਹ ਐਵੇਂ ਇੱਕ ਭੰਬਲ ਭੂਸੇ 'ਚ ਪਾਏ ਵੇ ਨੇ ਗੱਲ ਤੁਸੀਂ ਤਾਂ ਇਹ ਦੇਖ ਲਓ ਤੁਹਾਡੀ ਜੇਬ 'ਚੋਂ ਕਿੰਨੇ ਨਿਕਲੇ ਨੇ ਪੈਸੇ ਇਹ ਗੱਲ ਮੈਂ ਸਿੰਪਲ ਤਰੀਕੇ ਨਾਲ ਦੱਸ ਦੇਣਾ ਵੀ ਜਦੋਂ ਤੁਸੀਂ ਸਾਡੇ ਕੋਲ ਲਓਗੇ ਪਹਿਲਾਂ ਜਾਂ ਪਿੱਛੋਂ ਤੁਸੀਂ ਦੇਖ ਲਓ ਜੇ ਤੁਹਾਡੇ ਪੈਸੇ ਕਾਫੀ ਘੱਟ ਨੇ ਤਾਂ ਠੀਕ ਹੈ ਜੇ ਨਹੀਂ ਤੁਹਾਨੂੰ ਘੱਟ ਲੱਗਦੇ ਆ ਕੇ ਦੱਸ ਦਿਓ ਆਪਣੇ ਪੈਸੇ ਲੈ ਦਿਓ ਸਾਡੀ ਐਨਕ ਮੋੜ ਜਾਓ ਗੱਲ ਖਤਮ ਅਸੀਂ ਉਹ ਕਰਦੇ ਨਹੀਂ ਕਿਉਂਕਿ ਅਸੀਂ ਸਾਡੀ ਇੱਕ ਜ਼ਿੰਦਗੀ ਦਾ ਇੱਕ ਪ੍ਰਿੰਸੀਪਲ ਬਣਾਇਆ ਮਾਲਕ ਨੇ ਦੇਣਾ ਸੀ ਹੀ ਗੇਵ ਅਸ ਮੋਰ ਦੈਨ ਐਨਫ ਜਿੰਨੇ ਅਸੀਂ ਡਿਜ਼ਰਵ ਨਹੀਂ ਕਰਦੇ ਸੀ ਉਦੋਂ ਜ਼ਿਆਦਾ ਦਿੱਤਾ ਵੈ ਅਤੇ ਫਿਰ ਐਵੇਂ ਕੁੱਤੇ ਵਾਲੀ ਝਾਕ ਅਸੀਂ ਨਹੀਂ ਰੱਖਣੀ ਚਾਹੁੰਦੇ ਸੋਰੀ ਮੈਂ ਇਹ ਵਰਡ ਯੂਜ਼ ਕੀਤਾ ਕਿ ਜਿੰਨਾ ਕੁ ਦਿੱਤਾ ਉਹਦੇ ਵਿੱਚ ਹੀ ਖੁਸ਼ ਰਹਿਣਾ ਚਾਹੁੰਦੇ ਹਾਂ ਬਾਹਲੇ ਪੈਸੇ ਇਕੱਠੇ ਕਰਕੇ ਬਾਹਲਾ ਠੱਗ ਕੇ ਕਦੇ ਗੁਰਦੁਆਰੇ 'ਚ ਮੰਦਰ 'ਚ ਕਦੇ ਬਾਹਰ ਮਿਲਾਂਗੇ ਅਲੱਗ ਉਹ ਭਾਈ ਸਾਹਿਬ ਵੱਡੇ ਉੱਤੇ ਰੇਡੀਓ 'ਤੇ ਬੜਾ ਭਾਸ਼ਣ ਦਿੰਦੇ ਹੁੰਦੇ ਸੀਗੇ ਅਤੇ 200 ਦੀ ਐਨਕ 600 ਦੀ ਲਾਤੀ ਫਿਰ ਮੁੜ ਕੇ ਉਹ ਜਿੰਨੇ ਮਰਜ਼ੀ ਪੈਸੇ ਮੋੜ ਦਿਓ ਇੱਕ ਵਾਰੀ ਵੰਸ ਯੂ ਲੂਜ਼ ਯੂਅਰ ਇੰਪ੍ਰੈਸ਼ਨ ਯੂ ਲੂਜ਼ ਫਾਰ ਐਵਰ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਠੀਕ ਤਰੀਕੇ ਨਾਲ ਉਹ ਤਿਲ ਫੁੱਲ ਜਿੰਨਾ ਕੁ ਹੋਵੇ ਉਨੀ ਕੀ ਹੈ ਆਫਕੋਰਸ ਤੁਹਾਡੀ ਮੈਨੂੰ ਪਤਾ ਪੰਜਾਬੀ ਦੇ ਬੱਚੇ ਕਈ ਵਾਰੀ ਇੰਗਲਿਸ਼ 'ਚ ਪੁੱਛਦੇ ਨੇ ਸਵਾਲ ਨੋ ਪ੍ਰੋਬਲਮ ਡੀ ਐਨ ਸੀ ਮੈਡੀਕਲ ਸੈਂਟਰ 'ਤੇ ਹਰ ਤਰ੍ਹਾਂ ਦੇ ਸਾਡੇ ਕੋਲ ਜਿਹੜੀ ਅੱਖਾਂ ਦੀ ਐਨਕਾਂ ਦੀ ਦੁਕਾਨ ਹੈ ਹਰ ਤਰ੍ਹਾਂ ਦੀਆਂ ਐਨਕਾਂ ਨੇ ਅਤੇ ਗਰੰਟਿਡ ਲੋਐਸਟ ਪ੍ਰਾਈਸ ਹੋਊਗੀ ਰਿਸਪੈਕਟ ਹੋਏਗੀ ਗਰੰਟਿਡ ਰਿਸਪੈਕਟ ਮਿਲੂਗੀ ਤੁਹਾਨੂੰ ਤੁਸੀਂ ਲਓ ਜਾਂ ਨਾ ਲਓ ਈਵਨ ਅਸੀਂ ਤਾਂ ਕਹਿੰਦੇ ਗੈਸ ਸਟੇਸ਼ਨ ਤੋਂ ਗੈਸ ਪਾਉਣ ਆਉਂਦੇ ਹੋ ਪੀਜ਼ਾ ਖਾਣ ਆਉਂਦੇ ਹੋ ਸਾਡੇ ਕੋਲ ਆ ਜਾਓ ਥੋੜ੍ਹੀ ਚਾਹ ਚੂ ਪੀ ਜਾਇਆ ਕਰੋ ਸਾਡੇ ਕੋਲ ਆਪਾਂ ਫੈਮਿਲੀ ਵਾਲੇ ਮਾਹੌਲ ਬਣਾਈਏ ਘੱਟੋ ਘੱਟ ਜਦੋਂ ਕਦੇ ਜਾਈਏ ਜਾਣਾ ਤਾਂ ਸਾਰਾ ਨਹੀਂ ਹੈ ਤਾਂ ਲੋਕ ਥੋੜ੍ਹਾ ਮੋਟਾ ਯਾਦ ਤਾਂ ਕਰਨ ਕਿ ਬੰਦਾ ਚੰਗਾ ਸੀ ਚੰਗਾ ਜਾਂ ਮਾੜਾ ਫਿਰ ਇਸੇ ਕਰਕੇ ਉਹਦੇ ਐਕਸ਼ਨ ਤੋਂ ਯਾਦ ਕੀਤਾ ਜਾਂਦਾ ਸੋ ਕੋਸ਼ਿਸ਼ ਕਰੀਏ ਆਪਾਂ ਵਧੀਆ ਐਕਸ਼ਨ ਬਣਾਈਏ ਹਾਂਜੀ ਨੈਕਸਟ ਲਾਈਨ ਹੈਲੋ ਹੈਲੋ ਮੈਨੂੰ ਪਤਾ ਕਿ ਸਰੋਤੇ ਵੀ ਅੱਜ ਕੱਲ੍ਹ ਬਹੁਤ ਬਿਜ਼ੀ ਨੇ ਉੱਥੇ ਕਲੀਨਿਕ 'ਤੇ ਆ ਕੇ ਸਾਨੂੰ ਕੰਪਲੇਂਟ ਕਰਦੇ ਹੁੰਦੇ ਨੇ ਜੀ ਸਾਨੂੰ ਤਾਂ ਘੰਟਾ ਬੈਠਣਾ ਪੈ ਗਿਆ ਹੁਣ ਡਾਕਟਰ ਸਾਹਿਬ ਮਿਲਦੇ ਨਹੀਂ ਸਾਨੂੰ ਛੇਤੀ ਮਿਲ ਜਾਣ ਅਤੇ ਹੁਣ ਜੋ ਸਵਾਲ ਪੁੱਛਦੇ ਹਾਂ ਆਪਾਂ ਛੇਤੀ ਲਾਈਨ ਕੱਟ ਕਰ ਦਿੰਦੇ ਹਾਂ ਸੋ ਇੰਨਾ ਨਹੀਂ ਹੈ ਵੀ ਟਾਈਮ ਤੁਹਾਡਾ ਜੇ ਤੁਸੀਂ ਕੋਈ ਹੈਲਥ ਨਾਲ ਇਸ਼ੂ ਰਿਲੇਟਡ ਪੁੱਛਣਾ ਤਾਂ ਥੋੜ੍ਹਾ ਤੁਹਾਨੂੰ ਵੇਟ ਤਾਂ ਕਰਨੀ ਪਊਗੀ ਕਿਉਂਕਿ ਡਾਕਟਰ ਸਾਹਿਬ ਦੀ ਮਰਜ਼ੀ ਹੈ ਜਵਾਬ ਕਿੰਨਾ ਕੁ ਦੇਣਾ ਇਹ ਤਾਂ ਨਹੀਂ ਵੀ ਫਟਾਫਟ ਜਿਵੇਂ ਉਹ ਕਲੀਨਿਕ 'ਤੇ ਹੁੰਦਾ ਵੀ ਇੱਕ ਪੇਸ਼ੈਂਟ ਹੈ ਫਿਰ ਕਹਿੰਦੇ ਤੁਸੀਂ ਆਮ ਕਹਿੰਦੇ ਵੀ ਡਾਕਟਰ ਆਉਂਦਾ ਪਿੱਛੋਂ ਦਵਾਈ ਲੈ ਕੇ ਚੱਲਣ ਸਾਡੀ ਤਾਂ ਗੱਲ ਹੀ ਨਹੀਂ ਪੂਰੀ ਸੁਣਦੇ ਹੁਣ ਜਦੋਂ ਇਹ ਗੱਲ ਐਕਸਪਲੇਨ ਕਰਦੇ ਰੇਡੀਓ ਦਾ ਪ੍ਰੋਗਰਾਮ ਹੀ ਇਸੇ ਕਰਕੇ ਰੱਖਿਆ ਵੀ ਤਾਂ ਕਿ ਤੁਹਾਨੂੰ ਡਿਟੇਲ ਦੇ ਵਿੱਚ ਉਹ ਸਮਝਾ ਸਕਣ ਤੁਹਾਨੂੰ ਨਹੀਂ ਤੁਹਾਡੇ ਵਰਗੀਆਂ ਹੋਰ ਪ੍ਰੋਬਲਮਾਂ ਹਜ਼ਾਰਾਂ ਬੰਦਿਆਂ ਨੂੰ ਹੁੰਦੀਆਂ ਉਹ ਵੀ ਸਮਝਣ ਇੱਕ ਤੁਹਾਡੇ ਸਵਾਲ ਪੁੱਛਣਾ ਹਜ਼ਾਰਾਂ ਬੰਦਿਆਂ ਦਾ ਹੋਰ ਫਾਇਦਾ ਹੁੰਦਾ ਅਸੀਂ ਪਤਾ ਨਹੀਂ ਕਿਹੜੀ ਦੁਨੀਆਂ ਦੇ ਵਿੱਚ ਰਹਿੰਦੇ ਹਾਂ ਮੈਂ ਕਿਸੇ ਨੂੰ ਕਹਿੰਦਾ ਮੇਰੇ 'ਤੇ ਵੀ ਲਾਗੂ ਹੁੰਦਾ ਵੀ ਆਰ ਟੂ ਬਿਜ਼ੀ ਸਾਡੇ ਕੋਲ ਟਾਈਮ ਹੀ ਨਹੀਂ ਹੈ ਈਵਨ ਅਸੀਂ ਬਾਥਰੂਮ ਵੀ ਬੈਠੇ ਹੁੰਦੇ ਹਾਂ ਨਾ ਉੱਥੇ ਵੀ ਫੋਨ ਦੇ ਉੱਤੇ ਟੈਕਸ ਕਰੀ ਜਾਂਦੇ ਹਾਂ ਦੱਸੋ ਟਾਈਮ ਕੋਈ ਨਹੀਂ ਹੈ ਹਾਂਜੀ ਰੋਟੀ ਖਾਣ ਲੱਗੇ ਉਦੋਂ ਟੈਕਸ ਕਰੀ ਜਾਂਦੇ ਹਾਂ ਟਾਈਮ ਨੂੰ ਥੋੜ੍ਹਾ ਜਿਹਾ ਕੱਢੋ ਤਾਂ ਹੀ ਜ਼ਿੰਦਗੀ ਦੇ ਵਿੱਚ ਫਾਇਦਾ ਹੋਊਗਾ ਕਿਉਂਕਿ ਜਿਹੜੀ ਜ਼ਿਆਦਾ ਅਸੀਂ ਬਿਜ਼ੀ ਹੋਈ ਜਾਂਦੇ ਹਾਂ ਇਹ ਸਾਡੇ ਨੁਕਸਾਨ ਦੀ ਗੱਲ ਹੁੰਦੀ ਹੈ ਅੱਜ ਤਾਂ ਸਾਡੇ ਮਾਂ ਬਾਪ ਜਾਂ ਅਸੀਂ ਖੁਦ ਇੰਨੇ ਤਾਂ ਨਹੀਂ ਬਿਜ਼ੀ ਹੁੰਦੇ ਜਦੋਂ ਫੋਨ ਹੀ ਨਹੀਂ ਹੁੰਦੇ ਸੀ ਵਧੀਆ ਜ਼ਿੰਦਗੀ ਕੱਟਦੇ ਜੀ ਹੁਣ ਤਾਂ ਕੰਨਾਂ 'ਤੇ ਫੋਨ ਲੱਗੇ ਹੁੰਦੇ ਨੇ ਅਤੇ ਉਹਦੀ ਘਰੋਂ ਤੁਸੀਂ ਗਰੋਸਰੀ ਚੱਕਦੇ ਹੋ ਨਾਲ ਹੀ ਘਰ ਵਾਲੀ 5-5 ਮਿੰਟ ਬਾਅਦ ਫੋਨ ਕਰੀ ਜਾਂਦੀ ਆ ਕੋਕ ਨਾ ਭੁੱਲ ਜੀਓ ਜੀ ਆਹ ਪਿਆਜ਼ ਲਿਆਉਣੇ ਸੀ ਜੀ ਆਹ ਸ਼ਲਗਮ ਲਿਆਉਣੇ ਸੀ ਜੀ ਸੋ ਲਾਈਫ ਬਿਜ਼ੀ ਹੈ ਸੋ ਆਪਣੀ ਇੰਨੀ ਲਾਈਫ ਨੂੰ ਬਿਜ਼ੀ ਨਾ ਬਣਾਓ ਕੰਮ ਦੀ ਗੱਲ ਜ਼ਰੂਰ ਪੁੱਛ ਲਿਆ ਕਰੋ ਸੋ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ
ڈاکٹر صاحب کے لیے
ہاں جی سر
لاسٹ دو مہینے میں دو بار اینٹی بایوٹک لینی پڑی اور جب بھی جاتے ہیں تو فارماسسٹ بتاتے ہیں کہ وہ اینٹی بایوٹک آپ کو فنش کرنا پڑے گی لیکن دو تین دن میں تو ڈاکٹر صاحب ٹھیک ہو جاتے ہیں تو کیا یہ بات صحیح ہے کہ اینٹی بایوٹک فنش ہی کرنی پڑتی ہے کہ ہم نیکسٹ انفیکشن کے لیے رکھ سکتے ہیں
Nee, yeah, both vadiya question puchya. They're both common cheap practice, especially I think especially Brampton de vich. Because India ch vi eh thodi practice chaldi hai. Bi je jadon infection tonu symptom theek ho gaye tusi band kar do 2-3 din baad oh agle infection vaste rakh lo ik ta geda bachunga paise bachunge cheti theek ho jungi. But eh practice galat hai. Kyon galat hai? Do reason karke. And eh reasons bahut jyada important hai. Odda maade mote ni reason hai ge. Pehli galat hai je tusi hun antibody course nahi complete kita. Haan, maybe you're feeling better, but jede bacteria tode body de vich hai ge jide karke assi antibiotic ditti hai tonu oh kevri rende hai oh fir baach tonu more dangerous infection khoon de vich ja sakdi hai jide vaste tonu hospital vagara jana penda. And I know case sunne honge kunde te emi gal kehnda bhi main te 10-15 vari kar chuke main te kade hospital gaya nahi, but jido ho gaya ta ik vari di lod pendi hai hun nu, right? Oh, so it's better not to do that. Dooji gal, because je apa antibiotic nahi complete kite jere o bacteria tode body de vich o resistance banande. Resistance se matlab bhi jido assi agli vari antibiotic ditti o fir kevri kam nahi kardi. So these are the main two reasons. Ik ta bacteria kevri pure kill nahi hunde and tonu baad worse infection de sakde hai. Dooji kevri resistance ban jandi hai jido baad o assi same antibiotic dinne hai tonu o kam nahi karde.
Hanji, so next line. Hello.
Haji, good afternoon.
Haji sir, good afternoon sir.
Tariq bol reha ji, bada acha program hai tuhanu. Doctor saab di vi badi tareef karne aa si.
Thank you.
Bahut acha mashwara dende aa. Ek da ek question hai ga si ke ek mere janan wale hege ne.
Haji.
Oh hospital gaye check karan, ohna da koi baazu jehda siga na ji, oh thoda jeha so reha siga, sim ho reha si. ਤੇ ਉਹ ਜਦੋਂ ਚੈੱਕ ਕਰਾਉਣ ਗਏ ਹਸਪੀਟਲ ਐਮਰਜੈਂਸੀ ਗਏ ਉੱਥੇ ਟੈਸਟ ਵੈਸ ਕੀਤੇ ਤੇ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਇੱਥੇ ਹੀ ਬਹਿ ਜਾਓ, ਤੁਸੀਂ ਜਾ ਨਹੀਂ ਸਕਦੇ। ਉਹ ਜਦੋਂ ਉਹਨਾਂ ਦੇ ਸਾਰੇ ਟੈਸਟ ਕੰਪਲੀਟ ਕੀਤੇ ਤੇ ਉਹ ਕਿਹਾ ਜੀ ਤੁਹਾਡੇ ਤਾਂ ਸਵਾਲ ਜਿਹੜੇ ਦਿਲ ਦੇ ਆ ਨਾ ਜੀ ਉਹ ਬੰਦ ਹੈ ਗਏ ਤੇ ਤੁਹਾਡਾ ਆਪਰੇਸ਼ਨ ਹੋਏਗਾ। ਅੱਛਾ ਮੇਰਾ ਕੁਐਸਚਨ ਇਹ ਹੈਗਾ ਕਿ ਇਹ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਜਦੋਂ ECG ਲੈਂਦੇ ਆ ਉਹ ਕਲੀਅਰ ਆਉਂਦੀ ਹੈ, ਲੇਕਿਨ ਕਿਸੇ ਵੇਲੇ ਬੰਦਾ ਆਪਣੀ ਤਸੱਲੀ ਕਰਨ ਲਈ ਕਿਸ ਤਰ੍ਹਾਂ ਇਹਨੂੰ ਵੈਰੀਫਾਈ ਕਰੇ ਕਿ ਵਾਕਈ ਜਿਹੜਾ ਹੈਗਾ ਕੋਈ ਐਸਾ ਪ੍ਰੋਬਲਮ ਤਾਂ ਨਹੀਂ ਹੈਗਾ ਕਿ ਅਚਾਨਕ ਇੱਕਦਮ ਕੋਈ ਐਸਾ ਮਸਲਾ ਆ ਜਾਵੇ।
Yeah, vadiya question puchhe tusi, because agge vi assi heart disease bare ik do vari gal kiti hai te odo ch assi lokan nu kehne hai bhi jehdi ECG a eh ik test hai, eh 100% nahi pura test heart da. Eh for example picture, je main todi hun picture lema, maybe tusi hun as wale theek hai, tode heart vi as wale theek hai ECG dena, par ida matlab nahi bhi sara heart 100% theek hai. Main darana vani chanda, mostly theek hi hunda, but je tonu still shak hai bhi koi heart di problem hai, ਸ਼ੱਕ ਕਿਉਂ ਹੋਊਗਾ? ਮੇ ਬੀ ਤੁਹਾਡੀ ਛਾਤੀ ਦੁਖਦੀ ਹੈ ਜਦੋਂ ਤੁਸੀਂ ਪੌੜੀਆਂ ਚੜ੍ਹਦੇ ਆ, ਜਾਂ ਜਦੋਂ ਤੁਸੀਂ ਕੋਈ ਐਕਸਰਸਾਈਜ਼ ਕਰਦੇ ਆ ਤੁਹਾਡੀ ਛਾਤੀ ਦੁਖਣ ਲੱਗ ਜਾਂਦੀ ਹੈ, ਤੁਹਾਨੂੰ ਮੇ ਬੀ ਸਾਹ ਜ਼ਿਆਦਾ ਚੜ੍ਹਦਾ, ਅਸਪੈਸ਼ਲੀ ਜਿਹਨਾਂ ਕੋਲ ਫੈਮਲੀ ਹਿਸਟਰੀ ਆ ਹਾਰਟ ਪ੍ਰੋਬਲਮਸ ਦੀ, ਅਸਪੈਸ਼ਲੀ ਜਿਹਨਾਂ ਕੋਲ ਰਿਸਕ ਫੈਕਟਰਸ ਆ ਸ਼ੂਗਰ, ਕੋਲੈਸਟਰੋਲ, ਬਲੱਡ ਪ੍ਰੈਸ਼ਰ, smoker, alcohol drinker, is risk factors hai gaya. Fir je even todi ECG theek hai tonu still symptoms are je risk factors hai, to see doctor nal gal kar sakde ho, heart specialist ko bhej sakde ho, hor vi test hai gaya like stress test vi tarah tarah de hunde, ik te treadmill te bajande hai ECG dekhde hai, ek treadmill te baja ke tonu echocardiogram kar diya, ek dawai de ke toda ECG je echo kar diya, kevri still doctor nu shak ho kende test te tode theek hai par tode risk factors jyada ta ਸਿਮਟਮ ਨੂੰ ਜ਼ਿਆਦਾ ਲੱਗਦੇ ਆ, ਫਿਰ ਉਹ ਕਈ ਵਾਰੀ ਕੈਥੇਟਰ ਕਰਦੇ ਆ, ਜਿੱਦਾਂ ਹਾਰਟ ਕੈਥੇਟਰਾਈਜੇਸ਼ਨ, ਉਹ ਵੇਨਸ ਦੇ ਆਰਟਰੀਜ਼ ਜਾ ਕੇ ਉਹ ਐਕਚੁਅਲੀ ਦੇਖਦੇ ਆ ਕਿੰਨੀ ਕੁ ਬਲੋਕੇਜ ਆ। ਹੁਣ ਮੈਂ ਇੱਦਾਂ ਵੀ ਕਹਿਣਾ ਚਾਹੁੰਦਾ ਵੀ ਸਾਰੇ ਮੇ ਬੀ ਸੁਣਦੇ ਆ, ਕਹਿੰਦੇ ਚੱਲ ਮੇਰਾ ਉਹ ਕਰਾਈ ਦਿਓ ਫਿਰ ਆਪਾਂ ਦੇਖ ਹੀ ਲੈਂਦੇ ਹਾਂ ਵਿੱਚ ਕੀ ਪ੍ਰੋਬਲਮ ਆ, ਪਰ ਸਾਰਿਆਂ ਨੂੰ ਨਹੀਂ ਲੋੜ। ਰਿਮੈਂਬਰ ਜਦੋਂ ਅਸੀਂ ਆਰਟਰੀ ਦੇ ਵਿੱਚ ਜਾਣਾ ਉਹਦੇ ਵੀ ਰਿਸਕ ਫੈਕਟਰਸ ਹੈਗੇ, ਉਹਦੇ ਵੀ ਪ੍ਰੋਬਲਮ ਹੋ ਸਕਦੀ ਆ। ਸੋ ਅਗੇਨ ਸਾਰਿਆਂ ਨੂੰ ਨਹੀਂ ਲੋੜ ਇਹ ਵਾਲਾ ਟੈਸਟ, ਪਰ ਐਟਲੀਸਟ ਜੇ ਤੁਹਾਨੂੰ ਕੋਈ ਸ਼ੱਕ ਆ, ਜੇ ਤੁਹਾਨੂੰ ਰਿਸਕ ਫੈਕਟਰਸ ਆ, ਸਿਮਟਮਸ ਆ, ਤੁਸੀਂ ਡੈਫੀਨਟਲੀ ਯੂ ਨੋ ਡਾਕਟਰ ਨਾਲ ਗੱਲ ਕਰੋ, ਕਾਰਡੀਓਲੋਜਿਸਟ ਨੂੰ ਮਿਲੋ, ਅਤੇ ਟੈਸਟ ਤੁਹਾਡੇ ਹੋ ਸਕਦੇ ਆ ECG ਤੋਂ ਇਲਾਵਾ। ਐਂਡ ਦੈਨ ਨੰਬਰ ਵਨ ਚੀਜ਼, ਪਹਿਲੀ ਗੱਲ ਸਭ ਤੋਂ ਪਹਿਲਾਂ ਪ੍ਰੀਵੈਂਸ਼ਨ, ਇਹ ਹੋਵੇ ਹੀ ਨਾ, ਕਿੱਦਾਂ ਨਾ ਹੋਵੇ, ਤੁਸੀਂ ਹੈਲਥੀ ਚੀਜ਼ਾਂ ਖਾਓ, ਤਲੀਆਂ ਜ਼ਿਆਦਾ ਸ਼ੂਗਰ ਵਾਲੀਆਂ ਚੀਜ਼ਾਂ ਘੱਟ ਖਾਓ, ਸਾਲਟ ਨੂਨ ਨਮਕ ਵਾਲੀਆਂ ਚੀਜ਼ਾਂ ਘੱਟ ਖਾਓ, ਇਫ ਯੂ ਸਮੋਕ, ਜੇ ਤੁਸੀਂ ਡਰਿੰਕ ਕਰਦੇ ਆ, ਸਮੋਕ ਬਿਲਕੁਲ ਨਾ ਕਰੋ, ਜੇ ਡਰਿੰਕ ਕਰਦੇ ਆ ਕਦੇ ਕਦੇ ਠੀਕ ਹੈ, ਥੋੜ੍ਹਾ, ਡੋਂਟ ਡਰਿੰਕ regular, don't drink too much, and exercise every day tonu exercise karni chahidi hai, 3 mint katto kat, jidina tode tadkan badhi hai, jidina tonu saah pasina aanda, cuz ode na ik ta ਨਾੜੀਆਂ ਕਲੀਨ ਰਹਿੰਦੀਆਂ। ਇੱਕ ਜੇ ਤੁਹਾਨੂੰ ਉਦੋਂ ਛਾਤੀ ਦੁਖੀ ਸਾਹ ਜ਼ਿਆਦਾ ਚੜ੍ਹਦਾ ਦੈਨ ਯੂ ਨੋ ਇਹ ਵੀ ਤਰ੍ਹਾਂ ਦਾ ਸਟ੍ਰੈਸ ਟੈਸਟ ਆ, ਫਿਰ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ। ਮੈਂ ਭੱਜਿਆ ਸੀ ਛਾਤੀ ਦੁਖੀ, ਉਹ ਕਹਿੰਦੇ ਹਾਂ ਦੁਖਣੀ ਨਹੀਂ ਚਾਹੀਦੀ, ਆਪਾਂ ਹੋਰ ਟੈਸਟ ਕਰਾਂਗੇ।
ਹਾਂਜੀ, ਸੋ ਨੈਕਸਟ ਲਾਈਨ, ਹੈਲੋ ਹੈਲੋ ਹਾਂਜੀ। ਸੋ ਪਿਆਰੇ ਸਰੋਤਿਓ, ਤੁਸੀਂ ਸਵਾਲ ਪੁੱਛਿਆ, ਬੜਾ ਵਧੀਆ। ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਡਾਕਟਰ ਨਾਲੋਂ ਜਿਹੜੀ ਲਾਈਫ ਹੈ ਤੁਹਾਡੀ ਜ਼ਿਆਦਾ ਬਿਜ਼ੀ ਹੈ, ਪਰ ਜਦੋਂ ਕਿਤੇ ਪ੍ਰੋਬਲਮ ਪੈ ਗਈ ਫਿਰ ਡਾਕਟਰ ਦੀ ਲਾਈਫ ਬਿਜ਼ੀ ਹੁੰਦੀ ਹੈ, ਫਿਰ ਆਪਾਂ ਨੂੰ ਉੱਥੇ ਵੇਟ ਤਾਂ ਹੀ 8-8 ਘੰਟੇ ਕਰਨੀ ਪੈਂਦੀ ਹੈ। ਸਾਡਾ ਜਿਹੜਾ ਮੇਨ ਪਰਪਸ ਸੀਗਾ ਪ੍ਰੋਗਰਾਮ ਕਰਨ ਦਾ, ਇਹੀ ਸੀਗਾ ਵੀ ਜਦੋਂ ਕੋਈ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਫਿਰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦੇ ਹਾਂ, ਗੁਆਂਢੀਆਂ ਨੂੰ ਪੁੱਛਦੇ ਹਾਂ, ਉਹਨਾਂ ਨੂੰ ਨੌਲੇਜ ਉਨੀ ਕੀ ਹੁੰਦੀ ਹੈ, ਕਈ ਵਾਰੀ ਉਹ ਗਲਤ ਰਸਤੇ 'ਤੇ ਪਾ ਆਉਂਦੇ ਨੇ। ਸੋ ਜੇ ਤੁਸੀਂ ਡਾਕਟਰ ਕੋਲ ਜਾਂਦੇ ਹੋ, ਹੋਸਪਿਟਲ ਜਾਂਦੇ ਹੋ, ਉਹ ਤੁਹਾਨੂੰ ਜੋ ਮੈਡੀਕਲ ਟਰਮੀਨੋਲੋਜੀ ਸਮਝਾਉਂਦੇ ਨੇ ਸਾਨੂੰ ਪੱਲੇ ਨਹੀਂ ਪੈਂਦਾ। ਰੇਡੀਓ 'ਤੇ ਪ੍ਰੋਗਰਾਮ ਕਰਨ ਦਾ ਪਰਪਜ਼ ਹੀ ਹੈ ਵੀ ਜਦੋਂ ਬੰਦੇ ਕੋਈ ਸਵਾਲ ਪੁੱਛਦੇ ਆਪਣਾ ਟਾਈਮ ਕੱਢ ਕੇ ਸਵਾਲ ਪੁੱਛਦੇ ਨੇ ਅਤੇ ਡਾਕਟਰ ਡਿਟੇਲ 'ਚ ਜਵਾਬ ਦੇ ਜਾਂਦਾ, ਉਹਦੇ ਨਾਲ ਸਾਡੇ 'ਚ ਅਵੇਅਰਨੈਸ ਆ ਜਾਂਦੀ ਹੈ, ਸਾਡੀਆਂ ਪ੍ਰੋਬਲਮ ਕੁਛ ਘਟਣ ਦੇ ਚਾਂਸਿਸ ਨੇ। ਸੋ ਇਹਦੇ ਵਿੱਚ ਸੇਵਾ ਦਾ ਭਾਵ ਹੈ, ਹੋਰ ਕੋਈ ਨਹੀਂ ਹੈ ਵੀ ਅਸੀਂ ਕੋਈ ਆਪਣੀ BNC ਮੈਡੀਕਲ ਸੈਂਟਰ ਦੀ ਐਡਵਰਟਾਈਜਮੈਂਟ ਕਰਦੇ ਹਾਂ ਵੀ ਆ ਜਾਓ ਜੀ ਆ ਜਾਓ, ਉੱਥੇ ਰੇਟ ਸਸਤੇ ਲੱਗੇ ਨੇ, ਡਾਕਟਰ ਫ੍ਰੀ ਦੇਖਦਾ, ਕੁਛ ਕਹਿੰਦਾ, ਕੁਛ ਨਹੀਂ ਹੈ ਜਿਹਾ ਕੰਮ, ਬਿਲਕੁਲ ਨਾ ਹੋ ਅਸੀਂ ਕਹਿੰਦੇ ਹਾਂ। ਪਰ ਇਹ ਗੱਲ ਕਰ, ਸਾਡੀ ਜਿਹੜੀ ਭਾਵਨਾ ਉਹਨੂੰ ਦੇਖੋ, ਜਦੋਂ ਅਸੀਂ ਆਪਣੀ ਜੇਬ 'ਚੋਂ ਪਹਿਲਾਂ ਪੈਸੇ ਖਰਚਦੇ ਹਾਂ, ਫਿਰ ਡਾਕਟਰ ਸਾਹਿਬ ਨੂੰ ਉਹਨਾਂ ਨੂੰ ਰਿਕੁਐਸਟ ਕਰੀਦੀ ਹੈ ਵੀ ਤੁਸੀਂ ਆਪ ਆਓ, ਕਿ 1-to-1 ਸਿੱਧੀ ਗੱਲ ਹੁੰਦੀ ਹੈ, ਪਰ ਥੋੜ੍ਹਾ ਜਿਹਾ ਆਪਣੇ 'ਚ ਵੀ ਪੇਸ਼ੈਂਸ ਰੱਖਿਆ ਕਰੀਏ, ਕਿਉਂਕਿ ਆਪਾਂ ਇਟਸ ਵੈਰੀ ਈਜ਼ੀ ਟੂ ਬਲੇਮ ਕਿ ਵੀ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ, ਜਦੋਂ ਸਾਡੇ ਟਾਈਮ ਹੁੰਦਾ ਅਸੀਂ ਥੋੜ੍ਹਾ 2 ਮਿੰਟ 4 ਮਿੰਟ 'ਚ ਤੁਹਾਡੀ ਕੋਈ ਪ੍ਰੋਬਲਮ ਹੈ ਪੁੱਛ ਲਓ, ਜੇ ਪ੍ਰੋਬਲਮ ਹੈ ਹੀ ਨਹੀਂ ਫਿਰ ਪੁੱਛਣ ਦੀ ਵੀ ਲੋੜ ਨਹੀਂ, ਅਤੇ ਜੇ ਪ੍ਰੋਬਲਮ ਹੈਗੀ ਆਪਾਂ ਕਹਿੰਦੇ ਨਹੀਂ ਮੇਰੀ ਤਾਂ ਲਾਈਨ ਮਿਲੀ ਨਹੀਂ, ਹੁਣ ਤਾਂ 1 ਮਿੰਟ ਹੋ ਗਿਆ ਜੀ, ਮੈਂ ਤਾਂ ਬਾਥਰੂਮ ਜਾਣਾ, ਵੀ ਚਲੋ ਰਹਿਣ ਦਿਓ, ਫਿਰ ਰਹਿਣ ਦਿਓ ਤਾਂ ਫਿਰ ਇਸ ਤਰ੍ਹਾਂ ਹੀ ਚੱਲੀ ਜਾਣਾ ਕੰਮ। ਸੋ ਇਸ ਕਰਕੇ ਮੈਂ ਨੈਕਸਟ ਲਾਈਨ 'ਤੇ ਜਾ ਰਿਹਾ। ਹੈਲੋ ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਸਰ। ਹਾਂਜੀ ਪੁੱਛੋ ਜੀ।
ਸਰ ਮੈਂ ਪੁੱਛਣਾ ਸੀਗਾ ਕਿ ਇੱਕ ਤਾਂ ਮੈਨੂੰ ਦੱਸੋ ਕਿ ਰੈਂਡਮ ਤੇ ਖਾਣ ਤੋਂ ਬਾਅਦ ਕਿੰਨੇ ਕੁ ਨੰਬਰ 'ਚ ਸ਼ੂਗਰ ਰਵੇ ਤੇ ਉਹਨੂੰ ਕਹਿ ਸਕਦੇ ਹਾਂ ਕਿ ਇਹ ਕੀ ਗੱਲ ਮੈਨੇਜ ਕੀਤੀ ਹੋਈ ਆ, ਤੇ ਕਿੰਨੇ ਕੁ ਨੰਬਰ ਉੱਤੇ ਆਲ ਦਾ ਟਾਈਮ ਰਹਿਣ ਤੇ ਫਿਰ ਉਹ ਔਰਗਨ ਤੇ ਅਫੈਕਟ ਹੁੰਦਾ ਵਾ।
ਓਕੇ ਠੀਕ ਹੈ, ਆਈ ਥਿੰਕ ਮੈਨੂੰ ਸਮਝ ਆ ਗਈ।
ਅੱਛਾ ਹਾਂਜੀ, ਸਾਨੂੰ ਪਹਿਲਾਂ ਤੁਹਾਨੂੰ ਦੱਸਿਆ ਵੀ ਕਿਉਂਕਿ ਤੁਹਾਡੇ ਫੋਨ ਦੇ ਵਿੱਚ ਥੋੜ੍ਹੀ ਜਿਹੀ ਕਲੈਰਿਟੀ ਨਹੀਂ ਸੀਗੀ, ਕਿਉਂਕਿ ਸਾਨੂੰ ਪੂਰਾ ਨਹੀਂ ਸਮਝਿਆ, ਡਾਕਟਰ ਸਾਹਿਬ ਨੂੰ ਜੋ ਵੀ ਸਮਝਿਆ ਅਤੇ ਉਹਦੇ ਮੁਤਾਬਕ ਤੁਹਾਨੂੰ ਜਵਾਬ ਦਿੰਦੇ ਨੇ, ਪਰ ਜੇ ਤੁਹਾਡਾ ਕੋਈ ਕੁਐਸਚਨ ਸਮਝਣ 'ਚ ਸਾਡੀ ਕੋਈ ਮਤਲਬ ਅਸੀਂ ਨਹੀਂ ਪ੍ਰੋਪਰ ਸਮਝ ਸਕੇ ਤਾਂ ਤੁਸੀਂ ਸਾਨੂੰ ਬਾਅਦ ਦੇ ਵਿੱਚ ਵੀ ਜਾਂ ਕਲੀਨਿਕ ਜਾ ਕੇ ਸਵਾਲ ਪੁੱਛ ਸਕਦੇ ਹੋ, ਜੋ ਕੁਛ ਉਹਨਾਂ ਨੇ ਅੰਡਰਸਟੈਂਡ ਕੀਤਾ ਉਹਦਾ ਤੁਹਾਨੂੰ ਆਨਸਰ ਦਿੰਦੇ ਨੇ। ਹਾਂਜੀ ਡਾਕਟਰ ਸਾਹਿਬ।
ਹਾਂਜੀ, ਆਈ ਥਿੰਕ ਤੁਸੀਂ ਬੇਸਿਕਲੀ ਟਾਰਗੇਟ ਪੁੱਛਿਆ ਨਾ ਵੀ ਖਾਣ ਤੋਂ ਬਾਅਦ ਸ਼ੂਗਰ ਕਿੰਨੀ ਹੋਣੀ ਚਾਹੀਦੀ ਹੈ, ਅਤੇ ਜਿਨ੍ਹਾਂ ਨੂੰ ਸਾਰਿਆਂ ਨੂੰ ਤਕਰੀਬਨ ਵੀ ਜੇ ਤੁਸੀਂ ਘੰਟੇ ਕੁ ਬਾਅਦ ਦੇਖੋਗੇ ਜੇ ਈਵਨ 2 ਘੰਟੇ ਬਾਅਦ ਯੂ ਕੈਨ ਸੇ ਸੇਫ ਸਾਈਡ, ਅਤੇ ਜੇ 9 ਤੋਂ ਘੱਟ ਆ ਤਾਂ ਠੀਕ ਆ। ਜਿਹੜੇ ਅਸੀਂ ਸ਼ੂਗਰ ਦੇਖਦੇ ਹਾਂ ਅਸੀਂ ਜ਼ਿਆਦਾ ਫਾਸਟਿੰਗ ਵਾਲੇ ਟਾਰਗੇਟਸ ਰੱਖੇ ਹੋਏ ਆ, ਜਿਹੜੇ ਵੁਮੈਨ ਨੂੰ ਪ੍ਰੈਗਨੈਂਸੀ ਦੇ ਵਿੱਚ ਸ਼ੂਗਰ ਆ ਉਹਨਾਂ ਦੇ ਵੀ ਖਾਣ ਤੋਂ ਬਾਅਦ ਰੱਖੇ ਹੋਏ ਆ, ਪਰ ਆਮ ਲੋਕਾਂ ਲਈ ਤੁਸੀਂ ਕਹਿ ਸਕਦੇ 9 ਤੋਂ ਘੱਟ ਖਾਣ ਤੋਂ ਬਾਅਦ ਹੋਣੀ ਚਾਹੀਦੀ ਹੈ। ਜਿਹੜੀ ਖਾਲੀ ਪੇਟ ਵਾਲੀ ਆ ਉਹ ਬੈਟਰ ਆ ਜੇ 6 ਤੋਂ ਘੱਟ ਹੋਵੇ, ਪਰ 7 ਤੋਂ ਘੱਟ ਵੀ ਤੱਕ ਠੀਕ ਆ ਖਾਲੀ ਪੇਟ ਵਾਲੀ। ਐਂਡ ਦੈਨ ਰਿਮੈਂਬਰ ਇੱਕ ਹੋਰ ਵੀ ਸ਼ੂਗਰ ਹੁੰਦੀ ਹੈ ਜਿਹੜੀ ਅਸੀਂ 3 ਮੰਥ ਵਾਲੀ ਹੁੰਦੀ ਹੈ, A1C, ਉਹ ਦੇਖਦੇ ਅਸੀਂ ਵੀ 3 ਮੰਥ ਤੁਹਾਡੀ ਐਵਰੇਜ ਕਿੰਨੀ ਕੁ ਰਹੀ ਹੈ, ਅਤੇ ਉਹ ਵੀ ਵਧੀਆ ਸ਼ੂਗਰ ਦੇਖਣ ਵਾਲੀ, ਅਤੇ ਉਹ ਆਮ ਲੋਕਾਂ ਲਈ 6 ਤੋਂ ਘੱਟ ਚਾਹੀਦੀ ਹੈ, ਅਤੇ ਜਿਨ੍ਹਾਂ ਨੂੰ ਸ਼ੂਗਰ ਆ ਉਹਨਾਂ ਨੂੰ ਵੀ 6 ਤੋਂ ਘੱਟ ਐਕਚੁਲੀ ਤਾਂ ਚਾਹੀਦੀ ਹੈ, ਪਰ 7 ਤੋਂ ਘੱਟ ਚੱਲ ਜਾਂਦੀ ਹੈ।
ਹਾਂਜੀ, ਸੋ ਨੈਕਸਟ ਲਾਈਨ, ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ।
ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਜੀ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ ਜੀ, ਮੈਂ ਜਦੋਂ ਰੋਟੀ ਖਾਂਦਾ ਤਾਂ ਉਦੋਂ ਇਹਦੀ ਆਪਣੇ ਸੱਜੀ ਛਾਤੀ 'ਚ ਦਰਦ ਹੁੰਦਾ ਜੀ।
ਅੱਛਾ,
ਹਾਂਜੀ, ਤੇ ਮੈਂ ਕੰਮ ਤਾਂ ਜਿਹੜਾ ਮੇਰਾ ਦੌੜਨ ਭੱਜਣ ਵਾਲਾ ਹੀ ਆ, ਕਿ ਉਹਦੀ ਮੈਨੂੰ ਜਿੱਦਾਂ ਸਾਹ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਜਾਂਦਾ ਨਹੀਂ ਕੋਈ ਪ੍ਰੋਬਲਮ ਹੈਗੀ, ਜਦੋਂ ਮੈਂ ਜਿੱਦਾਂ ਰੋਟੀ ਖਾਂਦਾ ਕਈ ਵਾਰ ਉਦੋਂ ਦਰਦ ਕਰਦੀ ਛਾਤੀ।
ਓਕੇ, ਯਾ ਵਧੀਆ ਕੁਐਸਚਨ ਪੁੱਛਿਆ, ਤੇ ਤੁਸੀਂ ਕੋਈ ਦਵਾਈ ਲਈ ਇਹਦੇ ਲਈ?
ਨਹੀਂ ਨਹੀਂ ਜੀ, ਮੈਂ ਪੁੱਛਿਆ ਸੀਗਾ ਜੀ, ਕਰਕੇ ਮੈਂ ਤਾਂ ਮੈਨੂੰ ਲੱਗਾ ਕਿ ਚਲੋ ਨਾਰਮਲ ਹੋਊਗਾ ਸ਼ਾਇਦ, ਕਰਕੇ ਸਿਰਫ ਉਦੋਂ ਹੀ ਪ੍ਰੋਬਲਮ ਹੁੰਦੀ ਹੈ ਜਦੋਂ ਰੋਟੀ ਖਾਣਾ, ਕਿ ਨਾਰਮਲੀ ਤਾਂ ਠੀਕ ਹੁੰਦਾ।
ਓਕੇ, ਕਿੰਨੇ ਟਾਈਮ ਹੋ ਗਿਆ, ਸ਼ੁਰੂ ਕਿਦੋਂ ਹੋਈ ਸੀ ਪਹਿਲੀ ਵਾਰੀ?
ਆ 2-3 ਦਿਨ ਹੀ ਹੋਏ ਆ ਜੀ।
ਅੱਛਾ, 2-3 ਦਿਨ, ਓਕੇ ਠੀਕ ਆ, ਗੁੱਡ ਗੁੱਡ। ਅਤੇ ਠੀਕ ਹੈ, ਜਿਹੜੇ ਤੁਸੀਂ ਹੁਣ ਸਿਮਟਮ ਦੱਸੇ, ਛਾਤੀ ਦੁਖਦੀ ਹੈ ਸਿਰਫ ਖਾਣ ਤੋਂ ਬਾਅਦ, ਉਦਾਂ ਸਾਹ ਸੂਹ ਨਹੀਂ ਚੜ੍ਹਦਾ, ਭੱਜਣ ਦਾ ਕੰਮ ਦੌੜਨ ਭੱਜਣ ਦਾ ਅਤੇ ਉਦੋਂ ਨਹੀਂ ਸਾਹ ਚੜ੍ਹਦਾ ਉਦੋਂ ਨਹੀਂ ਛਾਤੀ ਦੁੱਖਦੀ ਪ੍ਰੋਬਬਲੀ ਇਹ ਹਾਰਟ ਬਰਨ ਹੀ ਹੈਗਾ ਜਿੱਦਾਂ ਤੇਜ਼ਾਬ ਜਾਂ ਐਸਿਡ ਅਤੇ ਤੁਸੀਂ ਪਹਿਲਾਂ ਤਾਂ ਦੇਖ ਸਕਦੇ ਮੈਂ ਕੀ ਕੁਛ ਖਾ ਰਿਹਾ ਜੇ ਤਾਂ ਤੁਹਾਨੂੰ ਇੱਕ ਟਾਈਮ 'ਤੇ ਜ਼ਿਆਦਾ ਨਹੀਂ ਖਾਣਾ ਚਾਹੀਦਾ ਬਿਕਾਜ਼ ਉਹਦੇ ਨਾਲ ਐਸਿਡ ਜ਼ਿਆਦਾ ਆਪਣੀ ਬਾਡੀ ਪ੍ਰੋਡਿਊਸ ਕਰਦੀ ਹੈ ਅਤੇ ਉਹਦੇ ਨਾਲ ਕਈ ਵਾਰੀ ਜਲਨ ਜਾਂ ਛਾਤੀ 'ਚ ਪੇਨ ਹੋਣ ਲੱਗ ਜਾਂਦੀ ਹੈ ਥੋੜ੍ਹਾ ਥੋੜ੍ਹਾ ਬਾਰੀ ਬਾਰੀ ਖਾ ਲਿਆ ਕਰੋ ਭਾਵੇਂ ਘੰਟੇ ਬਾਅਦ ਥੋੜ੍ਹਾ ਖਾ ਲਿਆ ਅਤੇ ਇੱਕ ਤੁਸੀਂ ਪਰਹੇਜ਼ ਕਰੀਓ ਤਲੀਆਂ ਖੱਟੀਆਂ ਮਿਰਚੀਆਂ ਚਾਹ ਪਤੀਨਾ ਟਬੈਕੋ ਐਲਕੋਹਲ ਇਹ ਚੀਜ਼ਾਂ ਘੱਟ ਲਓ ਜੇ ਸਟਿਲ ਤੁਹਾਡਾ ਹੁੰਦਾ ਦੈਨ ਤੁਸੀਂ ਇੱਕ ਦਵਾਈ ਹੈ ਓਵਰ ਦ ਕਾਊਂਟਰ ਉਹਨੂੰ ਜ਼ੈਨਟੈਕ ਕਹਿੰਦੇ ਆ ਜ਼ੈਨਟੈਕ ਲੋਕਾਂ ਨੇ ਸੁਣਿਆ ਕਈ ਲੋਕ ਜ਼ੈਨਟੈਕ ਕਹਿੰਦੇ ਆ ਜਿਹਦੇ ਨਾਲ ਪਰਹੈਜ਼ ਜ਼ੀ ਦੇ ਨਾਲ 150 ਮਿਲੀਗ੍ਰਾਮ ਦੀ ਓਵਰ ਦ ਕਾਊਂਟਰ ਪ੍ਰਸਕ੍ਰਿਪਸ਼ਨ ਤੋਂ ਬਿਨਾਂ ਮਿਲ ਜਾਂਦੀ ਹੈ ਸੇਫ ਦਵਾਈ ਤੁਸੀਂ ਉਹ ਲੈ ਕੇ ਦੇਖਿਓ ਲਾਈਕ ਇੱਕ ਦੋ ਵਾਰੀ ਸਵੇਰੇ ਸ਼ਾਮ ਜੇ ਤੁਸੀਂ ਕਿਹਾ ਹਾਂ ਮੈਂ ਜਦੋਂ ਇਹ ਲਈ ਆ ਬਿਲਕੁਲ ਨਹੀਂ ਦੁਖਿਆ ਦੈਨ ਆਪਾਂ ਕਹਿ ਸਕਦੇ ਵੀ ਇਹ ਐਸਿਡ ਆ ਜੇ ਸਟਿਲ ਦੁਖੀ ਗਿਆ ਫਿਰ ਤੁਸੀਂ ਡਾਕਟਰ ਨੂੰ ਦਿਖਾਇਓ ਅਤੇ ਅਗੇਨ ਦਵਾਈ ਲੈਣ ਤੋਂ ਪਹਿਲਾਂ ਪਰਹੇਜ਼ ਕਰੀਓ ਜਿੱਦਾਂ ਮੈਂ ਕਿਹਾ ਥੋੜ੍ਹਾ ਖਾਓ ਵਾਰੀ ਵਾਰੀ ਇੱਕ ਟਾਈਮ 'ਤੇ ਜ਼ਿਆਦਾ ਨਾ ਖਾਓ ਐਂ ਤਲੀਆਂ ਖੱਟੀਆਂ ਮਿਰਚੀਆਂ ਚਾਹ ਪਤੀਨਾ ਟਬੈਕੋ ਕਾਫੀ ਇਹ ਚੀਜ਼ਾਂ ਨੂੰ ਅਵੋਇਡ ਕਰੋ
ਹਾਂਜੀ ਸੋ ਇੱਕ ਮਿੰਟ ਮੈਂ ਵੀ ਲੈ ਲਾਂ ਡਾਕਟਰ ਸਾਹਿਬ ਤੁਹਾਡਾ ਵਿੱਚੋਂ ਕਿਉਂਕਿ ਚਾਰ ਲਾਈਨਾਂ ਸਾਡੇ ਕੋਲ ਪੰਜ ਲਾਈਨਾਂ ਨੇ ਰਾਦਰ ਹੁਣ ਤੁਹਾਡੀ ਮਰਜ਼ੀ ਹੈ ਡਿਸਕਨੈਕਟ ਕਰਨਾ ਕਰ ਦਿਓ ਤੁਹਾਡੀ ਅਸੀਂ ਤਾਂ ਕੋਈ ਜ਼ਬਰਦਸਤੀ ਕਰੰਟ ਹੀ ਹੈ ਤੁਸੀਂ ਉੱਧਰੋਂ ਫੋਨ ਕੀਤਾ ਵਾ ਅਤੇ ਇਹਨਾਂ ਨੇ ਹੋਲਡ 'ਤੇ ਕੀਤੀ ਵੀ ਹੈ ਮੈਂ ਇੱਕ ਮਿੰਟ ਵਿੱਚੋਂ ਲੈਣਾ ਕਿਉਂਕਿ ਕੰਟੀਨਿਊਸਲੀ ਅਸੀਂ 40 ਮਿੰਟ ਗੱਲ ਕਰ ਰਹੇ ਹਾਂ ਵੀ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਅਸੀਂ ਕਰਦੇ ਹਾਂ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ ਹੈ ਅਤੇ ਇਹਦੇ ਵਿੱਚ ਜਿੱਥੇ ਸਾਡੇ ਕੋਲ ਅਰਜੈਂਟ ਕੇਅਰ ਫੈਮਿਲੀ ਪ੍ਰੈਕਟਿਸ ਅਤੇ ਵਾਕ ਇਨ ਦੀਆਂ ਸੇਵਾਵਾਂ ਨੇ ਫਾਰਮੇਸੀ ਹੈ ਐਨਕਾਂ ਦੀ ਦੁਕਾਨ ਹੈ ਅਤੇ ਨਾਲ ਨਾਲ ਕੌਂਸਲਿੰਗ ਦੀ ਸਰਵਿਸ ਦਿੱਤੀ ਜਾਂਦੀ ਹੈ ਡਾਕਟਰ ਫੈਨੀ ਨੇ ਜੇ ਜਿਨ੍ਹਾਂ ਨੂੰ ਕਿਸੇ ਨੂੰ ਐਂਗਜ਼ਾਇਟੀ ਸਟ੍ਰੈਸ ਕੋਈ ਸੁਸਾਈਡਲ ਵਿਚਾਰ ਆਉਂਦੇ ਨੇ ਕੋਈ ਗੁੰਮਸੁੰਮ ਰਹਿੰਦਾ ਕੋਈ ਦਿਲ ਨਹੀਂ ਲੱਗਦਾ ਕੋਈ ਖੇਡਣ ਨੂੰ ਜੀ ਨਹੀਂ ਕਰਦਾ ਤੁਸੀਂ ਕੌਂਸਲਿੰਗ ਦੀ ਸਰਵਿਸ ਲੈ ਸਕਦੇ ਹੋ ਡਾਕਟਰ ਫੈਨੀ ਨੇ ਜਿਹੜੇ ਉਹ ਫੁੱਲ ਫਲੈਜ ਡਾਕਟਰ ਆਫ ਮੈਡੀਸਨ ਐਜ ਵੈਲ ਐਜ ਮਾਸਟਰ ਇਨ ਕੌਂਸਲਿੰਗ ਹੈ ਪਹਿਲੀ ਵਾਰ ਅੰਟੈਰੀਓ ਦੇ ਵਿੱਚ ਅਜਿਹਾ ਡਾਕਟਰ ਹੈ ਤੁਸੀਂ ਆ ਕੇ ਗੱਲਬਾਤ ਕਰ ਸਕਦੇ ਹੋ ਅਸੀਂ ਹੁਣ ਫਾਸਟ ਲਾਈਨ 'ਤੇ
ਪਹਿਲਾਂ ਆਪਾਂ ਸਰ ਇੱਕ ਕੁਐਸਚਨ ਲੈ ਲੈਂਦੇ ਫਿਰ ਮੈਂ ਆਂਸਰ ਦੇ ਦੂੰ
ਹਾਂਜੀ ਚਲੋ ਪਹਿਲਾਂ ਸਵਾਲ ਲੈ ਲਈਏ ਕਿਉਂਕਿ ਟਾਈਮ ਵੀ ਥੋੜ੍ਹਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹਾਂਜੀ ਸਰ
ਹਾਂਜੀ ਮੇਰਾ ਵੀ ਕੁਝ ਜਲਦੀ ਕੁਐਸਚਨ ਹੈ ਇੱਕ ਤਾਂ ਵੀ ਜਿਹੜਾ ਐਸਿਡ ਹੈ ਇਹ ਜਿਹੜਾ ਰਿਫਲੈਕਸ ਆਉਂਦਾ ਕਿ ਇਹ ਗਲੇ ਨੂੰ ਵੀ ਖਰਾਬ ਕਰ ਸਕਦਾ ਤੁਹਾਡੇ ਬੋਲਣ ਦੇ ਵਿੱਚ ਤਾਂ ਗਾਉਣ ਦੇ ਵਿੱਚ ਜੋ ਉਹਨੂੰ ਵੀ ਖਰਾਬ ਕਰ ਸਕਦਾ ਜੀ ਤੇ ਦੂਸਰਾ ਇਹ ਜਦੋਂ ਮੈਂ ਦੁਪਹਿਰੇ ਕਈ ਵਾਰ ਨੈਪ ਲੈਣਾ ਤੇ ਰਾਈਟ ਸਾਈਡ ਤੇ ਸੌਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਵਾਰ ਖੰਘ ਜੀ ਲਾਜ਼ਮੀ ਆਉਂਦੀ ਉਹ ਬਾਅਦ ਚ ਓਕੇ ਵੀ ਹੋ ਜਾਂਦੀ ਹੈ ਤੇ ਇੱਕ ਨਾਲ ਵੀ ਮਿਲਦਾ ਜੁਲਦਾ ਹੋਰ ਕੁਐਸਚਨ ਹੈ ਕਿ ਜੋ ਅਲਕੋਹਲ ਹੈ ਜੋ ਸ਼ਰਾਬ ਹੈ ਉਹਦੇ ਨਾਲ ਵੀ ਤੁਹਾਡਾ ਗਲੇ ਦੇ ਤੇ ਐਸਿਡ ਬਣ ਕੇ ਤਾਂ ਨੂੰ ਆ ਸਕਦਾ ਹੈ ਪਰ ਕਈ ਵਾਰੀ ਇਹ ਸੁਣਦੇ ਆ ਨਾ ਕਿ ਗਾਉਣ ਵਾਲੇ ਸ਼ਰਾਬ ਪੀਂਦੇ ਆ ਤੇ ਗਲੇ ਨੂੰ ਸਾਫ਼ ਕਰਦਾ ਹੈ ਇਸ ਬਾਰੇ ਮੈਨੂੰ ਦੋ ਇੱਕ ਮਿੰਟ ਦੇ ਵਿੱਚ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈ ਰਿਹਾ
ਥੈਂਕ ਯੂ ਸੋ ਮਚ ਵਧੀਆ ਫਾਸਟ ਕੁਐਸਚਨ ਪੁੱਛਿਆ ਜੇ ਤੁਸੀਂ ਮਾਈਂਡ ਨਹੀਂ ਕਰਦੇ ਅਸੀਂ ਦੋ ਤਿੰਨ ਹੋਰ ਕੁਐਸਚਨ ਲਾ ਕੇ ਮੈਂ ਸਾਰਿਆਂ ਦਾ ਜਵਾਬ ਇਕੱਠੇ ਦੇ ਦੂੰਗਾ
ਹਾਂਜੀ
ਇਹ ਮੈਂ ਲਿਖ ਲਿਆ ਵੈਸੇ
ਇਹ ਤੁਹਾਡੇ ਸਵਾਲ ਲਿਖ ਲਿਆ ਹੁਣ ਇਹ ਡਾਕਟਰ ਸਾਹਿਬ ਪਹਿਲਾਂ ਸਵਾਲ ਪੂਰੇ ਲੈ ਲੈਣ ਕਿਉਂਕਿ ਟਾਈਮ ਵੀ ਉਧਰੋਂ ਸਮਾਪਤੀ ਦੇ ਵੱਲ ਹੀ ਜਾਣਾ 10-15 ਮਿੰਟ ਰਹਿ ਗਏ ਤਾਂ ਕਿ ਕੋਈ ਮਿਸ ਵੀ ਨਾ ਹੋਵੇ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਬੋਲੋ ਸਰ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ
ਹਾਂਜੀ ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਸੀ ਵੇ ਪ੍ਰੋਟੀਨ ਲੈਣਾ ਸੇਫ ਆ ਕਿ ਨਹੀਂ ਲਾਈਕ ਜਿੱਦਾਂ ਮੈਂ ਲੈਣਾ ਤਾਂ ਮੈਨੂੰ ਬਹੁਤ ਗੁੱਡ ਫੀਲ ਹੁੰਦਾ ਕਿ ਨਹੀਂ ਲੈਣਾ ਚਾਹੀਦਾ ਹੈਗਾ ਕਿ ਨਹੀਂ ਇੰਨਾ ਸੇਫ ਹੈਗਾ ਕੋਈ ਹੈ ਇਹਦੇ ਬਾਰੇ
From 50, it should be 60 and up, it is 56.
Mm-hmm.
And I'm not taking any medicine from the doctors,
mm-hmm.
only herbal. So, kiska koi ilaj hai aur kya karna chahiye?
How old are you?
I'm 68.
Okay. Okay, good. I will answer your question. If you don't mind, I'm going to take, I think, one more question and then I'm going to answer your question in English in about 2-3 minutes.
Okay, next line. Hello.
Hello ji, good afternoon.
Haan ji sir, sat sri akal, good afternoon sir.
Ji, it's a wonderful program, so many information from there. Mera ek sawal hai ji, mera naam Asim hai. Mainu almost kafi arse to stomach di digestion di problem rehndi hai, khaan to baad thodi ji bhi cheez khaan de naal digestion di problem rehndi hai. Te main medicine kafi use kiti hai doctor kolo, us to baad unhone mera test liya te ode vich bacteria find out hoya.
Haan ji.
ਬੈਕਟੀਰੀਆ ਪੋਲੀ ਸਮਥਿੰਗ ਐਸਾ ਕੁਛ ਨਾਮ ਹੈ ਉਹਦਾ
ਐਚ ਬਾਈ ਦ ਵੇ ਹਾਂਜੀ
ਜੀ ਐਚ ਕੋਲਰੇ ਤੋਂ ਉਹਨਾਂ ਨੇ ਮੈਨੂੰ ਐਂਟੀਬਾਇਓਟਿਕ ਇੱਕ ਪੈਕ ਮੈਡੀਸਨ ਕੰਬੀਨੇਸ਼ਨ ਮੈਡੀਸਨ ਪੈਕ ਦਿੱਤਾ ਸੀ ਉਹ ਮੈਂ 2 weeks ਵਾਸਤੇ ਯੂਜ਼ ਕੀਤਾ ਮੈਂ ਰਿਜ਼ਲਟ ਦਾ ਪੁੱਛਣਾ ਚਾਹੁੰਦਾ ਕਿ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੇਰਾ ਬੈਕਟੀਰੀਅਲ ਪ੍ਰੋਬਲਮ ਸੋਲਵ ਹੋ ਗਈ ਹੈ ਜਾਂ ਅਜੇ ਫਰਦਰ ਦੁਬਾਰਾ ਟੈਸਟ ਕਰਾਉਣਾ ਪਏਗਾ ਫਿਰ ਉਹਨਾਂ ਨੇ ਮੈਨੂੰ ਇੱਕ ਬ੍ਰੈਥ ਟੈਸਟ ਆਫਟਰ 3 months ਵਾਸਤੇ ਰਿਕਮੈਂਡ ਕੀਤਾ ਉਹ ਮੈਂ ਕਰਾਉਣਾ ਹੈ ਅਜੇ ਤੁਸੀਂ ਇਹਦੇ ਬਾਰੇ ਕੁਝ ਦੱਸੋ
ਹਾਂਜੀ 2 minutes ਵੇਟ ਕਰੋ ਫਿਰ ਤੁਹਾਨੂੰ ਸਾਰਿਆਂ ਨੇ ਵਾਰੀ ਵਾਰੀ ਦੇ ਰਹੇ ਨੇ ਇੱਕ ਲਾਸਟ ਲਾਈਨ ਅਸੀਂ ਲੈ ਲਈਏ
ਹੈਲੋ
ਹੈਲੋ ਯਾ
ਹਾਂਜੀ ਮੈਂ ਬਸ ਇਹ ਪੁੱਛਣਾ ਸੀ ਡਾਕਟਰ ਸਾਹਿਬ ਨੂੰ ਵੀ ਤੁਸੀਂ ਕਾਉਂਸਲਿੰਗ ਦੀ ਐਡਵਰਟਾਈਜ਼ਿੰਗ ਕਰਦੇ ਆ ਤੇ ਮੈਂ ਪੁੱਛਣਾ ਸੀ ਵੀ ਕਾਉਂਸਲਿੰਗ ਸਿਰਫ ਉਹਨਾਂ ਵਾਸਤੇ ਆ ਜਿਨ੍ਹਾਂ ਕੋਲ ਜਿਵੇਂ ਡਿਪਰੈਸ਼ਨ ਆ ਜਾਂ ਜਿਵੇਂ ਕੋਈ ਸਕਿਜ਼ੋਫਰੇਨੀਆ ਕੋ ਆਮ ਹੀ ਬੰਦਾ ਦੇਖ ਸਕਦਾ ਕਾਉਂਸਲਰ ਨੂੰ
ਓਕੇ ਗੁੱਡ ਗੁੱਡ ਕੁਐਸਚਨ ਯਾ ਠੀਕ ਹੈ
ਓਕੇ ਹੁਣ ਸਾਰੀਆਂ ਲਾਈਨਾਂ ਪਲੀਜ਼ ਹੁਣ ਸਾਨੂੰ ਕਾਲ ਨਾ ਕਰਿਓ ਕਿਉਂਕਿ ਕੁਐਸਚਨ 4-5 ਇਕੱਠੇ ਹੋ ਗਏ ਤੇ ਟਾਈਮ ਵਿਦਿਨ ਦਾ ਟਾਈਮ ਵਿਦਿਨ ਦਾ ਬਾਉਂਡਰੀ ਡਾਕਟਰ ਸਾਹਿਬ ਇਹਨਾਂ ਦਾ ਜਵਾਬ ਦੇਣਗੇ ਸੋ 1 by 1 ਡਾਕਟਰ ਸਾਹਿਬ ਦੇ ਰਹੇ ਨੇ ਜਿਨ੍ਹਾਂ ਦੇ ਕੁਐਸਚਨ ਨੇ ਉਹ ਆਨਸਰ ਸੁਣ ਲਓ ਪਹਿਲਾਂ ਕੁਐਸਚਨ ਵੀ ਨਾਲ ਛੋਟਾ ਛੋਟਾ ਨਾਲ ਰਿਪੀਟ ਕਰ ਦਾਂਗੇ ਜੇ ਪੋਸੀਬਲ ਹੋਇਆ
ਆਲ ਗੋ ਬੈਕਵਰਡਸ ਮੈਂ ਬੈਕਵਰਡਸ ਜਾਣਾ ਹੈ ਨਾ
ਹਾਂਜੀ ਪਿੱਛੋਂ ਨੂੰ ਚੱਲ ਰਹੇ ਨੇ
ਪਿੱਛੋਂ ਤੋਂ
ਨਾ ਵੈਸੇ ਵੀ ਆਪਾਂ ਜੋ ਜੰਮੇ ਸੀ ਉਹ ਪਿੱਛੋਂ ਹੀ ਚੱਲਿਆ ਸੀ ਸ਼ੁਰੂ ਕੰਮ ਸੋ ਬੈਕਵਰਡ ਦੇ ਤੌਰ ਤੇ ਕਰਦੇ ਨੇ ਪਹਿਲਾਂ ਕਾਉਂਸਲਿੰਗ ਦੇ ਉੱਤੇ ਸਵਾਲ ਸੀ
ਇਹਦਾ ਆਨਸਰ ਸਿੰਪਲ ਆ ਜਿਹਨੂੰ ਵੀ ਲੋੜ ਆ ਕਾਉਂਸਲਿੰਗ ਦੀ ਤੁਸੀਂ ਕੋਈ ਕੋਈ ਵੀ ਚੀਜ਼ ਹੋਵੇ ਇਟ ਡਜ਼ਨਟ ਹੈਵ ਟੂ ਬੀ ਡਿਪਰੈਸ਼ਨ ਐਂਗਜ਼ਾਇਟੀ ਮੇ ਬੀ ਤੁਹਾਡੇ ਕੋਈ ਮੈਰਿਟਲ ਪ੍ਰੋਬਲਮ ਆ ਬੱਚਿਆਂ ਨੂੰ ਕੋਈ ਬੁਲਿੰਗ ਹੋ ਰਿਹਾ ਕੋਈ ਵੀ ਚੀਜ਼ ਜਿਹਦੇ ਵਾਸਤੇ ਯੂ ਨੀਡ ਟੂ ਸਪੀਕ ਟੂ ਸਮ ਪ੍ਰੋਫੈਸ਼ਨਲ ਜਿਹੜਾ ਤੁਹਾਨੂੰ ਕੁਐਸਚਨਸ ਪੁੱਛ ਸਕਦੇ ਆ ਦੇ ਕੈਨ ਗਾਈਡ ਯੂ ਥਰੂ ਟ੍ਰੀਟਮੈਂਟ ਦੈਨ ਯੂ ਮੇ ਬੀ ਐਲੀਜੀਬਲ ਫੋਰ ਕਾਉਂਸਲਿੰਗ ਹੁਣ ਆਈ ਕੈਨਟ ਟੈਲ ਯੂ ਸਪੈਸੀਫਿਕਲੀ ਮੇ ਬੀ ਭੈਣ ਜੀ ਤੁਹਾਡਾ ਕੋਈ ਹੋਰ ਚੀਜ਼ ਆ ਵੀ ਮੈਨੂੰ ਗੈਸ ਜ਼ਿਆਦਾ ਬਣਦੀ ਆ ਕਾਉਂਸਲਿੰਗ ਦੇ ਨਾਲ ਤਾਂ ਕੋਈ ਨਹੀਂ ਫਰਕ ਪੈਣਾ ਉਹਦੇ ਨਾਲ ਸੋ ਜੇ ਤੁਹਾਨੂੰ ਕੋਈ ਉੱਦਾਂ ਕੁਐਸਚਨ ਆ ਯੂ ਕੈਨ ਕਾਲ ਆਰ ਸਾਈਕੋਥੈਰੇਪਿਸਟ ਡਾਕਟਰ ਫੈਨੀ ਤੇ ਉਹਨਾਂ ਦਾ ਆਲ ਟੈਲ ਯੂ ਇਨ ਇੰਗਲਿਸ਼ ਫੋਨ ਨੰਬਰ ਇਜ਼ 416-948-7744 ਐਂਡ ਤੁਸੀਂ ਇੱਕ ਸੈਕਿੰਡ ਉਹਨਾਂ ਨੂੰ ਪੁੱਛ ਸਕਦੇ ਆ ਮੇਰੀ ਇਹ ਪ੍ਰੋਬਲਮ ਇਹ ਕਾਉਂਸਲਿੰਗ ਵਾਸਤੇ ਠੀਕ ਆ ਜਾਂ ਤੁਸੀਂ ਆਪਣੇ ਆਫਕੋਰਸ ਡਾਕਟਰ ਨੂੰ ਵੀ ਪੁੱਛ ਸਕਦੇ ਆ ਨੰਬਰ 2 ਕੁਐਸਚਨ ਸੀ ਤੁਸੀਂ ਭਾਅ ਜੀ ਸਟਮਿਕ ਡਾਈਜੈਸਟਨ ਦੇ ਇਸ਼ੂ ਸੀ ਤੁਸੀਂ ਕਾਫੀ ਦਵਾਈਆਂ ਖਾਧੀਆਂ ਆਲਟੀਮੇਟਲੀ ਉਹਨਾਂ ਨੇ ਬਲੱਡ ਟੈਸਟ ਕੀਤਾ ਐਚ ਪਾਇਲੋਰੀ ਨਿਕਲਿਆ ਤੁਸੀਂ ਐਚ ਪੀ ਪੈਕ 2 ਹਫ਼ਤੇ ਐਂਟੀਬਾਇਟਿਕ ਖਾਧੀ ਹੁਣ ਕਿੱਦਾਂ ਪਤਾ ਲੱਗੇ ਵੀ ਉਹ ਬੈਕਟੀਰੀਆ ਠੀਕ ਹੋ ਗਿਆ ਕਿ ਨਹੀਂ ਜੇ ਤੁਸੀਂ ਬਲੱਡ ਟੈਸਟ ਦਵਾਉਣਾ ਕਰੋਗੇ ਨਹੀਂ ਪਤਾ ਲੱਗਣਾ ਬਿਕਾਜ਼ ਬਲੱਡ ਟੈਸਟ ਤਾਂ ਸਿਰਫ ਪਤਾ ਲੱਗਦਾ ਵੀ ਤੁਹਾਨੂੰ ਕਦੇ ਇਨਫੈਕਸ਼ਨ ਇਹ ਹੋਈ ਆ ਪਰ ਹੁਣ ਇੱਦਾਂ ਨਹੀਂ ਪਤਾ ਲੱਗਦਾ ਹੁਣ ਹੈਗੀ ਆ ਜੇ ਤੁਸੀਂ ਪਤਾ ਕਰਨਾ ਵੀ ਮੈਨੂੰ ਹੁਣ ਵੀ ਹੈਗੀ ਆ 2-3 ਟੈਸਟ ਹੀ ਆ ਸਿਰਫ ਇੱਕ ਤਾਂ ਬ੍ਰੈਥ ਟੈਸਟ ਹੈਗਾ ਜਿਹੜਾ ਤੁਸੀਂ ਕਿਹਾ ਸੀ ਮੈਂ ਕਰੂੰਗਾ ਉਹ ਠੀਕ ਹੈ ਟੈਸਟ ਪਤਾ ਲੱਗ ਜਾਂਦਾ ਉਸ ਤੋਂ ਇਲਾਵਾ ਵੀ ਉਹ ਕਈ ਵਾਰੀ ਕੈਮਰਾ ਪਾ ਕੇ ਦੇਖ ਸਕਦੇ ਤੁਹਾਡੇ ਪੇਟ ਦੇ ਵਿੱਚ ਐਂਡੋਸਕੋਪੀ ਉਹਨੂੰ ਕਹਿੰਦੇ ਉਹ ਕਈ ਵਾਰੀ ਪੀਸ ਲੈਂਦੇ ਆ ਛੋਟਾ ਜਿਹਾ ਐਂਡ ਉਹਦੇ ਨਾਲ ਪਤਾ ਲੱਗ ਜਾਂਦਾ ਐਚ ਪਾਇਲੋਰੀ ਤੁਹਾਡੀ ਹੈ ਕਿ ਨਹੀਂ ਹੈ ਸੋ ਇਹ ਆ 2 ਕਾਈਂਡ ਆਫ ਚੈੱਕ ਚੀਜ਼ਾਂ ਤੀਜਾ The next question ik pen ji ne she spoke in English be I have rheumatoid arthritis blood test odevich in that blood test it shows the kidney EGFR is 56 and yes that is low you are 68 years old you're not taking any medicine the way to fix this it depends on the cause it could be related to your age and if that's the cause then not much you can do but you should make sure your blood pressure is controlled because that's one cause of kidney damage you should make sure your sugar is okay and you can get that done through a blood test and you should make sure you're not taking even any over the counter medicines that can harm your kidney especially for someone like you that has rheumatoid arthritis you may be taking like Advil as needed and things like Advil Motrin Aleve any one of those medicines they can also impair the function of your kidney and of course make sure you drink enough water and even the herbal medicines you're taking take them to your doctor and just make sure that none of those are causing the problem and other than that I see people 68 70 whatever they have you know 56 EGFR and it stays that way they're fine but just make sure you're doing everything you can drinking enough water not taking any damaging medicines keeping your blood sugar and blood pressure controlled and you should be fine and then make sure you monitor this ਜਿਹੜਾ ਦੂਜਾ ਨੈਕਸਟ ਕੁਐਸਚਨ ਸੀ ਇਹ ਸਿੰਪਲ ਵਧੀਆ ਕੁਐਸਚਨ ਸੀ ਵੀ ਜਿਹੜਾ ਵੇ ਪ੍ਰੋਟੀਨ ਆ ਉਹ ਠੀਕ ਆ ਬਾਡੀ ਲਈ ਠੀਕ ਆ ਕੋਈ ਉਹਦੇ ਸਾਈਡ ਇਫੈਕਟ ਵੀ ਹੈਗੇ ਆ ਅਤੇ ਯੂ ਕੈਨ ਸੇ ਠੀਕ ਆ ਮੈਂ ਵੀ ਲੈਂਦਾ ਵੇ ਪ੍ਰੋਟੀਨ ਬਿਕਾਜ਼ ਸਪੈਸ਼ਲੀ ਬਿਕਾਜ਼ ਮੈਂ ਵੈਜੀਟੇਰੀਅਨ ਆ ਕਈ ਵਾਰੀ ਵੈਜੀਟੇਰੀਅਨਸ ਨੂੰ ਅਨਫ ਪ੍ਰੋਟੀਨ ਨਹੀਂ ਮਿਲਦੀ ਐਂਡ ਮੈਂ ਐਕਸਰਸਾਈਜ਼ ਐਵਰੀ ਡੇ ਕਰਦਾ ਸੋ ਪ੍ਰੋਟੀਨ ਚਾਹੀਦਾ ਬਟ ਜਸਟ ਕੀਪ ਇਨ ਮਾਇੰਡ ਜਦੋਂ ਤੁਸੀਂ ਵੇ ਪ੍ਰੋਟੀਨ ਲੈਂਦੇ ਆ ਜੇ ਤਾਂ ਤੁਹਾਨੂੰ ਕੋਈ ਸਟਮਿਕ ਦੇ ਸਾਈਡ ਇਫੈਕਟ ਨਹੀਂ ਹੋ ਰਹੇ ਲਾਈਕ ਜ਼ਿਆਦਾ ਗੈਸ ਜਾਂ ਡਾਇਰੀਆ ਫਿਰ ਠੀਕ ਆ ਜੇ ਹੁੰਦੀ ਆ ਤੁਸੀਂ ਪਾਣੀ ਨਾਲ ਮਿਕਸ ਕਰਕੇ ਦੇਖੋ ਐਂਡ ਜਿਹੜਾ ਤੁਸੀਂ ਵੇ ਪ੍ਰੋਟੀਨ ਲੈਂਦੇ ਆ ਜਸਟ ਮੇਕ ਸ਼ੋਰ ਈਵਨ ਤੁਸੀਂ ਡਾਕਟਰ ਕੋਲ ਆਪਣਾ ਲੈ ਕੇ ਜਾ ਸਕਦੇ ਆ ਬਿਕਾਜ਼ ਕਈ ਪ੍ਰੋਟੀਨਸ ਦੇ ਤਰ੍ਹਾਂ ਤਰ੍ਹਾਂ ਦੇ ਕੰਪਨੀਜ਼ ਹੈਗੀਆਂ ਅਤੇ ਕਈਆਂ 'ਚ ਸ਼ੂਗਰ ਟੂ ਮੱਚ ਹੁੰਦੀ ਆ ਕਈ companies koi cheez ode ch pande jehda is not good for your body. So just make sure ik wari tusi doctor nu apna protein dikha sakde ha, just to make sure bhi oh theek ha. And then jehda sab to pehla question si ਉਹਨਾਂ ਨੇ ਪੁੱਛਿਆ ਸੀ ਵੀ ਜਿਹੜੇ ਤੇਜ਼ਾਬ ਐਸਿਡ ਰੀਫਲਕਸ ਆ ਉਹਦੇ ਨਾਲ ਗਲੇ 'ਚ ਨੂੰ ਵੀ ਮਤਲਬ ਸਿਮਟਮਸ ਦੇ ਸਕਦਾ ਵੀ ਬੋਲਣ 'ਚ ਗਾਉਣ ਦੇ ਵਿੱਚ ਕੋਈ ਗਲਾ ਦੁੱਖ ਸਕਦਾ ਐਂਡ ਯੈਸ ਡੈਫੀਨੇਟਲੀ ਬਿਕੋਜ਼ ਥਿੰਕ ਅਬਾਊਟ ਜਿਹੜਾ ਬੈਟਰੀ ਦਾ ਐਸਿਡ ਆ ਇਹੀ ਆਪਣੇ ਪੇਟ ਦੇ ਵਿੱਚ ਆ ਇਹੀ ਖਾਣੇ ਨੂੰ ਡਾਈਜੈਸਟ ਕਰਦਾ ਪਰ ਜੇ ਆਪਾਂ ਹੁਣ ਬੈਟਰੀ ਐਸਿਡ ਪੀਏ ਜੇ ਆਪਾਂ ਗਲੇ 'ਚ ਪਾਈਏ ਉਹਦੇ ਨਾਲ ਆਫਕੋਰਸ ਗਲਾ ਜਲਨ ਹੋ ਸਕਦੀ ਹੈ ਦੁੱਖ ਵੀ ਸਕਦਾ ਲਾਲ ਵੀ ਹੋ ਸਕਦਾ ਕਈ ਵਾਰੀ ਆਵਾਜ਼ ਬੈਠ ਵੀ ਜਾਂਦੀ ਹੈ ਜਿੱਦਾਂ ਮੇਰੀ ਹੁਣ ਬੈਠੀ ਵੀ ਆ ਅਤੇ ਇਹਦੇ ਲਈ so then you should treat this jidda main pehla kya si bhi ki vari lokan nu dawai leni pendi hai parhej vi theek hai taliyan khattiyan mirch ya cha patina coffee tobacco ek kat leni chahidi hai ehde naal hi tusi alcohol bare puchya si ehde naal vi acid banda definitely acid alcohol de naal banda je tonu banda tusi alcohol band kar do je kata do and jehdi tusi right side keh rahi si bhi ki vari khansi ji aundi hai jidda main right side te penna honestly mainu ehde bare too much nahi pata but maybe eh vi acid di nishani ho sakdi hai cuz yaad rakho jadon aap khade ha acid niche nu rehnda gravity karke jadon aap ਪਹਿਨੇ ਆ ਉਹ ਗ੍ਰੈਵਿਟੀ ਖਤਮ ਹੋ ਜਾਂਦੀ ਹੈ ਉਹ ਕਈ ਵਾਰੀ ਐਸਿਡ ਉੱਤੇ ਨੂੰ ਆ ਸਕਦਾ ਸੋ ਟਰਾਈ ਮੇਕ ਸ਼ੋਰ ਤੁਸੀਂ ਆਪਣਾ ਐਸਿਡ ਕੰਟਰੋਲ ਕਰਿਆ ਹੋਪਫੁਲੀ ਦਵਾਈਆਂ ਤੋਂ ਬਿਨਾਂ ਕੰਟਰੋਲ ਹੋ ਸਕਦਾ ਪਰਹੇਜ ਦੇ ਨਾਲ ਐਕਸਰਸਾਈਜ਼ ਦੇ ਨਾਲ ਵੇਟ ਲਾਸ ਦੇ ਨਾਲ ਦੇ ਜੇ ਨਹੀਂ ਹੁੰਦਾ ਫਿਰ ਕਈ ਵਾਰੀ ਦਵਾਈ ਵੀ ਲੈਣੀ ਪੈਂਦੀ ਹੈ ਐਂਡ ਅਗੇਨ ਸਾਰੀਆਂ ਐਂਸਰਸ ਵਾਸਤੇ ਫੈਮਿਲੀ ਡਾਕਟਰ ਜਾਂ ਵਾਕ ਇਨ ਡਾਕਟਰ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਇੱਕ ਵਾਰੀ
ਹਾਂਜੀ ਸੋ ਜਿੰਨੇ ਵੀ ਸਵਾਲ ਹੁਣ ਸਾਨੂੰ ਚਾਰ ਪੰਜ ਆਏ ਸੀ ਮੈਂ ਮੇਰੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਮੈਨੂੰ ਤਾਂ ਭੁੱਲ ਵੀ ਗਏ ਸੀ ਕਿਹੜਾ ਕੀ ਸਵਾਲ ਹੈ ਤਾਂ ਡਾਕਟਰ ਅੰਕੁਸ਼ ਦੇ ਸੀ ਇਹਨਾਂ ਨੇ ਪਤਾ ਨਹੀਂ ਪੁਆਇੰਟ ਲਿਖ ਕੇ ਇਕੱਲੇ ਇਕੱਲੇ ਸਵਾਲ ਦਾ ਜੋ ਸਵਾਲ ਸੀਗਾ ਉਹਦਾ ਜਵਾਬ ਦਿੱਤਾ ਸੋ ਅਸੀਂ ਸਾਡੇ ਵੇਖੋ ਲਾਸਟ ਲਾਈਨ ਸਾਡੇ ਕੋਲ ਹੈਗੀ ਹੈ ਉਹਨਾਂ ਨੂੰ ਵੀ ਦੋ ਲਾਈਨਾਂ ਨੇ ਡਾਕਟਰ ਸਾਹਿਬ ਜਵਾਬ ਦੇ ਲਈ ਆਪਾਂ ਹੈਲੋ
ਹੈਲੋ ਹਾਂਜੀ ਨਮਸਤੇ ਜੀ ਮੇਰਾ ਕੁਐਸਚਨ ਡਾਕਟਰ ਗੋਇਲ ਤੋਂ ਸੀ
ਹਾਂਜੀ ਪੁੱਛੋ ਭੈਣ ਜੀ
ਹਾਂਜੀ ਮੇਰਾ ਬੇਟਾ ਨਾ 7 ਸਾਲ ਦਾ ਆ ਤੇ ਉਹਨੂੰ ਕੰਸਟੀਪੇਸ਼ਨ ਬਹੁਤ ਰਹਿੰਦੀ ਆ ਤੇ ਇਸ ਲਈ ਉਹ ਕੁਝ ਖਾਂਦਾ ਪੀਂਦਾ ਵੀ ਨਹੀਂ ਹੈਗਾ ਤੇ ਸਾਰਾ ਦਿਨ ਕ੍ਰੈਂਕੀ ਜਿਹਾ ਰਹਿੰਦਾ ਆ
ਤੇ ਕੋਈ ਦਵਾਈ ਦਿੱਤੀ ਉਹਨੂੰ
ਅਸੀਂ ਉਹਨੂੰ ਓਵਰ ਦਾ ਕਾਊਂਟਰ ਦਿੱਤਾ ਸੀਗਾ ਇੱਕ ਲਿਕੁਇਡ ਸੀਗਾ ਡਾਕਟਰ ਨੇ ਦੱਸਿਆ ਸੀ ਫੈਮਿਲੀ ਡਾਕਟਰ ਨੇ ਰੈਸਟ੍ਰੋ ਸਮਥਿੰਗ ਉਹ ਅਸੀਂ ਉਹਨੂੰ ਮਿਕਸ ਕਰਕੇ ਦਿੱਤੀ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਿਆ
ਅੱਛਾ ਓਕੇ ਗੁੱਡ ਗੁੱਡ ਕੁਐਸਚਨ ਇਹਦਾ ਮੈਂ ਦੱਸਦਾ ਯਾ ਤੇ ਮੈਂ ਦੂਜਾ ਵੀ ਕੁਐਸਚਨ ਸੁਣੀ ਲੈ ਹਨਾ
ਦੂਸਰਾ ਵੀ ਲੈ ਲਓ ਨੈਕਸਟ ਲਾਈਨ ਹੈਲੋ
ਆਦਾਬ ਅਰਜ਼ ਕਬਲਾ
ਹਾਂਜੀ ਸਰ ਵਾਲੇਕੁਮ ਸਲਾਮ ਅਦਾਵਰ ਸਰ
ਹਾਂ ਵਾਲੇਕੁਮ ਮੇਰਾ ਸਵਾਲ ਇਹ ਹੈ ਕਿ ਬਲੱਡ ਪ੍ਰੈਸ਼ਰ ਜੋ ਹਮਾਰੇ ਸਾਊਥ ਏਸ਼ੀਅਨ ਕੋ ਬਹੁਤ ਰਹਤਾ ਹੈ ਇਸਕਾ ਪਰਮਨੈਂਟ ਇਲਾਜ ਕਿਆ ਹੈ ਗੋਲੀ ਖਾ ਲੋ ਤੋ ਠੀਕ ਹੋ ਜਾਤਾ ਨਾ ਖਾਏ ਤੋ ਪੇਟ ਚੜ੍ਹਦਾ ਇਸਕਾ ਕੋਈ ਪਰਮਨੈਂਟ ਇਲਾਜ ਹੈ
ਵੈਸੇ ਮੈਂ ਲਾਈਟਰ ਮੂਡ ਮੈਂ ਬਤਾ ਦੂੰ ਆਪਕੋ ਜੋ ਗੋਲੀ ਖਾਣੇ ਸੇ ਟਾਈਮ ਟੈਂਪਰੇਰੀ ਠੀਕ ਹੋਤਾ ਹੈ ਨਾ ਕਈ ਵਾਰ ਅੱਛੀ ਗੋਲੀ ਖਾ ਲੋ ਤੋ ਪਰਮਾਨੈਂਟ ਹੀ ਖਤਮ ਹੋ ਜਾਤਾ ਆਦਮੀ ਖੈਰ ਵੋ ਤੋ ਮੈਂ ਲਾਈਟ ਮੂਡ ਪਰ ਕਹਾ ਡਾਕਟਰ ਸਾਹਿਬ ਕਾ ਆਂਸਰ ਸੁਣੋ ਪਲੀਜ਼ ਮੈਡੀਕਲੀ
ਓਕੇ
ਓਕੇ ਥੈਂਕ ਯੂ ਹਾਂਜੀ ਵਧੀਆ ਕੁਐਸਚਨ ਪੁੱਛਿਆ ਪਹਿਲਾਂ ਮੈਂ ਇਹਦਾ ਹੀ ਆਂਸਰ ਦਿੰਦਾ ਸੋ ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ ਕੀ ਹੈ ਈਜ਼ੀ ਆਂਸਰ ਮੈਂ ਤੁਹਾਨੂੰ ਇਹ ਦਿੰਦਾ ਸਾਰਿਆਂ ਨੂੰ ਮੈਂ ਸੇਮ ਚੀਜ਼ ਕਹਿੰਦਾ ਵੀ ਇਹਦਾ ਰੀਜ਼ਨ ਕਿਉਂ ਵਧਿਆ ਜੇ ਤੁਹਾਡਾ ਜਨੈਰਿਕਸ ਕਰਕੇ ਵਧਿਆ ਫੈਮਿਲੀ ਹਿਸਟਰੀ ਕਰਕੇ ਏਜ ਕਰਕੇ ਕਿਉਂਕਿ ਏਜ ਦੇ ਨਾਲ ਵੀ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਫੈਮਿਲੀ ਹਿਸਟਰੀ ਜਨੈਰਿਕਸ ਦੈਨ ਇਹਦੇ ਬਾਰੇ ਤੁਸੀਂ ਨਹੀਂ ਕੁਛ ਕਰ ਸਕਦੇ ਬਟ ਜਿਹੜਾ ਤੁਸੀਂ ਕੁਛ ਕਰ ਸਕਦੇ ਸਿਰਫ ਦੋ ਤਿੰਨ ਚੀਜ਼ਾਂ ਹੈਗੀਆਂ ਇੱਕ ਤਾਂ ਡਾਇਟ ਆ ਤੁਸੀਂ ਸਾਲਟ ਨਮਕ ਨੂਨ ਅਤੇ ਜਿਹੜੇ ਸ਼ੂਗਰ ਵਾਲੀਆਂ ਚੀਜ਼ਾਂ ਉਹ ਘੱਟ ਖਾਓ ਕਿ ਜ਼ਿਆਦਾ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਵੱਧਦਾ ਤੁਸੀਂ ਜੇ ਸਮੋਕ ਕਰਦੇ ਉਹ ਨਾ ਕਰੋ ਡੈਫੀਨਟਲੀ ਉਹਦੇ ਨਾਲ ਵੱਧਦਾ ਡਰਿੰਕ ਦੇ ਨਾਲ ਵੀ ਵੱਧਦਾ ਅਨਹੈਲਥੀ ਖਾਣੇ ਕੋਲੈਸਟ੍ਰੋਲ ਵਾਲੀਆਂ ਚੀਜ਼ਾਂ ਦੇ ਨਾਲ ਵੀ ਵੱਧਦਾ ਸੋ ਇਹ ਚੀਜ਼ਾਂ ਘੱਟ ਖਾਓ ਐਂਡ ਐਕਸਰਸਾਈਜ਼ ਜੇ ਤੁਸੀਂ ਨਹੀਂ ਕਰਦੇ ਅਸਪੈਸ਼ਲੀ ਜੇ ਤੁਹਾਡਾ ਵੇਟ ਜ਼ਿਆਦਾ ਇਹਨੂੰ ਜੇ ਤੁਸੀਂ ਐਕਸਰਸਾਈਜ਼ ਰੈਗੂਲਰ ਸ਼ੁਰੂ ਕਰ ਦੂੰਗੇ ਅਤੇ ਭਾਰ ਵੀ ਘਟਾ ਸਕਦੇ ਆ ਦੈਨ ਤੁਹਾਡਾ ਬਲੱਡ ਪ੍ਰੈਸ਼ਰ ਨੈਚੁਰਲੀ ਘਟੂੰਗਾ ਦਵਾਈ ਵੀ ਬੰਦ ਹੋ ਸਕਦੀ ਹੈ ਸੋ ਐਟਲੀਸਟ ਤੁਸੀਂ ਕੋਸ਼ਿਸ਼ ਇਹ ਦੋ ਚੀਜ਼ਾਂ ਨੂੰ ਕਰੋ ਤਿੰਨ ਚੀਜ਼ਾਂ ਹੋ ਗਈਆਂ ਚਾਰ ਵੈਸੇ ਹੋ ਗਈਆਂ ਟਬੈਕੋ ਹੈਲਥ ਨਾ ਲਓ ਐਲਕੋਹਲ ਨਾ ਲਓ ਐਕਸਰਸਾਈਜ਼ ਰੈਗੂਲਰ ਕਰੋ ਐਂਡ ਦੈਨ ਹੈਲਥੀਆਂ ਚੀਜ਼ਾਂ ਖਾਓ ਨੂਨ ਘੱਟ ਸ਼ੂਗਰ ਘੱਟ ਅਤੇ ਜੇ ਕਈ ਵਾਰੀ ਇਹਦੇ ਨਾਲ ਮੈਂ ਦੇਖਿਆ ਜਿਹੜੇ ਲੋਕ ਬਹੁਤ ਇਹ ਲਾਈਕ ਸਟਰੋਂਗ ਕਰਦੇ ਆ ਉਹਨਾਂ ਦਾ ਦਵਾਈ ਛੁੱਟ ਜਾਂਦੀ ਆ ਜਿਹੜੇ ਕਈ ਵਾਰੀ ਕਈ ਉਹ ਜੇ ਪੇਸ਼ੈਂਟ ਵੀ ਹੈਗੇ ਕਰਦੇ ਆ ਪਰ ਅਨਫੋਰਚੁਨੇਟਲੀ ਨਹੀਂ ਵੀ ਛੁੱਟਦੀ ਅਤੇ ਉਹ ਜੇ ਪੇਸ਼ੈਂਟ ਜ਼ਿਆਦਾਤਰ ਮੈਂ ਉਹੀ ਦੇਖਦਾ ਜਿਹੜੇ ਕਰਦੇ ਨਹੀਂ ਕਹਿੰਦੇ ਆ ਸਿਰਫ ਮੈਂ ਦਵਾਈ ਬੰਦ ਕਰਨਾ ਚਾਹੁੰਦੇ ਕਰਦੇ ਹੈ ਨਹੀਂ ਕੁਛ ਫਿਰ ਦਵਾਈ ਤਾਂ ਲੱਗੀ ਰਹਿੰਦੀ ਹੈ ਪਰ ਐਟਲੀਸਟ ਟਰਾਈ ਦਿਸ ਇਹੀ ਪੱਕੇ ਇਲਾਜ ਹੈ ਇਹਦੇ ਐਕਸਰਸਾਈਜ਼ ਐਂਡ ਡਾਇਟ ਹੈਲਥੀ ਲਾਈਫ ਸਟਾਈਲ ਐਂਡ ਅਫਕੋਰਸ ਜੇ ਤੁਹਾਡਾ ਸਟਰੈਸ ਜ਼ਿਆਦਾ ਸਟਰੈਸ ਕਰਕੇ ਕੀ ਹੁੰਦਾ ਵੱਧਦਾ ਦਿਨ ਤੁਸੀਂ ਪਾਠ ਕਰੋ ਐਕਸਰਸਾਈਜ਼ ਕਰੋ ਸੋਸ਼ਲ ਚੀਜ਼ਾਂ ਕਰੋ ਸਟਿਲ ਜੇ ਸਟਰੈਸ ਹੈਗਾ ਤੁਸੀਂ ਕਾਉਂਸਲਰ ਕੋਲ ਜਾਓ ਕਈ ਵਾਰੀ ਇਹਦੇ ਨਾਲ ਸਟਰੈਸ ਲੈਣ ਦੇ ਨਾਲ ਬੀ ਪੀ ਨੈਚੁਰਲੀ ਚੜ ਜਾਂਦਾ ਨੀਚੇ ਨੂੰ ਐਂਡ ਦੈਨ ਜਿਹੜਾ ਭੈਣ ਜੀ ਨੇ ਪਹਿਲਾਂ ਕੁਐਸਚਨ ਪੁੱਛਿਆ ਸੋਰੀ ਮੈਂ ਉਦੋਂ ਹੀ ਦੇ ਦੇਣਾ ਸੀ ਆਂਸਰ ਬਟ ਇਹ ਵੀ ਬਹੁਤ ਜ਼ਿਆਦਾ ਕਾਮਨ ਪ੍ਰੋਬਲਮ ਆ ਕਮਿਊਨਿਟੀ ਦੇ ਵਿੱਚ ਐਵਰੀ ਡੇ ਮੈਂ ਮੇ ਬੀ 5-6 ਬੱਚੇ ਦੇਖਦਾ ਬੱਚੇ ਨੂੰ ਨਹੀਂ ਹੋਣਾ ਚਾਹੀਦਾ ਕਾਂਸਟੀਪੇਸ਼ਨ ਪਰ ਹੁੰਦੀ ਆ ਕਿਉਂ ਹੁੰਦੀ ਆ ਮੋਸਟਲੀ ਡਾਇਟ ਕਰਕੇ ਹੁੰਦੀ ਆ ਉਹਨਾਂ ਨੂੰ ਬੱਚਿਆਂ ਨੂੰ ਸਪੈਸ਼ਲੀ ਸਾਰਿਆਂ ਨੂੰ ਵੈਸੇ ਹੈਲਥੀ ਚੀਜ਼ਾਂ ਖਾਣੀ ਚਾਹੀਦੀ ਆ ਲਾਈਕ ਫਰੂਟਸ ਐਂਡ ਵੈਜੀਟੇਬਲ ਸਬਜ਼ੀਆਂ ਅਤੇ ਫਰੂਟ ਉਹ ਚੀਜ਼ਾਂ ਦੇ ਵਿੱਚ ਫਾਈਬਰ ਹੁੰਦੀ ਆ ਐਂਡ ਪਾਣੀ ਜ਼ਿਆਦਾ ਪੀਣਾ ਚਾਹੀਦਾ 6-8 ਕੱਪ ਜੇ ਤੁਸੀਂ ਫਾਈਬਰ ਵੀ ਜ਼ਿਆਦਾ ਖਾਓਗੇ ਫਰੂਟਸ ਵੈਜੀਟੇਬਲਸ ਪਾਣੀ ਰੈਗੂਲਰ ਪੀਓਗੇ ਕਾਂਸਟੀਪੇਸ਼ਨ ਹੋਣੀ ਨਹੀਂ ਚਾਹੀਦੀ ਕਿਸੇ ਨੂੰ ਵੀ ਐਂਡ ਸੋ ਪਹਿਲਾ ਇਲਾਜ ਇਹੀ ਹੈ ਵੀ ਉਹਨਾਂ ਨੂੰ ਪੇਅਰ ਵੀ ਵਧੀਆ ਹੁੰਦੀ ਹੈ ਨਾਸ਼ਪਤੀ ਇੱਕ ਪ੍ਰੂਨ ਜੂਸ ਵੀ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਇਹ ਵੀ ਦਿਆ ਕਰੋ ਕਈ ਬੱਚੇ ਨਹੀਂ ਲੈਂਦੇ ਅਸੀਂ ਕਹਿੰਦੇ ਹਾਂ ਵੀ ਕੋਸ਼ਿਸ਼ ਕਰੋ ਕੋਈ ਵੀ ਚੀਜ਼ ਮੇਬੀ ਤੁਸੀਂ ਬਲੈਂਡ ਕਰਕੇ ਜੂਸ ਬਣਾ ਲਿਆ ਕਰੋ ਉਹ ਪੀ ਲਿਆ ਕਰੋਗੇ ਇਹ ਚੀਜ਼ਾਂ ਦੇ ਨਾਲ ਫਾਈਬਰ ਵੱਧਦਾ ਜੇ ਸਟਿਲ ਨਹੀਂ ਵੱਧਦਾ ਤਾਂ ਤੁਸੀਂ ਰੈਸਟੋਰਲ ਐਕਸ ਟਰਾਈ ਕੀਤੀ ਉਹਦੇ ਨਾਲ ਨਹੀਂ ਫਰਕ ਪਿਆ ਹੋਰ ਵੀ ਦਵਾਈਆਂ ਹੈਗੀਆਂ ਦਵਾਈਆਂ ਟੈਂਪਰੇਰੀ ਚੀਜ਼ ਆ ਪਰਮਾਨੈਂਟ ਚੀਜ਼ ਆ ਡਾਇਟ ਹੈ ਨਾ ਡਾਇਟ ਚੇਂਜਸ ਯਾ
ਓਕੇ ਸੋ ਮੇਰੇ ਖਿਆਲ ਲਾਈਨਾਂ ਸਾਡੀਆਂ ਹੁਣ ਸਮਾਪਤ ਨੇ ਇੱਕ ਲਾਈਨ ਹੋਰ ਹੈ ਡਾਕਟਰ ਸਾਹਿਬ ਲਾਸਟ ਲੈ ਲਈਏ ਪਲੀਜ਼ ਹੈਲੋ
ਅਲਟਰਾਸਾਊਂਡ ਈਵਨ ਗੈਸਟ੍ਰੋਲੋਜੀ ਕੋਲੋਨੋਸਕੋਪੀ ਵੀ ਕਰਾ ਲਈ ਕੁਛ ਨਹੀਂ ਨਿਕਲਿਆ ਪਰ ਦਰਦ ਨਹੀਂ ਹਟ ਰਹੀ
ਓਕੇ ਤੇ ਖਾਣ ਦੇ ਨਾਲ ਜ਼ਿਆਦਾ ਹੁੰਦੀ ਹੈ
ਨਹੀਂ ਲਾਈਟ ਲਾਈਟ ਹੁੰਦੀ ਰਹਿੰਦੀ ਹੈ ਜ਼ਿਆਦਾ ਵਧਦੀ ਨਹੀਂ ਜਾਂ ਘਟਦੀ ਏਦਾਂ ਨਹੀਂ ਕੁਛ
ਅੱਛਾ ਓਕੇ ਸੋ ਸੀ ਤੁਹਾਡਾ ਥੋੜ੍ਹਾ ਜਿਹਾ ਔਖਾ ਸਵਾਲ ਸਵਾਲ ਤਾਂ ਹੈ ਹੀ ਨਹੀਂ ਵੈਸੇ ਤੁਸੀਂ ਕੁਛ ਪੁੱਛਿਆ ਪਰ ਤੁਸੀਂ ਅਫਕੋਰਸ ਪੁੱਛਿਆ ਕਿਉਂ ਹੋ ਰਹੀ ਹੈ ਇਹ ਤੁਹਾਡਾ ਥੋੜ੍ਹਾ ਜਿਹਾ ਡਿਫਰੈਂਟ ਹੈ ਪਹਿਲੀ ਗੱਲ ਤਾਂ 1.5 ਸਾਲ ਹੋ ਗਿਆ ਕ੍ਰੋਨਿਕ ਪ੍ਰੋਬਲਮ ਬਣ ਗਈ ਅਤੇ ਦੂਜੀ ਗੱਲ ਤੁਸੀਂ ਟੈਸਟ ਵੀ ਸਾਰੇ ਕਰਾ ਲਏ ਹੁਣ ਤੁਹਾਡੇ ਟੈਸਟ ਦੇਖਣ ਤੋਂ ਬਿਨਾਂ ਅਤੇ ਇਗਜ਼ਾਮ ਕਰਨ ਤੋਂ ਬਿਨਾਂ ਆਈ ਕੈਂਟ ਟੈਲ ਯੂ 100% ਪਰ ਇਹ ਯਾਦ ਰੱਖੋ ਵੀ ਇਹਦਾ ਕੋਈ ਸਲੂਸ਼ਨ ਜ਼ਰੂਰ ਹੋਊਗਾ ਤੁਸੀਂ ਆਈ ਨੋ ਟੈਸਟ ਕਾਫੀ ਕਰ ਲਏ ਪ੍ਰੋਬਲੀ ਤੁਸੀਂ ਸਪੈਸ਼ਲਿਸਟ ਕੋਲ ਵੀ ਚੱਲ ਗਏ ਜੇ ਨਹੀਂ ਗਏ ਇੱਕ ਤਾਂ ਤੁਸੀਂ ਉਹ ਕਰ ਸਕਦੇ ਆ ਇੱਕ ਤੁਸੀਂ ਮੇ ਬੀ ਥੋੜ੍ਹੀ ਜਿਹੀ ਇਹਦੀ ਡਾਇਰੀ ਬਣਾ ਕੇ ਆਇਓ ਜੇ ਤੁਸੀਂ ਸਾਡੇ ਕਲੀਨਿਕ ਆਏ ਮੈਨੂੰ ਦਿਖਾਉਣ ਜਾਂ ਈਵਨ ਤੁਸੀਂ ਫੈਮਿਲੀ ਡਾਕਟਰ ਕੋਲ ਦਵਾਉਣਾ ਗਏ ਜਾਂ ਕਿਸੇ ਕੋਲ ਵੀ ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਲਿਖ ਲਓ ਕਿਦੋਂ ਹੁੰਦੀ ਆ ਕਾਹਦੇ ਨਾਲ ਵੱਧਦੀ ਆ ਕਾਹਦੇ ਨਾਲ ਠੀਕ ਹੁੰਦੀ ਹੈ ਕੋਈ ਦਵਾਈ ਦੇ ਨਾਲ ਕਦੇ ਤੁਸੀਂ ਲਈ ਆ ਜਿਹਦੇ ਨਾਲ ਠੀਕ ਹੁੰਦੀ ਆ ਈਵਨ ਐਡਵਿਲ ਠਾਣਾ ਸਾਰੇ ਇਹਦੀ ਥੋੜ੍ਹੀ ਜਿਹੀ ਡੀਟੇਲਸ ਲਿਖ ਲਓ ਫਿਰ ਸਾਨੂੰ ਪਜ਼ਲ ਪਤਾ ਲੱਗ ਜਾਂਦਾ ਅਸੀਂ ਦੇਖ ਕੇ ਕਈ ਵਾਰੀ ਕੋਈ ਚੀਜ਼ ਪਤਾ ਲੱਗ ਜਾਂਦੀ ਹੈ ਸੋ ਇਹੀ ਮੈਂ ਤੁਹਾਨੂੰ ਰੈਕਮੈਂਡ ਕਰਦਾ ਥੋੜ੍ਹਾ ਜਿਹਾ ਇਹਦੇ ਬਾਰੇ ਲਿਖ ਲਓ ਅਤੇ ਡਾਕਟਰ ਨੂੰ ਕੋਈ ਦਿਖਾ ਦਿਓ
ਹਾਂਜੀ ਸੋ ਡਾਕਟਰ ਸਾਹਿਬ ਹੁਣ ਜਾ ਰਹੇ ਨੇ ਸੋ ਲਾਈਨਾਂ ਵੀ ਸਾਡੀਆਂ ਫਿਨਿਸ਼ ਨੇ ਸੋ ਮੈਂ ਜਿਹੜੇ ਅਖੀਰਲੇ 2 ਮਿੰਟ ਨੇ ਉਹ ਲੈ ਰਹੇ ਹਾਂ ਵੀ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ ਇਹ ਹਰ ਸੋਮਵਾਰ ਨੂੰ ਅਸੀਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਕਰਦੇ ਹਾਂ ਮੈਂ ਹਮੇਸ਼ਾ ਹੀ ਹੱਥ ਜੋੜ ਕੇ ਸਰੋਤਿਆਂ ਨੂੰ ਬੇਨਤੀ ਕਰਦਾ ਉਹਨਾਂ ਤੋਂ ਫੇਵਰ ਮੰਗਦਾ ਹੈਲਪ ਮੰਗਦਾ ਹੈਲਪ ਕੀ ਹੈ ਕਿ ਥੋੜ੍ਹਾ ਮੋਟਾ ਸਾਨੂੰ ਸੁਸਾਇਟੀ ਦੇ ਵਿੱਚ ਅਸੀਂ ਜਨਮ ਲਿਆ ਅਸੀਂ ਇੱਕ ਦੂਜੇ ਦੀ ਹੈਲਪ ਕਰੀਏ ਹੈਲਪ ਕਿਸ ਤਰ੍ਹਾਂ ਹੋ ਸਕਦੀ ਹੈ ਜਿਹੜੇ ਬੰਦੇ ਸਵਾਲ ਪੁੱਛ ਸਕਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਕਿਸੇ ਟੋਪਿਕ ਦੇ ਉੱਤੇ ਅਤੇ ਉਹ ਸਵਾਲ ਪੁੱਛੋ ਉਹਦਾ ਕੀ ਫਾਇਦਾ ਉਹ ਕਿਸ ਤਰ੍ਹਾਂ ਫਾਇਦਾ ਕਰਦੇ ਨੇ ਅਜਿਹੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੂੰ ਉਹੀ ਪ੍ਰੋਬਲਮ ਹੁੰਦੀ ਹੈ ਪਰ ਉਹ ਸਵਾਲ ਨਹੀਂ ਪੁੱਛ ਸਕਦੇ ਪਰ ਜਦੋਂ ਤੁਸੀਂ ਸਵਾਲ ਪੁੱਛਦੇ ਹੋ ਡਾਕਟਰ ਸਾਹਿਬ ਇੱਥੇ ਤੁਹਾਨੂੰ ਟਾਈਮ ਦਿੰਦੇ ਨੇ 1 ਘੰਟਾ ਹੁੰਦਾ ਪੂਰੀ ਜੇ ਆਪਣੇ 10-15 ਕੁਐਸਚਨ ਵੀ ਹੋ ਗਏ ਦੇਖੋ 4-5 ਮਿੰਟ ਵੀ ਜਵਾਬ ਦਿੱਤਾ ਤਾਂ ਉਹ ਤੁਹਾਨੂੰ ਅਥੈਂਟਿਕ ਹੋਊਗਾ ਉਹਦਾ ਜਿਹੜਾ ਆਂਸਰ ਹੋਊਗਾ ਉਹ ਵੈਲਿਡ ਹੋਊਗਾ ਕਿਉਂਕਿ ਉਹ ਕੈਨੇਡੀਅਨ ਲਾਈਸੈਂਸ ਡਾਕਟਰ ਨੇ ਇਹ ਨਹੀਂ ਵੀ ਇੱਥੋਂ ਕੋਈ ਹਕੀਮ ਫੜ ਲਿਆ ਕੋਈ ਆਪਣੀ ਤੁੱਕਾ ਮਾਰ ਗਿਆ ਜਵੈਨ ਖਾ ਲਓ ਸੌਂਫ ਖਾ ਲਓ ਉਹ ਖਾ ਲਓ ਆਹ ਖਾ ਲਓ ਉਹ ਨਹੀਂ ਤੁਹਾਨੂੰ ਬਕਾਇਦਾ ਐਲੋਪੈਥੀ ਦੇ ਤਰੀਕੇ ਨਾਲ ਲਾਈਸੈਂਸ ਡਾਕਟਰ ਨੇ ਉਹਨਾਂ ਦੀ ਵੀ ਕੋਸ਼ਿਸ਼ ਇਹ ਹੈ ਵੀ ਥੋੜ੍ਹੀ ਮੋਟੀ ਸੁਸਾਇਟੀ ਦਾ ਫਾਇਦਾ ਹੋ ਸਕੇ ਅਦਰਵਾਈਜ਼ ਕੋਈ ਇਹ ਨਹੀਂ ਹੈ ਵੀ ਕੋਈ ਪੇਸ਼ੈਂਟ ਬਣਾਉਣ ਆਉਂਦੇ ਆ ਇੱਥੇ ਉਹ ਪੇਸ਼ੈਂਟਾਂ ਦੀ ਕੋਈ ਲੋੜ ਨਹੀਂ ਆਲਰੇਡੀ ਬੰਦੇ ਨਾਰਾਜ਼ ਹੋ ਕੇ ਜਾਂਦੇ ਨੇ ਵੀ ਸਾਨੂੰ ਦੇਖਣ ਦਾ ਟਾਈਮ ਨਹੀਂ ਮਿਲਦਾ ਇਮਾਨਦਾਰੀ ਨਾਲ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਪਰਪਜ਼ ਇਹੀ ਹੈ ਜੇ ਮੈਂ ਵੀ ਇੱਥੇ ਆਉਣਾ ਮੈਂ ਵੀ ਕੋਈ ਵਿਹਲਾ ਆਦਮੀ ਨਹੀਂ ਆਪਣੀ ਜੇਬ 'ਚੋਂ ਪੈਸੇ ਖਰਚ ਦਾ ਖਰਚ ਦੇ ਇਸ ਕਰਕੇ ਅੱਗੇ ਮਾਲਕ ਨੇ ਦਿੱਤੇ ਨੇ ਹਾਂਜੀ ਨਹੀਂ ਤਾਂ ਇੱਥੇ ਬੈਂਕਾਂ 'ਚ ਹੀ ਛੱਡ ਜਾਂਗੇ ਉੱਥੇ ਡੱਬੇ ਜਿਹੜਾ ਜਾਂ ਤਾਂ ਮੇਰੀ ਕੋਈ ਜੇਬ ਲਵਾ ਦਿਓ ਵੀ ਡੱਬੇ ਦੇ ਵਿੱਚ ਮੈਂ ਨਾਲ ਲੈ ਜਾ ਲਗੋਗੇ ਉੱਥੇ ਤਾਂ ਖਾਲੀ ਨੰਗਾ ਤੋਰਨਾ ਸੋ ਇਸ ਕਰਕੇ ਜੇ ਦਿੱਤੇ ਨੇ ਅਸੀਂ ਚਾਹੁੰਦੇ ਵੀ ਥੋੜ੍ਹੇ ਮੋਟੇ ਆਪਣੇ ਪੈਸੇ ਖਰਚ ਕੇ ਟਾਈਮ ਖਰਚ ਕਰਕੇ ਜੇ ਕਿਸੇ ਦਾ ਫਾਇਦਾ ਹੋ ਜਾਵੇ ਮਾਲਕ ਨੂੰ ਪਤਾ ਹੈ ਕਿ ਨੀਤਾਂ ਕਿਸ ਤਰ੍ਹਾਂ ਦੀ ਹੈ ਕਿ ਨੀਤ ਕੀ ਹੈ ਨੀਤਾਂ ਦੇ ਨਾਲ ਹੀ ਹਮੇਸ਼ਾ ਫਲ ਮਿਲਦੇ ਨੇ ਸੋ ਤੁਸੀਂ ਸਵਾਲ ਪੁੱਛਿਆ ਕਰੋ ਜਮ ਜਮ ਕੇ ਪੁੱਛਿਆ ਕਰੋ ਸੋਮਵਾਰ ਨੂੰ ਪਰ ਥੋੜ੍ਹੀ ਜਿਹੀ ਪੇਸ਼ੈਂਸ ਵੀ ਰੱਖ ਲਿਆ ਕਰੋ 2-4 ਮਿੰਟ ਜੇ ਵੇਟ ਕਰਨਾ ਪੈਂਦਾ ਤਾਂ ਸਾਨੂੰ ਕਰ ਵੀ ਲੈਣਾ ਚਾਹੀਦਾ ਮੇਰੇ ਖਿਆਲ ਪ੍ਰੋਗਰਾਮ ਹੁਣ ਖਤਮ ਹੈ ਭੈਣ ਜੀ ਹੱਸ ਰਹੇ ਨੇ ਪਰ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Junoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
ਜਿੰਨਾ ਮਿਲਾਉਣਾ ਹੋਵੇ ਥੋੜੀ ਬਿਨਾ ਨਹੀਂ ਹੂੰ ਜੱਚਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਾਂ 4 ਸਾਲਾਂ ਲਈ ਬਿਨਾਂ ਵਿਆਜ
भी पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल कनर मटका चटोरी गली में।
Enjoy कीजिए 12 food stations and up to 150 items at Chattori Gully Food Festival, Tandoori Flame Mississauga and Brampton. Niyat phislegi jab jeeb lap lapayegi, jab janta Tandoori Flame mein aayegi. Tandoori Flame, sab ke liye kuch na kuch.
Canadian Sports and Recreation Marketing la raha hai cricket ke purjosh shayateen ke liye pehla mega event. Taza First Canadian International Day Ball Cricket Championship
September 14 aur 15 CAA Centre Brampton mein aa raha hai Taza Fantastic Fall Fest
Rangarang tafree se bharpoor shandar program
Ticket free parking free Stall booking ya sponsorship ke liye rabta kijiye
416-560-8583
Divorce ya custody di ladai zindagi di sab to aukhi ladai hundi hai